की फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਰਾਤ ਦੇ ਹਨੇਰੇ ਦਾ ਘੁੰਡ ਚੁੱਕ ਬਹੁਤ ਫੁੱਟ ਚੁੱਕੀ ਹੈ ਜੀ ਤੇ ਅਸਮਾਨ ਦੇ ਵਿੱਚ ਸੁਰਮਈ ਸੰਤਰੀ ਤੇ ਚਿੱਟੇ ਬੱਦਲਾਂ ਵਿੱਚ ਦੀ ਹੁੰਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਨੇ। ਮਸਤ ਹੋਈ ਪੌਣ ਕੁਦਰਤ ਇਸ ਲੁਕਾਈ ਨੂੰ ਗਲਵੱਕੜੀਆਂ ਪਾ ਰਹੀ ਹੈ। ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਇਸ ਸਵੇਰ ਦਾ ਸਵਾਗਤ ਕਰ ਰਹੇ ਨੇ। ਸਵਾਓ ਉਹਨਾਂ ਦੀ ਤਾਲ ਦੇ ਨਾਲ ਤਾਲ ਤੇ ਸੁਰ ਦੇ ਨਾਲ ਸੁਰ ਮਿਲਾ ਕੇ ਅਸੀਂ ਵੀ ਇਸ ਸਵੇਰ ਦਾ ਸਵਾਗਤ ਕਰੀਏ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਕੁਦਰਤ ਇਹ ਲੁਕਾਈ ਸਾਰੀ ਕਰ ਰਹੀ ਹੈ। ਸੋ ਹਰਮਨ ਰੇਡੀਓ ਤੇ ਦਿਨ ਬੁੱਧਵਾਰ ਦਾ ਤਰੀਕ ਅੱਜ ਹੋ ਗਈ ਹੈ ਜੀ 14 November 2018 ਤੇ ਵੇਲਾ ਇਸ ਵੇਲੇ ਵੇਲਾ ਹੋ ਗਿਆ ਜੀ 7:32 ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:02 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੀਆਂ ਨੇ। ਬਿਲਕੁਲ ਜੀ ਸਮਾਂ ਉਹੀ ਹੈ ਲਹਿਰਾਂ ਵਾਲਾ। ਸੋ ਬਿਲਕੁਲ ਜੀ ਬੁੱਧਵਾਰ ਦਾ ਦਿਨ ਤੇ ਸਮਾਂ ਇਸ ਵੇਲੇ ਲਹਿਰਾਂ ਦਾ ਹੋ ਗਿਆ ਹੈ। ਸੋ ਇਹਨਾਂ ਲਹਿਰਾਂ ਦੇ ਨਾਲ ਹੀ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਜੀ ਤੁਹਾਡਾ ਸਾਰਿਆਂ ਦਾ ਤੇ ਪ੍ਰੋਗਰਾਮ ਲਹਿਰਾਂ ਸਾਡਾ ਸਭ ਦਾ ਸਾਂਝਾ ਜਿਹਾ ਹੁੰਦਾ ਇਕੱਠੇ ਮਿਲ ਬੈਠ ਕੇ ਲਹਿਰਾਂ ਲਾਈ ਦੀਆਂ ਪ੍ਰੋਗਰਾਮ ਦੇ ਵਿੱਚ। ਸੋ ਅੱਜ ਵੀ ਅਸੀਂ ਉਹੀ ਲਹਿਰਾਂ ਲਗਾਉਣੀਆਂ ਉਸੇ ਤਰ੍ਹਾਂ। ਸੋ ਮੈਂ ਮੰਜਾ ਡਾ ਲਿਆ ਜੀ ਹਰਮਨ ਜਿਹੜਾ ਸਾਡਾ ਪਰਿਵਾਰ ਹੈ ਉਹਦੇ ਵਿਹੜੇ ਦੇ ਵਿੱਚ ਮੈਂ ਤੇ ਮੰਜਾ ਡਾ ਲਿਆ। ਸੋ ਤੁਸੀਂ ਵੀ ਕੁਰਸੀਆਂ ਮੂੜੇ ਪੀੜੀਆਂ ਖਿੱਚ ਲਓ ਤੇ ਕਰੀਏ ਫਿਰ ਗੱਲਾਂ ਬਾਤਾਂ ਹੈ ਨਾ। ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਚੁੱਪ ਚਾਪ ਸਾਡਾ ਸਾਥ ਜਿਹੜਾ ਨਿਭਾ ਰਹੇ ਨੇ ਪਟਿਆਲਾ ਸਟੂਡੀਓ ਤੋਂ ਤੇ ਉਸ ਤੋਂ ਬਾਅਦ ਮਿੰਟੂ ਭਾਜੀ ਨੇ ਵੀ ਬਸ ਥੋੜੀ ਦੇਰ ਤੱਕ ਪਹੁੰਚ ਜਾਣਾ ਹੈ। ਸੋ ਰੌਣਕਾਂ ਲੱਗਣ ਵਾਲੀਆਂ ਜੀ ਪੂਰੀਆਂ ਤਿਆਰ ਹੋ ਤੁਸੀਂ। ਸੋ ਖਬਰਾਂ ਹੋਣਗੀਆਂ ਜੀ ਪ੍ਰੋਗਰਾਮ ਦੇ ਵਿੱਚ ਉਹੀ ਕੁਝ ਮੁੱਦੇ ਕੁਝ ਸਵਾਲ ਕੁਝ ਵਿਚਾਰ ਚਰਚਾ ਬਰਾੜ ਸਾਹਿਬ ਦੇ ਨਾਲ ਕਰਾਂਗੇ। ਇਸ ਤੋਂ ਇਲਾਵਾ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਤੇ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਡਾਕਟਰ ਸੁਮੀਤ ਸ਼ਰਮਾ ਦੇ ਨਾਲ ਜੋ ਆਯੁਰਵੇਦ ਦੇ ਬਹੁਤ ਜਾਣੇ ਮਾਣੇ ਜੇ ਡਾਕਟਰ ਨੇ। ਸੋ ਉਹਨਾਂ ਦੇ ਨਾਲ ਕੁਝ ਇੱਕ ਖਾਸ ਮੁਲਾਕਾਤ ਜਿਹਦੇ ਵਿੱਚ ਅੱਜ ਸਿਹਤ ਸੰਬੰਧੀ ਵੀ ਗੱਲਬਾਤ ਜਿਹੜੀ ਅਸੀਂ ਕਰਨੀ ਹੈ। ਸੋ ਜੇ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਗੱਲ ਹੈ ਆਪਣੀ ਸਿਹਤ ਜਾਂ ਅੱਜ ਦੀ ਜਿਹੜੀ ਦੌੜ ਭੱਜ ਵਾਲੀ ਜ਼ਿੰਦਗੀ ਸਟ੍ਰੈਸਫੁਲ ਜਿਹੀ ਲਾਈਫ ਜਿਹਨੂੰ ਅਸੀਂ ਕਹੀਦਾ ਹੋ ਗਈ ਹੈ ਸੋ ਉਸ ਤੋਂ ਨਿਜਾਤ ਪਾਉਣ ਦੇ ਕੁਝ ਜਿਹੜੇ ਨੁਸਖੇ ਅੱਜ ਅਸੀਂ ਸੁਮੀਤ ਡਾਕਟਰ ਸੁਮੀਤ ਤੋਂ ਮੈਸੇਜ ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਆ ਭੇਜ ਸਕਦੇ ਹੋ। ਸੋ ਬਾਕੀ ਦੱਸੋ ਅੱਜ ਕੀ ਕਰ ਰਹੇ ਹੋ ਕਿਸ ਤਰ੍ਹਾਂ ਖਾਸ ਮਨਾ ਰਹੇ ਹੋ ਆਪਣੇ ਦਿਨ ਨੂੰ। ਸੋ ਗੱਲ ਕਰਾਂ ਤੇ 14 November ਹੋ ਗਈ ਹੈ ਨਾ। ਸੋ ਨਵੰਬਰ ਦਾ ਮਹੀਨਾ ਵੀ ਏਦਾਂ ਲੰਘ ਗਿਆ ਹੈ ਬਿਲਕੁਲ ਜੀ ਸਮਾਂ ਲੰਘੀ ਜਾ ਰਿਹਾ ਔਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੰਢਾਰ ਰਹੇ ਹਾਂ ਬਟ ਉਹ ਜ਼ਿੰਦਗੀ ਕਿਸ ਤਰ੍ਹਾਂ ਹੰਢਾਰ ਰਹੇ ਹਾਂ ਕਿ ਉਹਦੇ ਉਹਨੂੰ ਕੱਢ ਰਹੇ ਹਾਂ ਜਾਂ ਉਸ ਜ਼ਿੰਦਗੀ ਦੇ ਨਾਲ ਪੂਰੀ ਤਰ੍ਹਾਂ ਵਫਾਦਾਰੀ ਅਸੀਂ ਨਿਭਾ ਰਹੇ ਹਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਹਨਾ। ਸੋ ਜਿੰਨੇ ਵੀ ਦਿਨ ਲੰਘ ਗਏ ਆ ਉਹਨਾਂ ਨੂੰ ਯਾਦ ਕਰੀਦਾ ਅਸੀਂ ਪ੍ਰੋਗਰਾਮ ਦੇ ਵਿੱਚ ਤੇ ਜਿਹੜੇ ਆਉਣ ਵਾਲੇ ਦਿਨ ਆ ਉਹਨਾਂ ਨੂੰ ਕਿਸ ਤਰ੍ਹਾਂ ਸਵਾਰ ਸਕੀਏ ਉਹਦੀ ਵੀ ਗੱਲਬਾਤ ਕਰਦੇ ਹੁੰਦੇ ਹਾਂ। ਸੋ ਤੁਸੀਂ ਵੀ ਨੁਸਖੇ ਦਿਆ ਕਰੋ ਜੀ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਬੜੀ ਯਾਨੀ ਨਿਭਾ ਸਕਦੇ ਹਾਂ, ਉਹਨੂੰ ਕੱਢਣਾ ਨਹੀਂ ਹੈਗਾ, ਉਹਨੂੰ ਪੂਰੀ ਤਰ੍ਹਾਂ ਪਿਆਰ ਨਾਲ ਹੰਢਾਉਣਾ ਆ, ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਉਹਦੇ ਵਿੱਚ ਵੀ ਸਾਡੀਆਂ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਉਹ ਸਾਡੇ ਕੋਲ ਰਹਿਣ, ਹੈ ਨਾ। ਜਿਸ ਤਰ੍ਹਾਂ ਅੱਜ ਅਸੀਂ ਬੈਠ ਕੇ ਆਪਣੇ ਬਚਪਨ ਨੂੰ ਯਾਦ ਕਰਦੇ ਹਾਂ ਤੇ ਮਾਣਦੇ ਹਾਂ ਉਸ ਸਮੇਂ ਨੂੰ, ਤੇ ਜਦੋਂ ਬੁੱਢੇ ਹੋ ਜਾਣਾ, ਹੈ ਨਾ, ਇੱਥੇ ਤੇ ਫੇਰ ਵੀ ਅਸੀਂ ਇਹ ਜਿਹੜੇ ਅੱਜ ਵਾਲੇ ਦਿਨ ਜਿਹੜੇ ਕੱਢ ਰਹੇ ਹਾਂ, ਨਿਭਾ ਰਹੇ ਹਾਂ ਜਾਂ ਜ਼ਿੰਦਗੀ ਜੀ ਰਹੇ ਹਾਂ, ਇਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਅਸੀਂ ਯਾਦ ਕਰ ਸਕੀਏ, ਚੰਗੀਆਂ ਯਾਦਾਂ ਬਣਾ ਸਕੀਏ। ਸੋ ਉਹਦੇ ਲਈ ਅੱਜ ਦੀ ਜ਼ਿੰਦਗੀ ਜਿਹੜੀ ਵੀ ਬਹੁਤ ਜ਼ਰੂਰੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਧਾਰਮਿਕ ਗੀਤ ਤੋਂ, ਤੇ ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਬਰਾੜ ਸਾਹਿਬ ਦੇ ਨਾਲ। ਮੇਰੇ ਕੋਲ ਮੈਸੇਜਸ ਤੁਹਾਡੇ ਪਹੁੰਚ ਰਹੇ ਸੀ, ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਵੀ ਮਹਿਤਾ ਚੌਂਕ ਤੋਂ ਸਾਂਝ ਪਾ ਲਈ ਹੈ। ਭਾਜੀ ਸਤਿ ਸ਼੍ਰੀ ਅਕਾਲ ਭਾਜੀ, ਇੰਨੀ ਸਵੇਰੇ ਸਵੇਰੇ ਉੱਠ ਕੇ ਤੁਸੀਂ ਨਾ ਇੰਸਪੀਰੇਸ਼ਨ ਹੋ ਸੱਚੀ ਸਾਡੇ ਸਾਰਿਆਂ ਦੇ ਲਈ। 2:30 ਹੋਣੇ ਆ ਉੱਥੇ, ਤੇ ਦੇਖ ਲਓ ਸਭ ਤੋਂ ਪਹਿਲਾ ਮੈਸੇਜ ਜਿਹੜਾ ਮੈਨੂੰ ਦਲਜੀਤ ਭਾਜੀ ਦਾ ਆਇਆ ਹੋਇਆ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਪਿਆਰ ਲਈ ਔਰ ਇਸ ਹੱਲਾ ਸ਼ੇਰੀ ਲਈ। ਤੇ ਉਸ ਤੋਂ ਬਾਅਦ ਮੇਰਾ ਵੀਰ ਦਰਸ਼ਨ ਖੱਟੜਾ, ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ ਜੀ। ਮੈਂ ਜਲਦੀ ਲੈਣੀ ਤੁਹਾਡੇ ਸਾਰਿਆਂ ਦੇ ਮੈਸੇਜਸ ਇਸ ਗੀਤ ਤੋਂ ਬਾਅਦ, ਤੇ ਨਾਲ ਹੀ ਕੋਸ਼ਿਸ਼ ਕਰਦੀ ਹਾਂ ਕਿ ਬਰਾੜ ਸਾਹਿਬ ਨੂੰ ਵੀ ਲੈ ਕੇ ਹੀ ਮੁੜਾ। ਸੁਣਦੇ ਆ ਇਹ ਗੀਤ।
पिता तू है मेरा माता, तू मेरा बंदप, तू मेरा प्राता, तू मेरा राखा सपनी थाई, ता पाओ के हा काड़ा जियो। ਛਾਣਾ ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਦ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜਿਓ, ਤੂੰ ਮੇਰਾ ਰਾਖਾ ਸਪਣੀ ਥਾਈ, ਕਾੜਾ ਜਿਓ। ਜਿਤ ਜਿਤ ਪਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜਿਓ, ਨਾਮ ਤਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸਿੱਧ ਲਾਇਆ, ਗੁਰਪੂਰੈ ਵਜੀ ਵਧਾਈ, ਨਾਨਕ ਪਿਤਾ ਬਿਖਾੜਾ ਜਿਓ, ਤੂੰ ਮੇਰਾ ਰਾਖਾ ਸਪਣੀ ਥਾਈ।
ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਦੀ ਸ਼ੁਰੂਆਤ ਅੱਜ ਅਸੀਂ ਕੀਤੀ ਹੈ ਜੀ ਇਸ ਸ਼ਬਦ ਦੇ ਨਾਲ। ਸੋ ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਲਈ ਬਹੁਤ ਖੁਸ਼ੀਆਂ ਖੇੜੇ ਲੈ ਕੇ ਆਵੇ। ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਜ਼ਿੰਦਗੀ ਨੂੰ ਅਸੀਂ ਪੂਰਾ ਸਵਾਰ ਕੇ ਜੀ ਸਕੀਏ। ਔਰ ਅੱਜ ਅਸੀਂ ਗੁਰਫਤਿਹ ਸਾਂਝੀ ਨਹੀਂ ਕੀਤੀ, ਹੈ ਨਾ, ਮੈਂ ਵੀ ਭੁੱਲ ਗਈ ਤੇ ਤੁਸੀਂ ਵੀ ਨਹੀਂ ਯਾਦ ਕਰਾਇਆ। ਸੋ ਮੈਨੂੰ ਸ਼ਬਦ ਨੇ ਇਸਨੇ ਯਾਦ ਕਰਵਾ ਦਿੱਤਾ। ਸੋ ਚਲੋ ਜੀ, ਇਸ ਸ਼ਬਦ ਤੋਂ ਬਾਅਦ ਅਸੀਂ ਗੁਰਫਤਿਹ ਸਾਂਝੀ ਕਰਦੇ ਹਾਂ। ਵਿਆਹ ਕੇ ਚਿਹਰਿਆਂ ਤੇ ਵੱਡੀ ਵਾਲੀ ਸਮਾਈਲ, ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਦਿਲ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਚੜ੍ਹਦੀ ਕਲਾ ਦੇ ਵਿੱਚ ਰਹੀਏ ਜੀ। ਮੈਨੂੰ ਲੱਗਦਾ ਹੁੰਦਾ ਜੇ ਸਿੱਖ ਧਰਮ ਦੀ ਗੱਲ ਕਰੀਏ ਤੇ ਸਭ ਤੋਂ ਵੱਡਾ ਮੋਟੋ ਇੱਕ ਜਿਹੜਾ ਮੈਨੂੰ ਲੱਗਦਾ ਉਹ ਇਹੀ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਹੈ ਨਾ। ਔਰ ਮੈਂ ਯਾਦ ਕਰਾਂ ਤੇ ਵੈਸੇ ਤਾਂ ਮੈਂ ਯਾਦ ਹੀ ਕਰਦੀ ਰਹਿੰਦੀ ਹਾਂ, ਯਾਦ ਕਰਨ ਦੀ ਲੋੜ ਸੀ, ਮੈਂ ਤੇ ਰਹਿੰਦੀ ਯਾਦਾਂ ਵਿੱਚ ਆ। ਮੈਨੂੰ ਮੇਰੇ ਨਾਨਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ, ਜਦੋਂ ਵੀ ਉਹਨਾਂ ਨੇ ਮੈਨੂੰ ਮਿਲਣਾ ਜਾਂ ਮੈਂ ਥੋੜੀ ਜਿਹੀ ਉਦਾਸ ਹੁੰਦੀ ਸੀ, ਉਹ ਬੁੱਝ ਲੈਂਦੇ ਹੁੰਦੇ ਸੀ ਮੇਰੇ ਦਿਲ ਵਾਲੀ ਗੱਲ ਵੀ ਹਾਂ ਇਹਨੂੰ ਕੁਛ ਹੋਇਆ ਆ। ਤੇ ਹਮੇਸ਼ਾ ਇੱਕ ਗੱਲ ਮੈਨੂੰ ਕਹਿੰਦੇ ਹੁੰਦੇ ਸੀ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਬਸ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਸੋ ਉਹ ਹੀ ਪੋਜ਼ਿਟਿਵਿਟੀ, ਬੀ ਪੋਜ਼ਿਟਿਵ, ਬਾਅਦ ਵਿੱਚ ਗੱਲਾਂ ਇਹ ਸਮਝ ਆਈਆਂ ਔਰ ਚੜ੍ਹਦੀ ਕਲਾ ਕੀ ਹੁੰਦੀ ਹੈ ਉਹ ਵੀ ਸਮਝ ਆਈ ਕਿ ਕਿਵੇਂ ਕੋਈ ਵੀ ਸਮਾਂ ਹੋਵੇ, ਕੋਈ ਵੀ ਦੌਰ ਹੋਵੇ, ਬਸ ਆਪਣੇ ਦਿਲ ਨੂੰ ਡਿੱਗਣ ਨਹੀਂ ਦੇਣਾ ਉਸ ਪਰਮਾਤਮਾ ਤੇ ਜਿਹੜੀ ਆਪਣੀ ਡੋਰੀ ਛੱਡ ਕੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਬਸ ਅੱਗੇ ਵੱਧਦੇ ਰਹਿਣਾ। ਸੋ ਕੋਸ਼ਿਸ਼ ਕਰਿਆ ਕਰੀਏ ਜੀ ਕਿ ਜ਼ਰੂਰ ਚੜ੍ਹਦੀ ਕਲਾ ਦੇ ਵਿੱਚ ਰਹੀਏ। ਤੇ ਇਹੀ ਹੈ ਜੀ, ਇਹੀ ਧਰਮ ਹੈ, ਤੁਹਾਨੂੰ ਜ਼ਿੰਦਗੀ ਜਿਹੜਾ ਮੈਨੂੰ ਲੱਗਦਾ ਜੀਣਾ ਸਿਖਾਉਂਦਾ, ਜੋ ਜ਼ਿੰਦਗੀ ਜੀਣ ਦੇ ਰਸਤੇ ਬਣਾਉਂਦਾ ਤੁਹਾਡੇ ਲਈ, ਉਹੀ ਧਰਮ ਹੁੰਦਾ ਹੈ। ਸੋ ਬਾਕੀ ਮੇਰੀ ਸਮਝ ਬਹੁਤ ਛੋਟੀ ਹੈ ਜੀ ਇਹਨਾਂ ਚੀਜ਼ਾਂ ਦੇ ਲਈ। ਦਲਜੀਤ ਭਾਜੀ ਨੇ ਸਾਨੂੰ ਇੱਕ ਬੜਾ ਪਿਆਰਾ ਮੈਸੇਜ ਭੇਜਿਆ, ਬਹੁਤ ਹੀ ਪਿਆਰਾ, ਬਾਬਾ ਫਰੀਦ ਜੀ ਦਾ ਉਹਨਾਂ ਨੇ ਸਲੋਕ ਭੇਜਿਆ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਣ ਪਾਸ। ਹਉ ਸਵੀਟ, ਹੈ ਨਾ। ਹੇ ਫਰੀਦ, ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ। ਤਿਨਕੇ ਚੁਗਦੇ ਹਨ, ਧਰਤੀ ਤੇ ਵਸਦੇ ਹਨ, ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਭਾਵ ਮਹਿਲਾਂ ਵਿੱਚ ਰਹਿ ਕੇ ਵੀ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਕਿਸੇ ਵੀ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਆ, ਪਰ ਰੱਬ ਨੂੰ ਚੇਤੇ ਰੱਖਦੇ ਨੇ। ਬਿਲਕੁਲ ਜੀ, ਆਪਣੇ ਜੇ ਆਲੇ ਦੁਆਲੇ ਦੇਖੀਏ ਤੇ ਜਿਹੜੀ ਇਹ ਕੁਦਰਤ ਹੈ ਇਹਦੇ ਵਿੱਚ ਹੀ ਰੱਬ ਲੁਕਿਆ ਦਿਸਦਾ ਹੁੰਦਾ, ਹੈ ਨਾ। ਇਹ ਪੰਛੀਆਂ ਨੂੰ ਸਹੀ ਗੱਲ ਆ, ਸਵੇਰੇ ਹੀ ਦੇਖ ਲਓ ਕੋਈ ਘੜੀ ਨੀ ਵੱਜੀ ਹੁੰਦੀ, ਪਰ ਆਪਣੇ ਟਾਈਮ ਦੇ ਨਾਲ ਹੀ ਸਵੇਰੇ ਚਹਿਚ ਹੋਣਾ ਸ਼ੁਰੂ ਕਰ ਦਿੰਦੇ ਆ। ਔਰ ਬਸ ਉਹਨਾਂ ਖੇਤਾਂ ਖਲਿਆਨਾ ਉਹ ਹੀ ਆਲੇ ਦੁਆਲੇ ਚੁਗਦੇ ਰਹਿੰਦੇ ਰੋਜ਼। ਔਰ ਮੈਂ ਹੀ ਸੋਚਦੀ ਹੁੰਦੀ ਹਾਂ ਵੀ ਦੇਖ ਲਓ ਉਹੀ ਇੱਕ ਗਰਾਊਂਡ ਹੈ ਸਾਡੇ ਲਾਗੇ ਨਾ ਕਾਫੀ ਵੱਡੀ, ਤੇ ਉੱਥੇ ਜਦੋਂ ਵੀ ਕਿਤੇ ਵਾਕ ਕਰਨ ਜਾਵਾਂ ਤੇ ਉੱਥੇ ਚੁਗਦੇ ਹੁੰਦੇ ਆ। ਤੇ ਮੈਂ ਇਹੀ ਸੋਚਦੀ ਹੁੰਦੀ ਹਾਂ ਕਿ ਜਿੰਨਾ ਮਰਜ਼ੀ ਚੁਗ ਲੈਣ, ਦੇਖ ਲਓ ਇਹੀ ਗਰਾਊਂਡ ਹੈ, ਇੰਨੀ ਕਿ ਇੱਥੇ ਰੋਜ਼ ਚੁਗਦੇ ਆ ਔਰ ਮੁੱਕਦਾ ਨੀ ਇਹਨਾਂ ਦੇ ਲਈ। ਰੋਜ਼ ਜਿੱਦਾਂ ਰਾਤ ਨੂੰ ਕੋਈ ਵੀ ਰਾਤ ਨੂੰ ਚੁਗ ਕੇ ਪਏ ਆ ਤੇ ਸਵੇਰ ਨੂੰ ਫੇਰ ਉਹਨਾਂ ਦੇ ਲਈ ਉੱਥੇ ਜਿਹੜਾ ਉਹਨਾਂ ਦਾ ਦਾਣਾ ਪਾਣੀ ਪਿਆ ਹੁੰਦਾ, ਸੋ ਟੋਟ ਨਹੀਂ ਆਉਂਦੀ ਕੋਈ। ਉਹੀ ਗੱਲ ਜੀ, ਦੇਣ ਦਾ ਦੇ ਲੈਂਦੇ ਥੱਕ ਪਾਵੇ। ਸੋ ਬਿਲਕੁਲ ਜੀ, ਉਸ ਪਰਮਾਤਮਾ ਨੂੰ ਕਦੀ ਨੀ ਭੁਲਾਉਣਾ ਚਾਹੀਦਾ ਔਰ ਬਿਲਕੁਲ ਕਦੀ ਕਦੀ ਇਹ ਪੰਛੀਆਂ ਵਾਂਗੂ ਵੀ ਜੀਣਾ ਚਾਹੀਦਾ, ਹੈਨਾ, ਬੇਬਾਕ ਜਿਹੇ ਹੋ ਕੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਨਾਲ ਹੀ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਬਹੁਤ ਬਹੁਤ ਸਵਾਗਤ ਭਾਜੀ ਤੇ ਸਤਿ ਸ਼੍ਰੀ ਅਕਾਲ। ਤੇ ਉਹਦੇ ਨਾਲ ਜੀ, ਉਸ ਤੋਂ ਬਾਅਦ ਰਮਨਦੀਪ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸਿਸਟਰ, ਅਸੀਂ ਅੱਜ ਰੈਨਮਾਰਕ ਤੋਂ ਐਡੀਲੇਡ ਨੂੰ ਆ ਰਹੇ ਹਾਂ। ਓਹੋ ਠੀਕ ਹੈ ਜੀ, ਤੇ ਕਹਿੰਦੇ ਕਾਰ ਵਿੱਚ ਡਰਾਈਵ ਕਰਦੇ ਹਾਂ ਤੇ ਨਾਲ ਹੀ ਤੁਹਾਡਾ ਪ੍ਰੋਗਰਾਮ ਲਿਸਨ ਕਰ ਰਹੇ ਹਾਂ ਜੀ ਵਿਦ ਫੈਮਿਲੀ। ਸਤਿ ਸ਼੍ਰੀ ਅਕਾਲ ਟੂ ਮਿੰਟੂ ਬਰਾੜ ਵੀਰ ਜੀ ਨੂੰ ਵੀ। ਸੋ ਮਿੰਟੂ ਭਾਜੀ ਅਜੇ ਤੱਕ ਨਹੀਂ ਪਹੁੰਚੇ ਜੀ, ਪਰ ਬਹੁਤ ਵਧੀਆ ਅੱਜ ਤੇ ਐਡੀਲੇਡ ਨੂੰ ਤੁਰੇ ਹੋਏ ਹੋ। ਸੋ ਮੇਰੇ ਲਾਇਕ ਕੋਈ ਸੇਵਾ ਹੋਵੇ ਤੇ ਜ਼ਰੂਰ ਦੱਸਿਓ, ਚਾਹ ਮੈਂ ਬਹੁਤ ਵਧੀਆ ਬਣਾਉਂਦੀ ਹਾਂ। ਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਵੀ ਤੇ ਐਡੀਲੇਡ ਦੇ ਵਿੱਚ ਵੀ ਰਮਨਦੀਪ ਭਾਜੀ ਤੁਹਾਡਾ। ਉਸ ਤੋਂ ਬਾਅਦ ਜੀ ਦਰਸ਼ਨ ਕਟੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਵਾਹ ਜੀ ਵਾਹ, ਨਾਲ ਹੀ ਇਹਨਾਂ ਨੇ ਇੱਕ ਫੋਟੋ ਭੇਜੀ ਹੈ। ਪਹਿਲੇ ਤੇ ਸਤਿ ਸ਼੍ਰੀ ਅਕਾਲ ਲਓ, ਸਰਬਜੀਤ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਲ ਹੀ ਇਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ, ਟਰੱਕ ਦੇ ਵਿੱਚ ਬੈਠੇ ਹੋਏ ਆ ਔਰ ਨਾਲ ਹੀ ਇਹਨਾਂ ਦੇ ਮੰਮੀ ਆਏ ਹੋਏ ਆ ਇੰਡੀਆ ਤੋਂ, ਉਹਨਾਂ ਨੂੰ ਵੀ ਟਰੱਕ 'ਚ ਹੀ ਸੈਰ ਕਰਵਾ ਰਹੇ ਆ, ਕਹਿੰਦੇ ਮੈਲਬਰਨ ਤੋਂ ਫਿਰ ਦੁਬਾਰਾ ਸਿਡਨੀ ਨੂੰ ਜਾ ਰਹੇ ਆ। ਸੋ ਆਂਟੀ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਸੋ ਸਤਿ ਸ਼੍ਰੀ ਅਕਾਲ ਜੀ, ਔਰ ਇਸੇ ਤਰ੍ਹਾਂ ਖੁਸ਼ ਰਹੋ। ਸੋ ਦੇਖ ਰਹੇ ਆ ਆਂਟੀ ਅਸੀਂ, ਦਰਸ਼ਨ ਦੇ ਚਿਹਰੇ ਦੀ ਜਿਹੜੀ ਰੌਣਕ ਹੈ ਉਹ ਦੁੱਗਣੀ ਹੋਈ ਹੋਈ ਹੈ ਤੁਹਾਡੇ ਆਉਣ ਦੇ ਨਾਲ। ਬਿਲਕੁਲ ਜੀ, ਜਦੋਂ ਵੀ ਕਿਤੇ ਸਾਡੇ ਮਾਂ ਬਾਪ ਸਾਡੇ ਕੋਲ ਪਹੁੰਚੇ ਹੁੰਦੇ ਆ ਤਾਂ ਬਿਲਕੁਲ ਫੇਰ ਸਾਨੂੰ ਇਹ ਪਰਦੇਸ ਵਿਦੇਸ ਜਿਹੜਾ ਲੱਗਣ ਲੱਗ ਜਾਂਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਂਝ ਦੇ ਨਾਲ, ਔਰ ਚਾਹ ਪੀ ਰਹੇ ਆ, ਫੋਟੋਆਂ ਭੇਜ ਰਹੇ ਆ ਮੈਨੂੰ। ਕਰੋ ਜੀ ਕਰੋ ਇੰਜੋਏ ਅੱਜ ਦੇ ਦਿਨ ਨੂੰ, ਇਹੋ ਜਿਹੇ ਮੌਕੇ ਬਹੁਤ ਘੱਟ ਹੀ ਨਸੀਬ ਹੁੰਦੇ ਆ ਜਦੋਂ ਲੌਂਗ ਡਰਾਈਵ ਹੋਵੇ ਤਾਂ, ਹਨਾ, ਸਾਡੇ ਮਾਂ ਬਾਪ ਸਾਡੇ ਨਾਲ ਬੈਠੇ ਹੋਣ। ਤੇ ਉਸ ਤੋਂ ਬਾਅਦ ਗਗਨ ਹੁਣਾਂ ਨੇ ਵੀ ਜੀ ਫਤਿਹ ਸਾਂਝੀ ਕੀਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਕੀ ਹਾਲ ਹੈ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਆ? ਬਹੁਤ ਵਧੀਆ ਜੀ, ਹਾਲ ਬਿਲਕੁਲ ਠੀਕ ਠਾਕ ਦਰੁਸਤ ਨੇ। ਔਰ ਬੁੱਧਵਾਰ ਦੀ ਸਵੇਰੇ ਤਾਂ ਮੈਂ ਵੈਸੇ ਹੀ ਚੈੱਕਦੀ ਹੁੰਦੀ ਹਾਂ, ਤੁਹਾਡੇ ਸਾਰਿਆਂ ਨੂੰ ਮਿਲਣਾ ਹੁੰਦਾ ਮੈਂ ਇਸ ਕਰਕੇ, ਹਨਾ। ਸੋ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਸੋ ਜੀ, ਤੇ ਪ੍ਰੋਗਰਾਮ ਦੇ ਵਿੱਚ ਮੈਨੂੰ ਪਤਾ ਹੈ ਤੁਸੀਂ ਸਾਰੇ ਉਡੀਕ ਰਹੇ ਹੋਣੇ ਆ ਇਸ ਵੇਲੇ ਬਰਾੜ ਭਾਜੀ ਨੂੰ, ਹਨਾ। ਸੋ ਮਿੰਟੂ ਭਾਜੀ, ਮਿੰਟੂ ਬਰਾੜ ਹੁਣੀ ਸਾਡੇ ਨਾਲ, ਉਹਨਾਂ ਨੇ ਵੀ ਜਿਹੜਾ ਸਾਂਝ ਬਣਾ ਲਈ ਹੈ ਪ੍ਰੋਗਰਾਮ ਦੇ ਵਿੱਚ। ਮੈਂ ਕੋਸ਼ਿਸ਼ ਕਰਦੀ ਹਾਂ, ਦੇਖਦੀ ਹਾਂ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੈ ਤਾਂ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ, ਸਾਰੇ ਹਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਖਪ੍ਰੀਤ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ?
ਹਾਂਜੀ ਹਾਂਜੀ ਭਾਜੀ, ਆ ਰਹੀ ਹੈ ਬਿਲਕੁਲ
ਜੀ ਜੀ।
ਹੈਲੋ।
ਸੋ ਥੋੜੀ ਦੇਰੀ ਨਾਲ ਜਾ ਰਹੀ ਹੈ ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਮੇਰੀ। ਸੋ ਸੁਖਪ੍ਰੀਤ, ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਭਾਜੀ, ਬਹੁਤ ਸੋਹਣਾ ਦਿਨ ਚੜਿਆ ਜੀ। ਔਰ ਜਿੱਦਣ ਲਹਿਰਾਂ ਮੈਂ ਕਰਨੀਆਂ ਹੁੰਦੀਆਂ ਪ੍ਰੋਗਰਾਮ ਬੁੱਧਵਾਰ ਦਾ, ਤਾਂ ਦਿਨ ਮੇਰਾ ਵੈਸੇ ਹੀ ਬੜਾ ਖੂਬਸੂਰਤ ਚੜਦਾ। ਸੋ ਹੋਰ ਵਧੀਆ ਹੋ ਗਿਆ ਜੀ, ਤੁਸੀਂ ਵੀ ਆ ਗਏ ਤੇ ਬਸ ਹੁਣ ਅਸੀਂ ਗੱਲਾਂ ਬਾਤਾਂ ਮਾਰਨੀਆਂ, ਸੁਪੜਾ ਜਿਹੜੀ ਕੱਢ ਲਈ ਦੀ ਆ ਬੈਠ ਕੇ ਅਸੀਂ ਆਪਣੇ ਪਰਿਵਾਰ ਦੇ ਨਾਲ।
ਵੈਸੇ ਅੱਜ ਤਾਂ ਮੈਨੂੰ ਲੱਗਦਾ ਦਿਨ ਜਿਹੜਾ ਐਡਲੇਡ ਦੇ ਵਿੱਚ ਜੇ ਗੱਲ ਕਰੀਏ ਤਾਂ ਉਹ ਮੇਰੇ ਰੰਗ ਵਰਗਾ ਚੜਿਆ ਜੀ। ਅੱਜ ਦਾ ਦਿਨ ਥੋੜਾ ਜਿਹਾ ਕਾਲਾ ਕਾਲਾ ਜਾ ਪਤਲਾ ਛਾਈ ਹੋਈ ਆ, ਤੇ ਚਾਂਦ ਸਵੇਰੇ ਸੂਰਜ ਕਿਤੇ ਦਿਖਾਈ ਨੀ ਦੇ ਰਿਹਾ, ਪਰ ਮੈਂ ਵੈਦਰ ਤੇ ਝਾਤ ਨੀ ਮਾਰੀ ਹਜੇ, ਪਤਾ ਨੀ ਵੀ ਅੱਜ ਬਰਸਾਤ ਹੋਣੀ ਆ ਜਾਂ ਨਹੀਂ ਹੋਣੀ। ਪਰ ਕੁੱਲ ਮਿਲਾ ਕੇ ਫਿਲਹਾਲ ਬੱਦਲਾਂ ਨਾਲ ਐਨ ਜਮਾ ਅਸਮਾਨ ਸਾਰਾ ਦਾ ਸਾਰਾ ਢਕਿਆ ਹੋਇਆ।
ਬਿਲਕੁਲ ਭਾਜੀ, ਦੋ ਦਿਨ ਤੋਂ ਗਰਮੀ ਵੀ ਚੰਗੀ ਹੋਈ ਸੀਗੀ ਔਰ ਅੱਜ ਮੌਸਮ ਬੜਾ ਵਧੀਆ ਖੁਸ਼ਗਵਾਰ ਜਿਹਾ ਲੱਗ ਰਿਹਾ। ਮੀਂਹ ਅੱਜ ਨਹੀਂ ਦਿਖ ਰਿਹਾ ਐਡੀਲੇਡ ਦੇ ਵਿੱਚ, ਪਰ ਏਦਾਂ ਹੀ ਬੱਦਲਵਾਈ, ਹਲਕੀ ਜਿਹੀ ਬੱਦਲਵਾਈ ਜਿਹੜੀ ਜ਼ਰੂਰ ਬਣੀ ਰਹਿਣੀ ਆ। ਸੋ ਹੋਰ ਤੁਸੀਂ ਸੁਣਾਓ, ਕਿਸ ਤਰ੍ਹਾਂ ਚੱਲ ਰਹੀ ਹੈ ਜ਼ਿੰਦਗੀ ਭਾਜੀ?
ਜ਼ਿੰਦਗੀ ਜਿਹੜੀ ਚੀਜ਼ ਦਾ ਨਾਂ ਭੱਜ ਦੌੜ ਦਾ, ਤੇ ਉਹੀ ਭੱਜ ਦੌੜ ਮੈਂ ਕਰ ਰਿਹਾ ਜੀ। ਕੋਈ ਨਥਿੰਗ ਸਪੈਸ਼ਲ ਜਿਹਨੂੰ ਕਹਿ ਸਕਦੇ ਹਾਂ, ਤੜਕੇ ਤੋਂ ਆਥਣ ਤਾਂ ਹੀ ਕਈ ਵਾਰ ਤਾਂ ਮਹਿਸੂਸ ਹੁੰਦਾ ਵੀ ਪਤਾ ਨੀ ਕਿਉਂ ਪੂਛ ਨੂੰ ਅੱਗ ਲਾਈ ਹੋਈ ਹੈ, ਕਿਉਂ ਐ ਭੱਜੇ ਫਿਰਦੇ ਆ ਬਿਨਾਂ ਮਤਲਬ ਤੋਂ। ਥੋੜਾ ਜਿਹਾ ਸਲੋ ਡਾਊਨ ਕਰ ਲਈਏ, ਥੋੜਾ ਜਿਹਾ ਆਰਾਮ ਨਾਲ ਚੱਲ ਲਈਏ। ਤੇ ਪਰ ਜਦੋਂ ਤੁਸੀਂ ਆਪਣਾ ਸਰਕਲ ਜਾਂ ਆਪਦਾ ਦਾਇਰਾ ਇੰਨਾ ਵੱਡਾ ਕਰ ਲੈਂਦੇ ਹੋ ਤਾਂ ਉਦੋਂ ਤੁਹਾਡੀ ਮਜਬੂਰੀ ਹੋ ਜਾਂਦੀ ਹੈ ਵੀ ਤੁਸੀਂ ਰੁਕ ਵੀ ਨੀ ਸਕਦੇ ਤੇ ਤੁਹਾਨੂੰ ਤੁਰਨਾ ਹੀ ਪੈਂਦਾ। ਮੈਂ ਕੱਲ ਪਰਸੋਂ ਹੀ ਮਨਪ੍ਰੀਤ ਦੀ ਕਾਲ ਆਈ ਤਾਂ ਉਹ ਮੈਨੂੰ ਪੁੱਛਣ ਲੱਗ ਗਏ, ਕਹਿੰਦੇ ਭਾਜੀ ਕੀ ਆ? ਮੈਂ ਕਿਹਾ ਚੱਲ ਸੋ ਚੱਲ ਆ ਜ਼ਿੰਦਗੀ, ਚੱਲ ਸੋ ਚੱਲ ਆ, ਚੱਲੀ ਜਾ ਰਿਹਾ। ਤੇ ਕਈ ਵਾਰ ਤਾਂ ਐਂ ਸੋਚ ਐਂ ਸਮਝ ਆਉਂਦੀ ਹੈ ਵੀ ਕਿਤੇ ਐਂ ਚੱਲਦਾ ਸੱਚੀ ਨਾ ਚੱਲ ਜਾ। ਜਦੋਂ ਬੰਦਾ ਇੰਨਾ ਜ਼ਿਆਦਾ ਚੱਲਦਾ ਨਾ, ਉਹ ਵੀ ਕਿਤੇ ਨਾ ਕਿਤੇ ਬਹੁਤਾਤ ਆ ਜਿਹੜੀ ਉਹ ਮਾੜੀ ਹੁੰਦੀ ਆ। ਸੋ ਮੈਂ ਤਾਂ ਆਪਣੇ ਨਿੱਜੀ ਤਜਰਬਿਆਂ ਤੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਰੋਜ਼ ਅਗਾਹ ਕਰਦਾ ਉਹਨਾਂ ਵੀ ਜ਼ਰੂਰੀ ਨੀ ਹੁੰਦਾ ਵੀ ਜੇ ਕੋਈ ਗੱਲ ਮੈਂ ਇੱਥੇ ਮੇਰੇ ਕੋਲੇ ਪਲੇਟਫਾਰਮ ਆ, ਮੈਂ ਗੱਲਬਾਤ ਕਰ ਲੈਣਾ ਤੇ ਮੈਂ ਹੀ ਸਹੀ ਹਾਂ, ਮੇਰੇ ਨਾਲ ਹੋਰ ਵੀ ਵਧੀਆ ਸਹੀ ਰਾਇਆ ਦੇਣ ਵਾਲੇ ਹਨਗੇ। ਪਰ ਬੈਸਟ ਆਈਡੀਆ ਇਹ ਆ ਵੀ ਮੇਰੇ ਜਿਹੜੇ ਨਿੱਜੀ ਤਜਰਬੇ ਕਹਿੰਦੇ ਆ ਵੀ ਮੈਂ ਖੁਦ ਇਹ ਮਹਿਸੂਸ ਕਰ ਰਿਹਾ ਵੀ ਜਦੋਂ ਤੁਸੀਂ ਜ਼ਿਆਦਾ ਆਪਣਾ ਤੇਜ਼ ਹੋ ਜਾਂਦੇ ਹੋ ਜਾਂ ਜ਼ਿਆਦਾ ਆਪਦੇ ਸਿਰਾ ਫਸਾ ਲੈਂਦੇ ਹੋ ਤਾਂ ਉਦੋਂ ਕਿਤੇ ਨਾ ਕਿਤੇ ਤੁਸੀਂ ਆਪਣੇ ਲਈ ਜਿਹੜੀਆਂ ਮੁਸ਼ਕਲਾਂ ਖੜੀਆਂ ਕਰ ਰਹੇ ਹੁੰਦੇ ਹੋ। ਸੋ ਜ਼ਿੰਦਗੀ ਦੇ ਵਿੱਚ ਰੁਕੋ ਨਾ, ਜਿਹੜਾ ਮੈਂ ਤੱਤ ਕੱਢਿਆ ਚੱਲਦੇ ਰਹਿਣਾ ਜ਼ਿੰਦਗੀ ਆ, ਪਰ ਇੱਕ ਨਾ ਠਰਮੇ ਨਾਲ। ਅਕਸਰ ਮੈਂ ਕੱਲ ਹੀ ਆਪਣੀ ਸਮੀਖਿਆ ਕਰ ਰਿਹਾ ਸੀ, ਮੈਨੂੰ ਨਾ ਇੱਕ ਡਾਇਲੋਗ ਆਉਂਦਾ ਡੇਲੀ, ਜੇ ਕਈ ਸਾਰੇ ਪਲੇਟਫਾਰਮ ਤੇ ਗਿਣਤੀ ਕਰੀਏ ਤਾਂ ਗਿਣਤੀ ਨੀ ਹੁੰਦੀ, ਕੋਈ ਵਟਸਐਪ ਲਾਓ, ਮੈਸੇਂਜਰ ਲਾਓ ਜਾਂ ਕੋਈ ਮੇਲਾਂ ਲਾਓ ਜਾਂ ਮੈਸੇਜ ਲਾਓ, ਜਿੰਨੇ ਵੀ ਅੱਜ ਕੱਲ ਪਲੇਟਫਾਰਮ ਬਣੇ ਆ ਸਾਰਿਆਂ ਤੇ ਗੱਲ ਕਰੀਏ ਨਾ, ਇੱਕ ਕਾਮਨ ਜਿਹਾ ਮੈਸੇਜ ਆਉਂਦਾ ਬਾਈ ਜੀ ਕੀ ਹਾਲ ਚਾਲ ਹੈ, ਕਾਮਨ ਮੈਸੇਜ ਆਏ। ਜੇ ਅਸੀਂ ਤੁਸੀਂ ਵੀ ਇੱਕ ਦੂਜੇ ਨੂੰ ਸਾਰੀ ਦੁਨੀਆਂ ਨੂੰ ਪੁੱਛਦੇ ਆ ਤਾਂ ਮੇਰਾ ਉਹਦਾ ਟਿਪੀਕਲ ਜਵਾਬ ਇਹ ਹੁੰਦਾ ਵੀ ਬਾਈ ਜੀ ਹਾਲ ਵਧੀਆ ਤੇ ਚਾਲ ਮਸਤ ਆ। ਪਰ ਮੈਂ ਕੱਲ ਸਮੀਖਿਆ ਕਰ ਰਿਹਾ ਸੀ ਆਪਣੀ, ਮੈਂ ਕਹਿ ਰਿਹਾ ਸੀ ਵੀ ਦੇਖੋ ਹਾਲ ਵਧੀਆ ਮੈਂ ਤਾਂ ਕਹਿਣਾ ਕਿਉਂਕਿ ਮੈਂ ਪੋਜ਼ਿਟਿਵ ਥਿੰਕਰ ਬੰਦਾ, ਤੇ ਕਈ ਵਾਰੀ ਕੀ ਪੋਜੀਸ਼ਨ ਹੁੰਦਾ ਵੀ ਮੁੜਕਾ ਪੂੰਜਣ ਨੂੰ ਵੀ ਹੱਥ ਵਿਹਲੇ ਨੀ ਹੁੰਦੇ ਤੇ ਫੇਰ ਵੀ ਕੋਈ ਮੈਸੇਜ ਸੁਨੇਹਾ ਆ ਜੇ ਕਿਸੇ ਦਾ ਤੁਹਾਨੂੰ ਇਹੀ ਕਿਹਾ ਜਾਂਦਾ ਵੀ ਚੜ੍ਹਦੀ ਕਲਾ ਚ ਜੀ ਬਹੁਤ ਵਧੀਆ ਹਾਲ ਆ, ਐ ਥੋੜਾ ਰੋਇਆ ਪਿਟਿਆ ਜਾਂਦਾ ਵੀ ਹਾਲ ਮਾੜਾ। ਸੋ ਸਹੀ ਮੈਨਾਂ ਤਾਂ ਝੂਠ ਉਹ ਸ਼ਬਦ ਵੀ ਹੈਗਾ ਤੇ ਜੇ ਕਹੀਏ ਚਾਲ ਮਸਤ ਆ ਤਾਂ ਉਹ ਮੇਰੇ ਤੇ ਤਾਂ ਢੁੱਕ ਨੀ ਰਿਹਾ ਅੱਜ ਦੀ ਘੜੀ ਤਾਂ, ਤੇ ਅੱਜ ਦੀ ਘੜੀ ਤਾਂ ਚਾਲ ਆ ਜਿਹੜੀ ਉਹ ਮਸਤ ਹੋਣ ਦੀ ਥਾਂ ਤੇ ਨਾ ਇੱਕ ਪਦੀੜ ਪਦੀੜ ਸ਼ਬਦ ਤੁਸੀਂ ਮੈਂ ਤੁਸੀਂ ਪੁਰਾਣੇ ਸ਼ਬਦਾਂ ਨੂੰ ਦਾ ਖਜ਼ਾਨਾ ਸਾਂਭਦੇ ਹੋ, ਤੁਸੀਂ ਪਦੀੜ ਪਦੀੜ ਸ਼ਬਦ ਬਾਰੇ ਜਾਣਕਾਰੀ ਹੈਗੀ ਤੁਹਾਨੂੰ ਕੁਛ?
ਨਹੀਂ ਭਾਜੀ ਪਦੀੜ ਸ਼ਬਦ ਮੈਂ ਇੱਧਰ ਦੁਆਬੇ ਵਾਲੇ ਨੀ ਸੁਣਿਆ ਮੈਂ ਕਦੇ।
ਇਹ ਨਾ ਇਹ ਇੱਕ ਟਿਪੀਕਲ ਪੰਜਾਬੀ ਸ਼ਬਦ ਆ ਮਾਲਵੇ ਦਾ, ਤੇ ਇਹ ਉਦੋਂ ਵਰਤਿਆ ਜਾਂਦਾ ਜਦੋਂ ਪਿੰਡ ਦੇ ਵਿੱਚ ਜਵਾਕ ਕਿਸੇ ਜਵਾਕ ਜਾਂ ਕਿਸੇ ਵੀ ਕਾਰਨ ਕਰ ਕੁੱਤਿਆਂ ਨੂੰ ਕੁੱਟਦੇ ਆ ਜਾਂ ਕੁੱਤੇ ਭਾਜਦੇ ਆ ਜਾਂ ਇੱਕ ਕੁੱਤੇ ਦੇ ਮਗਰ ਦੂਜਾ ਕੁੱਤਾ ਪੈ ਜਾਂਦਾ ਜਾਂ ਤਕੜਾ ਜਾਨਵਰ ਪੈ ਜਾਂਦਾ, ਕਹਿੰਦਾ ਇਹ ਕਤੀੜ ਦੀ ਪਤੀੜ ਪੈ ਗਈ।
ਠੀਕ ਹੈ,
ਇਹ ਸ਼ਬਦ ਹੁੰਦਾ ਵੀ ਪਦੀੜ ਪੈਣਾ ਮਤਲਬ ਹੁੰਦਾ ਵੀ ਉਹ ਸਿਰ ਪੈਰ ਛੱਡ ਕੇ ਨੱਠ ਜਾਣਾ, ਭੱਜ ਜਾਣਾ, ਬਹੁਤ ਜ਼ਿਆਦਾ ਭੱਜਣਾ, ਵੀ ਉਹਨੂੰ ਕੋਈ ਸੁਧ ਬੁੱਧੀ ਨਾ ਰਹਿਣੀ ਭੱਜਣ ਵੇਲੇ। ਜਦੋਂ ਪਦੀੜ ਪਦੀੜ ਦੀ ਸਹੀ ਮੈਨਿੰਗ ਇਹ ਆ ਵੀ ਡਰ ਸਹਿਮ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਉਹਨੂੰ ਬਹੁਤ ਬੇਥਾ ਭੱਜਣਾ ਪੈ ਜਾਏ ਜਿਹਦੇ ਚ ਉਹਨੂੰ ਸੁਰਤ ਵੀ ਹੋਸ਼ ਵੀ ਨਾ ਰਹੇ। ਸੋ ਫਿਲਹਾਲ ਚਾਲ ਮਸਤ ਹੋਣ ਦੀ ਥਾਂ ਤੇ ਸਹੀ ਮੈਨਿੰਗ ਚ ਪਦੀੜ ਪਈ ਹੋਈ ਆ, ਚਾਹੇ ਹਲਕਾ ਸ਼ਬਦ ਆ ਪਰ ਜੋ ਸੱਚ ਆ ਸੱਚ ਆ ਜੀ, ਉਹਨੂੰ ਮੈਂ ਕਿਵੇਂ ਝੂਠ ਕਹਿ ਸਕਦਾ। ਸੋ ਬਹੁਤ ਜ਼ਿਆਦਾ ਤੇਜ਼ ਚੱਲਣ ਦਾ ਜਿਹੜਾ ਕਾਰਨ ਹੋ ਰਿਹਾ ਵੀ ਕਿਤੇ ਨਾ ਕਿਤੇ ਆਪ ਨੂੰ ਵੀ ਇਰੀਟੇਸ਼ਨ ਆਉਂਦੀ ਆ ਹੁਣ ਇਸ ਚੀਜ਼ ਦੀ ਵੀ ਕਿਉਂ ਨਾ ਸਲੋ ਡਾਊਨ ਹੋ ਲਿਆ ਜਾਵੇ। ਪਰ ਮੈਂ ਕੀ ਕਰਦਾ ਹੁੰਦਾ ਨਾ, ਮੈਂ ਥੋੜੇ ਜਿਹੇ ਗੋਲ ਤੈਅ ਕਰਦਾ ਹੁੰਦਾ ਤੇ ਉਹ ਗੋਲ ਤੈਅ ਦੇ ਵਿੱਚ ਮੈਂ ਰੱਖ ਲੈਂਦਾ ਹੁਣ ਆਪਦਾ ਟਾਰਗੇਟ ਵੀ ਇੰਨੇ 3 ਮਹੀਨਿਆਂ ਦੇ ਵਿੱਚ ਮੈਂ ਆਹ ਕਰਨਾ, ਨੈਕਸਟ 3 ਮਹੀਨਿਆਂ ਚ ਮੈਂ ਆਹ ਕਰਨਾ, ਤੇ ਹੁਣ ਮੈਂ ਆਪਦਾ ਜਿਹੜਾ ਗੋਲ ਇਹ ਤੈਅ ਕੀਤਾ ਹੋਇਆ ਵੀ ਫਰਵਰੀ ਤੋਂ ਬਾਅਦ ਮੈਂ ਨਾ ਸਲੋ ਡਾਊਨ ਹੋਣਾ ਤੇ ਬਹੁਤ ਹੀ ਸਲੋ ਤੇ ਜਿਹੜੀ ਮਸਤ ਚਾਲ ਜਿਹੜੀ ਹੁੰਦੀ ਆ ਬੰਦੇ ਦੀ ਹੋਣੀ ਚਾਹੀਦੀ ਆ ਹਾਥੀ ਵਾਲੀ ਚਾਲ, ਤੇ ਉਹ ਹਾਲ ਵਧੀਆ ਆਪੇ ਵਾਹਿਗੁਰੂ ਨੇ ਕਰ ਦੇਣੇ ਆ, ਤੇ ਚਾਲ ਜਿਹੜੀ ਮਸਤ ਆਪਾਂ ਫਰਵਰੀ ਤੋਂ ਬਾਅਦ ਕਰਨ ਦੀ ਕੋਸ਼ਿਸ਼ ਆ ਜੇ ਰੱਬ ਨੇ ਸਵਾਸ ਬਖਸ਼ੇ, ਕਿਉਂਕਿ ਇਹ ਤਾਂ ਆਪਣੇ ਆਪਾਂ ਤਾਂ ਇੱਕ ਤੁਹਾਨੂੰ ਪਤਾ ਹੀ ਹੈ ਵੀ ਇਹ ਤਾਂ ਸਾਡੀਆਂ ਇੱਕ ਹਰ ਰੋਜ਼ ਜਿਹੜੀਆਂ ਅਸੀਂ ਕਰਦੇ ਹਾਂ ਤਾਂ ਇੱਕ ਸਾਡੀਆਂ ਤੀਰ ਤੁੱਕੇ ਆ ਵੀ ਅਸੀਂ ਆਹ ਕਰਾਂਗੇ ਉਹ ਕਰਾਂਗੇ, ਅਖੀਰ ਡੋਰੀ ਤਾਂ ਉਸ ਮਾਲਕ ਦੇ ਹੱਥ ਆ ਜੇ ਉਹ ਚਾਹੂਗਾ ਤਾਂ। ਜਿਹੜੀ ਮੇਰੀ ਨੈਕਸਟ ਪਲਾਨਿੰਗ ਦੇ ਵਿੱਚ ਇਹੀ ਆ, ਤੇ ਇਹੀ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਵੀ ਥੋੜੀ ਜਿਹੀ ਨਾ ਚਾਲ ਆ ਜਿਹੜੀ ਉਹ ਮਸਤ ਕਰ ਲੋ। ਜੇ ਤੁਸੀਂ ਸੋਚਦੇ ਹੋ ਵੀ ਤੁਹਾਡੇ ਭੱਜਣ ਨੱਸਣ ਨਾਲ ਹੀ ਵੱਧ ਤੁਸੀਂ ਪੈਸੇ ਕਮਾ ਸਕਦੇ ਹੋ, ਕਾਮਯਾਬ ਹੋ ਸਕਦੇ ਹੋ ਜਾਂ ਅੱਗੇ ਵੱਧ ਸਕਦੇ ਹੋ, ਤਾਂ ਇਹ ਇੱਕ ਵਹਿਮ ਆ। ਭੱਜਣ ਨੱਸਣ ਨਾਲ ਨੀ ਕਾਮਯਾਬ ਹੁੰਦਾ, ਇਮਾਨਦਾਰੀ ਨਾਲ ਤੇ ਰੂਹ ਨਾਲ ਤੇ ਇੱਕ ਦਿਲੋਂ ਜਿਹਨੂੰ ਕਹਿ ਸਕਦੇ ਹਾਂ ਤੇ ਸਭ ਦੀ ਇੱਕ ਚਾਲ ਦੇ ਵਿੱਚ ਜੇ ਤੁਸੀਂ ਚੱਲਦੇ ਜਾਂਦੇ ਹੋ ਨਾ, ਕੰਮ ਕਰਦੇ ਜਾਂਦੇ ਤਾਂ ਮੰਜ਼ਿਲਾਂ ਸਰ ਹੁੰਦੀਆਂ ਜਾਂਦੀਆਂ, ਮੰਜ਼ਿਲਾਂ ਆਪੇ ਹੀ ਪਿੱਛੇ ਰਹਿੰਦੀਆਂ ਜਾਂਦੀਆਂ ਤੇ ਨਵੀਆਂ ਤੋਂ ਨਵੀਆਂ ਮੰਜ਼ਿਲਾਂ ਵੱਲ ਤੁਸੀਂ ਵੱਧਦੇ ਜਾਂਦੇ ਹੋ। ਮੇਰੇ ਵਰਗਾ ਭੱਜਣ ਵਾਲਾ ਬੰਦਾ ਕਈ ਵਾਰੀ ਨਾ ਛੇਤੀ ਥੱਕ ਜਾਂਦਾ ਤੇ ਉਹ ਛੇਤੀ ਥੱਕ ਕੇ ਫਿਰ ਛੇਤੀ ਉਹ ਜਿਹੜਾ ਫਰੇਮ ਤੋਂ ਬਾਹਰ ਵੀ ਹੋ ਜਾਂਦਾ। ਸੋ ਇਹ ਜਿਹੜੀ ਮੇਰਾ ਨਿੱਜੀ ਤਜਰਬਾ ਕਹਿੰਦਾ ਵੀ ਹਾਲ ਵਧੀਆ ਦੀ ਗੱਲ ਚੜ੍ਹਦੀ ਕਲਾ ਰਹਿੰਦੀ ਹੈ ਤੁਹਾਡੇ ਚ ਜੇ ਤੁਸੀਂ ਇਹ ਡਾਇਲੋਗ ਵਰਤਦੇ ਹੋ ਤਾਂ ਤੁਸੀਂ ਪੋਜੀਟਿਵ ਥਿੰਕਰ ਬਣਦੇ ਹੋ ਤੇ ਚਾਲ ਜ਼ਰੂਰ ਮਸਤ ਕਰੋ ਆਪਦੀ ਚਾਲ, ਇੱਕ ਸਿਸਟਮ ਜਿਹਾ ਬਣਾ ਲਓ ਵੀ ਅਸੀਂ ਇੰਨੇ ਵਜੇ ਜਾਣਾ, ਇੰਨਾ ਕੰਮ ਕਰਨਾ, ਇੰਨੇ ਵਜੇ ਆਉਣਾ, ਇੰਨਾ ਫੈਮਿਲੀ ਨੂੰ ਟਾਈਮ ਦੇਣਾ, ਇੰਨਾ ਅਸੀਂ ਵੀਕਐਂਡ ਤੇ ਇਹ ਕੰਮ ਕਰਨਾ। ਇਹ ਨਾ ਹੋਵੇ ਵੀ ਕੋਲੂ ਦਾ ਬੈਲ ਜਿਹਾ ਬਣ ਕੇ ਤੇ ਤੁਸੀਂ ਦਿਨ ਰਾਤ ਇੱਕ ਕਰੋ, ਭੱਜੇ ਫਿਰੋ ਤੇ ਅਖੀਰ ਨੂੰ ਨਿਕਲਣਾ ਕੀ ਆ, ਅਖੀਰ ਦੇਖੋ ਐਂਡ ਆਫ ਦੀ ਡੇ ਜਿਹੜੀ ਲਿਮਿਟਿਡ ਟਾਈਮ ਆ ਸਾਡੇ ਕੋਲੇ, ਜਿਹੜਾ ਓਨੇ ਹੀ ਸਵਾਸ ਆ, ਓਨੇ ਹੀ ਸਾਲ ਆ, ਤਾਂ ਉਹ ਲਿਮਿਟਿਡ ਟਾਈਮ ਨੂੰ ਤਾਂ ਚਾਹੇ ਤਾਂ ਤੁਸੀਂ ਵਧੀਆ ਮਸਤ ਜ਼ਿੰਦਗੀ ਜਿਉਂ ਕੇ ਕੱਢ ਲਓ ਤੇ ਚਾਹੇ ਤੁਸੀਂ ਜਿਹੜਾ ਇਹਨੂੰ ਰੋ ਪਿੱਟ ਕੇ ਕੱਢ ਲਓ। ਜੋ ਜਿਹੜੀ ਜੇ ਅਸੀਂ ਹੁਣ ਪਿੱਛੇ ਜੇ ਚਲੋ ਮਸਤ ਸ਼ਬਦ ਆ ਜਿਹੜਾ ਉਹ ਬਦਨਾਮ ਹੋਇਆ, ਬਹੁਤ ਮਾੜਾ ਹੋਇਆ, ਆਖਿਆ ਗਿਆ ਵੀ ਮਸਤ ਲੋਕ ਇਹ ਹੁੰਦੇ ਆ ਉਹ, ਪਰ ਅਸਲ ਦੇ ਵਿੱਚ ਜਿਹੜੇ ਫੱਕਰ ਸ਼ਬਦ ਵਰਤਿਆ ਜਾਂਦਾ ਇੰਡੀਆ ਚ ਵੀ ਫਲਾਨਾ ਬੰਦਾ ਫੱਕਰ ਆ, ਫਕੀਰ ਆ, ਤਾਂ ਫਕੀਰ ਸ਼ਬਦ ਆ ਜਿਹੜਾ ਨਾ ਉਹ ਫਕੀਰ ਸ਼ਬਦ ਇਸੇ ਚੀਜ਼ ਤੋਂ ਆਇਆ ਵੀ ਉਹਨਾਂ ਨੂੰ ਕੋਈ ਬਾਹਲੀ ਇਸ ਚੀਜ਼ ਦੀ ਨੀ ਹੁੰਦੇ, ਉਹ ਆਪਦੀ ਮਸਤੀ ਦੇ ਵਿੱਚ ਜਾਂਦੇ ਆ, ਆਪਣੀ ਆਪਣੀ ਲਹਿਰ ਦੇ ਵਿੱਚ ਰਹਿੰਦੇ ਆ। ਸੋ ਉਹ ਸਾਡੇ ਜੀਵਨ ਦੇ ਵਿੱਚ ਜਿਹਦੇ ਆ ਜੇ ਨਾ, ਜਾਂ ਮੈਂ ਇੱਕ ਵਾਰੀ ਆਰਟੀਕਲ ਚ ਲਿਖਿਆ ਸੀ ਵੀ ਲਾਪਰਵਾਹ ਨੀ ਹੋਣਾ ਚਾਹੀਦਾ ਬੰਦੇ ਨੂੰ, ਬੇਪਰਵਾਹ ਹੋਣਾ ਚਾਹੀਦਾ। ਲਾਪਰਵਾਹ ਤੇ ਬੇਪਰਵਾਹ ਦੇ ਵਿੱਚ ਬਹੁਤ ਥੋੜਾ ਹੀ ਫਰਕ ਆ। ਦੇਖੋ ਜੇ ਦੇਖਣ ਸੁਣਨ ਵਾਲਾ ਜਿੱਦਾਂ ਜੇ ਤੁਸੀਂ ਗਹਿਰਾਈ ਚ ਨੀ ਜਾਂਦੇ ਉਹਦੇ, ਉਹਨਾਂ ਚ ਤੁਹਾਨੂੰ ਪਤਾ ਨੀ ਲੱਗਦਾ ਵੀ ਲਾਪਰਵਾਹ ਦੇ ਅੱਖਰੀ ਅਰਥ ਕੀ ਹੈ ਤੇ ਬੇਪਰਵਾਹ ਦੇ ਕੀ ਆ। ਸੋ ਕੋਸ਼ਿਸ਼ ਕਰੋ ਲਾਪਰਵਾਹ ਨਾ ਹੋ ਕਿਸੇ ਗੱਲ ਤੋਂ, ਵੀ ਗੈਰ ਜ਼ਿੰਮੇਵਾਰ ਨਾ ਕੰਮ ਨਾ ਕਰੋ, ਜ਼ਿੰਮੇਵਾਰੀ ਤੋਂ ਨਾ ਭੱਜੋ, ਬੇਪਰਵਾਹ ਜ਼ਰੂਰ ਰਹੋ, ਜ਼ਿੰਮੇਵਾਰੀ ਨਾਲ ਕੰਮ ਕਰਦੇ ਰਹੋ, ਪਰ ਬੇਪਰਵਾਹ ਰਹੋ ਵੀ ਉਹਦੇ ਨਤੀਜੇ ਕੀ ਆਉਣਗੇ। ਤੁਸੀਂ ਆਪਦੇ ਬੰਨਿਓ ਆਪਦਾ ਚੰਗਾ ਕਰਦੇ ਜਾਓ ਤੇ ਨਤੀਜੇ ਆਪੇ ਚੰਗੇ ਆਉਣਗੇ।
ਬਿਲਕੁਲ ਬਰਾੜ ਸਾਹਿਬ, ਬਹੁਤ ਵਧੀਆ ਆ ਗੱਲ ਤੁਸੀਂ ਬਹੁਤ ਵਧੀਆ ਕਹੀ, ਤੇ ਲਾਪਰਵਾਹ ਨਾ ਹੋਵੋ, ਬਿਲਕੁਲ ਜੀ ਬੇਪਰਵਾਹ ਰਹੋ।
ਥੋੜੇ ਜਿਆਦਾ ਪ੍ਰਵਚਨ ਹੋ ਗਏ, ਹੁਣ ਆਪਾਂ ਖਬਰਾਂ ਕਰ ਲਈਏ।
ਨਹੀਂ ਖਬਰਾਂ ਤਾਂ
ਇੰਨਾ ਸਿਆਣਾ ਮੈਂ ਹੈ ਨੀ, ਇੰਨਾ ਸਿਆਣਾ ਹੈ ਨੀ, ਮੈਂ ਬੜਾ ਸਿਆਣਾ ਬਣਨ ਦੀ ਕੋਸ਼ਿਸ਼ ਹੀ ਕਰਨ ਲੱਗ ਜਾਣਾ ਕਿ ਯਾਰੀ ਇੰਨਾ ਹੈ ਨੀ, ਫਿਰ ਹੁਣ ਮੈਨੂੰ ਮਾੜਾ ਜਿਹਾ ਆਪਣੇ ਅੰਦਰੋਂ ਝਟਕਾ ਲੱਗਿਆ ਵੀ ਬਸ ਕਰ ਬਹੁਤ ਹੋ ਗਈ।
ਨਹੀਂ ਨਹੀਂ ਭਾਜੀ, ਤੁਹਾਡੀਆਂ ਗੱਲਾਂ ਬਿਲਕੁਲ ਦਿਲ ਤੇ ਅਸਰ ਕਰਦੀਆਂ, ਔਰ ਜਿਹੜੀਆਂ ਆਰਾਮ ਜੇ ਨਾਲ ਬਿਨਾਂ ਸੋਚੇ ਸਮਝੇ ਗੱਲਾਂ ਹੁੰਦੀਆਂ ਨਾ ਅੰਦਰੋਂ, ਉਹੀ ਦੂਸਰਿਆਂ ਦੇ ਦਿਲ ਤੇ ਅਸਰ ਕਰਦੀਆਂ। ਸੋਚ ਸਮਝ ਕੇ ਬਣਾਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਪਤਾ ਲੱਗ ਜਾਂਦਾ ਹੁੰਦਾ ਵੀ ਬਨਾਵਟੀ ਗੱਲ ਆ, ਪਰ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਗੱਲ ਕਰਦੇ ਹੋ।
ਸੁਖਪ੍ਰੀਤ, ਮੈਂ ਇੱਥੇ ਸਾਰੇ ਸਰੋਤਿਆਂ ਨੂੰ ਮੈਂ ਵਾਰ ਵਾਰ ਇੱਕੋ ਗੱਲ ਕਹਿਣਾ ਉਹਨਾਂ ਤੇ, ਅੱਜ ਵੀ ਉਹੀ ਗੱਲ ਫੇਰ ਦੁਹਰਾਉਣਾ, ਮੈਨੂੰ ਆਪਣੇ ਬਾਰੇ ਚ ਜਾਂ ਕੋਈ ਵੀ ਆਪਦੀ ਪ੍ਰੀ ਪਲਾਨਿੰਗ ਹੋ ਸਕਦਾ, ਮੈਨੂੰ ਇਹ ਤਾਂ ਪਤਾ ਵੀ ਅੱਜ ਮੈਂ ਕੰਮ ਕਿੱਥੇ ਕਰਨਾ, ਠੀਕ ਆ, ਉਹ ਤਾਂ ਇੱਕ ਜੋਬ ਆ ਮੈਨੂੰ ਪ੍ਰੀ ਪਲਾਨ ਦਾ ਸਾਰਾ ਕੁਛ, ਪਰ ਮੈਨੂੰ ਅੱਜ ਜਦੋਂ ਵੀ ਮੈਂ ਬੋਲਦਾ, ਜਦੋਂ ਵੀ ਮੈਂ ਲਿਖਦਾ, ਕੋਈ ਵੀਡੀਓ ਸ਼ੋ, ਆਡੀਓ ਸ਼ੋ, ਰੇਡੀਓ ਸ਼ੋ, ਕੁਛ ਵੀ ਆ, ਮੈਨੂੰ ਇੱਕ ਮਿੰਟ ਪਹਿਲਾਂ ਜਾਂ ਕੁਝ ਸੈਕਿੰਡ ਪਹਿਲਾਂ ਇਹ ਨੀ ਪਤਾ ਹੁੰਦਾ ਮੈਂ ਕੀ ਬੋਲਣਾ, ਕੀ ਲਿਖਣਾ, ਕੀ ਕਹਿਣਾ, ਮੈਨੂੰ ਕੁਛ ਨੀ ਪਤਾ ਹੁੰਦਾ। ਸੋ ਕਦੇ ਵੀ ਜਦੋਂ ਵੀ ਮੈਂ ਬੋਲਦਾ, ਲਿਖਦਾ, ਕਰਦਾ, ਉਹ ਵਾਹਿਗੁਰੂ ਆਪ ਹੀ ਜਿਹੜੇ ਦੋ ਸ਼ਬਦ ਮੈਨੂੰ ਦੇ ਦਿੰਦਾ ਉਸ ਟਾਈਮ ਦੇ ਵਿੱਚ ਮੈਂ ਬੋਲ ਦਿੰਦਾ। ਸੋ ਜੇ ਇਸ ਦੌਰਾਨ ਦੇਖੋ, ਜੇ ਤਾਂ ਤੁਸੀਂ ਪ੍ਰਿਪੇਅਰ ਹੋ ਕੇ ਆਉਣਾ ਕਿਸੇ ਚੀਜ਼ ਪ੍ਰਤੀ, ਮੈਨੂੰ ਇਹ ਕੰਪਲੇਂਟ ਆਉਂਦੀ ਆ, ਮੈਨੂੰ ਇਹ ਕਹਿੰਦੇ ਆ ਵੀ ਤੁਸੀਂ ਹੋਮਵਰਕ ਨੀ ਕਰਦੇ ਕਿਸੇ ਵੀ ਚੀਜ਼ ਦਾ, ਬਿਨਾਂ ਹੋਮਵਰਕ ਕਰੇ ਆ ਜਾਂਦੇ ਹੋ। ਸੋ ਬਿਲਕੁਲ ਸੱਚਾਈ ਹੈ ਜੀ, ਕੋਈ ਦੋ ਰਾਏ ਨਹੀਂ ਹੈ, ਮੈਂ ਕਦੇ ਕਿਸੇ ਚੀਜ਼ ਦਾ ਹੋਮਵਰਕ ਨੀ ਕਰਦਾ। ਮੈਨੂੰ ਲੱਗਦਾ ਵੀ ਜੇ ਹੋਮਵਰਕ ਕਰੂੰਗਾ ਨਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੁਛ ਪਰਦੇ ਆ ਜਾਣਗੇ, ਕੁਛ ਨਾ ਕੁਛ ਬਣਾਵਟੀ ਗੱਲਾਂ ਆ ਜਾਣਗੀਆਂ। ਮੈਂ ਝੂਠ ਤਾਂ ਨੀ ਕਹਿੰਦਾ, ਪਰ ਕੁਛ ਨਾ ਕੁਛ ਪਰਦੇ ਤੇ ਬਣਾਵਟੀ ਗੱਲਾਂ ਉਹਦੇ ਚ ਜ਼ਰੂਰ ਆ ਜਾਣਗੀਆਂ। ਤੇ ਜਦੋਂ ਤੁਸੀਂ ਬਿਨਾਂ ਹੋਮਵਰਕ ਕਰੇ, ਇਹ ਹਰੇਕ ਥਾਂ ਤੇ ਨੀ ਲਾਗੂ ਹੁੰਦੀ, ਉਂਝ ਤੁਹਾਨੂੰ ਹਰੇਕ ਕੰਮ ਹੋਮਵਰਕ ਕਰਕੇ ਕਰਨਾ ਚਾਹੀਦਾ, ਤੁਸੀਂ ਪ੍ਰਿਪੇਅਰ ਹੋ ਕੇ ਕਰਨਾ ਚਾਹੀਦਾ, ਪਰ ਇੱਕ ਜਦੋਂ ਤੁਸੀਂ ਕਿਸੇ ਗੱਲ ਦੀ ਸਮੀਖਿਆ ਕਰਦੇ ਹੋ, ਕਿਸੇ ਗੱਲ ਬਾਰੇ ਬੋਲਦੇ ਹੋ, ਕਿਸੇ ਗੱਲ ਬਾਰੇ ਐਡਵਾਈਸ ਕਰਦੇ ਹੋ, ਉਦੋਂ ਜੇ ਤੁਸੀਂ ਸੋਚ ਸਮਝ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਨਾ ਬਾਲੀ ਬਣਾਉਣ ਕੇ, ਤਾਂ ਉਦੋਂ ਤੁਸੀਂ ਉਹਦੇ ਵਿੱਚ ਨਿੱਜੀ ਹਿੱਤ ਜੋੜ ਲਓਗੇ, ਨਿੱਜੀ ਲਾਭ ਜੋੜ ਲਓਗੇ। ਕਿਸੇ ਬੰਦੇ ਨੇ ਤੁਹਾਨੂੰ ਐਡਵਾਈਸ ਮੰਗ ਲਈ ਤਾਂ ਉਸ ਦੇ ਵਿੱਚ ਤੁਸੀਂ ਜੇ ਸੋਚ ਸਮਝ ਕੇ ਉਹਨੂੰ ਰਾਏ ਦੇਣ ਲੱਗ ਗਏ ਨਾ, ਤੇ ਉਹ ਚ ਪਹਿਲਾਂ ਬੰਦਾ ਇਹ ਸੋਚਦਾ ਵੀ ਮੇਰਾ ਇਹ ਨਿੱਜੀ ਕੀ ਮਿਲੂਗਾ, ਮੈਨੂੰ ਕੀ ਮਿਲੂਗਾ। ਸੋ ਇਸ ਕਰਕੇ ਮੈਂ ਕਦੇ ਨੀ ਸੋਚਦਾ ਹੁੰਦਾ, ਜੋ ਆ ਜਾਂਦਾ ਬੋਲ ਦੇਈਦਾ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਮਾੜਾ ਵੀ ਲੱਗਦਾ ਹੋਣਾ, ਪਰ ਮੈਂ ਬੇਨਤੀ ਕਰਦਾ ਜੀ ਵੀ ਮੈਂ ਇਹ ਜਿਹਾ ਬੰਦਾ ਮੈਂ ਆਪਣੇ ਆਪ ਦੀ ਵੀ ਕਲਾਸ ਲਾ ਸਕਦਾ, ਮੈਨੂੰ ਕੋਈ ਫਰਕ ਨੀ ਪੈਂਦਾ ਜੇ ਮੈਂ ਕਿਤੇ ਗਲਤ ਆ, ਜੇ ਮੈਨੂੰ ਮੈਂ ਕੁਛ ਗਲਤ ਕਰ ਰਿਹਾ, ਜੇ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਤਾਂ ਮੈਂ ਬੜੇ ਖੁੱਲੇ ਦਿਲ ਨਾਲ ਸਵੀਕਾਰ ਵੀ ਕਰਦਾ, ਤੇ ਮੈਨੂੰ ਕੋਈ ਫਰਕ ਨੀ ਪੈਂਦਾ ਇਸ ਗੱਲ ਦਾ, ਕਿਉਂਕਿ ਮੈਂ ਕਿਹੜਾ ਕੋਈ ਉਹ ਆ ਕੇ ਗੱਲ ਕਹੀ ਹੁੰਦੀ ਆ ਵੀ ਜਿਹਦੇ ਤੇ ਮੈਂ ਪਹਿਰਾ ਦੇਵਾਂ, ਮੈਂ ਤਾਂ ਜੋ ਆਈ ਹੁੰਦੀ ਆ ਮੂੰਹ ਚ ਉਹ ਮੂੰਹ ਆਈ ਬਾਤ ਨਾ ਰਹਿੰਦੀ ਵਾਲੀ ਗੱਲ ਆ ਕਹਿ ਦਿੰਦਾ ਜੀ, ਤੇ ਜੇ ਉਹਦੇ ਵਿੱਚ ਗਲਤੀ ਹੋਣ ਦੀ ਸੰਭਾਵਨਾ ਹੈਗੀ, ਕਿਉਂ ਆਪਾਂ ਕਿਹੜਾ ਕੋਈ ਪਰਫੈਕਟ ਆ, ਆਪਾਂ ਇੱਕ ਦੁਨਿਆਵੀ ਬੰਦੇ ਆ, ਨਾਰਮਲ ਜੀ ਪੜ੍ਹਾਈ ਲਿਖਾਈ ਆ, ਨਾਰਮਲ ਜਾ ਆਪਣੇ ਕੋਲ ਤਜਰਬਾ ਓਨੀਆਂ ਜਿੰਨੀ ਕੁ ਗੱਲਾਂ ਮੁਤਾਬਕ ਕਰਦੇ ਆ, ਸੋ ਓਨਾ ਕੁ ਲੈ ਲਿਆ ਕਰੋ, ਜੇ ਦੂਜੀ ਕੋਈ ਗੱਲ ਹੋਵੇ ਤਾਂ ਉਹਨੂੰ ਸਮਝ ਲਿਆ ਕਰੋ ਵੀ ਭਾਈ ਇਹ ਵੀ ਸਾਡੇ ਵਰਗੇ ਹੀ, ਇਹਨੂੰ ਵੀ ਇੰਨਾ ਕੀ ਪਤਾ ਸੀ।
ਬਿਲਕੁਲ ਭਾਜੀ, ਬਾਕੀ ਜਿਹੜੀ ਤੁਸੀਂ ਗੱਲ ਕੀਤੀ ਜ਼ਿੰਦਗੀ ਦੇ ਵਿੱਚ ਜੋ ਸਟ੍ਰੈਸ ਆ, ਜੋ ਬਿਲਕੁਲ ਇੱਕ ਕੋਹਲੂ ਦਾ ਬੈਲ ਜਿਹੜਾ ਤੁਸੀਂ ਸ਼ਬਦ ਵਰਤਿਆ, ਉਹ ਵੀ ਮੈਨੂੰ ਬਹੁਤ ਵਧੀਆ ਲੱਗਾ, ਔਰ ਬਿਲਕੁਲ ਕੋਹਲੂ ਦੇ ਬੈਲ ਵਾਂਗੂ ਘੁੰਮੀ ਜਾਂਦੇ ਪਏ ਆ, ਔਰ ਕੀ ਕਰਨਾ ਚਾਹੁੰਦੇ ਆ ਜ਼ਿੰਦਗੀ ਦੇ, ਕੀ ਸਾਡਾ ਏਮ ਆ, ਮੈਨੂੰ ਨੀ ਲੱਗਦਾ ਸਾਨੂੰ ਜ਼ਿਆਦਿਆਂ ਨੂੰ ਪਤਾ, ਬਸ ਇਹ ਆ ਕਿ ਘਰ ਪਾਲਣੇ ਆ, ਬੱਚੇ ਪਾਲਣੇ ਆ, ਔਰ ਉਹ ਮੁੱਕਦੀ ਨੀ ਪਈ, ਜਿਹੜੀ ਤਮਾ ਇੱਕ ਹੁੰਦੀ ਆ ਉਹ ਨੀ ਮੁੱਕਣ ਤੇ ਆਉਂਦੀ ਪਈ। ਇੱਕ ਗੱਲ ਆ ਕਿ ਜੇ ਅਸੀਂ ਪਿੱਛੇ ਝਾਤ ਮਾਰੀਏ ਹਨਾ, ਤੇ ਸੁੱਖ ਨਾਲ ਚਾਰ ਚਾਰ ਪੰਜ ਪੰਜ ਨਿਆਣੇ ਵੀ ਹੁੰਦੇ ਸੀ, ਔਰ ਕਦੀ ਤੋੜ ਨੀ ਸੀ, ਆਰਾਮ ਨਾਲ ਖੁੱਲਾ ਖਾਈਦਾ ਹੁੰਦਾ ਸੀਗਾ, ਤੇ ਯਾਨੀ ਇੱਕ ਦਿਲ ਦੇ ਵਿੱਚ ਬੋਝ ਜਿਹਾ ਨੀ ਹੁੰਦਾ ਸੀਗਾ। ਅੱਜ ਇੱਕ ਇੱਕ ਦੋ ਦੋ ਬੱਚੇ ਆ, ਔਰ ਉਹਨਾਂ ਨੂੰ ਪਾਲਦਿਆਂ ਨੂੰ ਵੀ ਬਸ ਸਮਝੋ ਵੀ ਜਾਨ ਨਿਕਲੀ ਪਈ ਆ ਸਭ ਦੀ। ਸੋ ਇਹ ਜਿਹੜੀ ਚੀਜ਼ ਆ, ਇਹਦੇ ਤੋਂ ਕਿੱਦਾਂ ਉੱਠ ਸਕਦੇ ਆ, ਇਹ ਜਿਹੜੀ ਸਭ ਤੋਂ ਵੱਡਾ ਸਵਾਲ ਮੇਰੇ ਅੰਦਰ ਇਹੀ ਹੁੰਦਾ ਕਿ ਜੇ ਮੈਂ ਬਚਪਨ ਦੀਆਂ ਗੱਲਾਂ ਕਰਦੀਆਂ, ਯਾਦਾਂ ਦੀ ਸਾਂਝ ਪਾਉਂਦੀ ਆ, ਤੇ ਉਹਦੇ ਵਿੱਚ ਇੱਕ ਮੁੱਖ ਚੀਜ਼ ਇਹ ਵੀ ਹੁੰਦੀ ਆ ਕਿ ਸਾਡਾ ਬਚਪਨ ਕਿੰਨਾ ਰਿਲੈਕਸਡ ਸੀ, ਕਿੰਨਾ ਸਿੰਪਲ ਸੀ, ਔਰ ਕਿੰਨਾ ਕੰਫਰਟੇਬਲ ਸੀਗਾ ਉਦੋਂ। ਪਰ ਅੱਜ ਸਭ ਕੁਛ ਹੁੰਦੇ ਹੋਏ ਵੀ ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੀ ਜ਼ਿੰਦਗੀ ਜੀਂਦੇ ਪਏ ਆ ਅਸੀਂ, ਉਹ ਹੀ ਚੀਜ਼ਾਂ ਜ਼ਿੰਦਗੀ ਚੋਂ ਖੁੱਸੀਆਂ ਪਈਆਂ।
ਤੇ ਅੱਜ ਇੱਕ ਖਾਸ ਮੁਲਾਕਾਤ ਕਿਸੇ ਵੀ ਚੀਜ਼ ਦੀ ਜਦੋਂ ਰੱਖਣ ਲੱਗ ਜਾਂਦੇ ਨਾ ਆਪਾਂ ਓਵਰ ਐਕਸਪੈਕਟੇਸ਼ਨ ਜਦੋਂ ਰੱਖਣ ਲੱਗ ਜਾਂਦੇ ਆ ਕਿਸੇ ਵੀ ਚੀਜ਼ ਦੀ, ਬਸ ਉਦੋਂ ਇਹ ਦਿੱਕਤਾਂ ਆਉਂਦੀਆਂ। ਜੇ ਤੁਸੀਂ ਨਾਰਮਲ ਰੱਬ ਦੇ ਉੱਤੇ ਕਹਿੰਦੇ ਨੀ ਹੁੰਦੇ ਤੇ ਉਹ ਖੁਦਾ ਬੇਲੀ ਆ, ਖੁਦਾ ਤੇ ਛੱਡ ਦਿਓ ਤਾਂ ਉਹ ਵਾਕਈ ਤੁਹਾਡਾ ਬੇਲੀ ਆ, ਏਡੀ ਗੱਲ ਨੀ। ਉਹ ਤੁਹਾਡੇ ਲਈ ਆਪੇ ਪਲੇਟਫਾਰਮ ਬਣਾ ਦਿੰਦਾ, ਆਪੇ ਸਾਰੇ ਰਾਹ ਖੋਲ ਦਿੰਦਾ। ਸਾਨੂੰ ਐ ਲੱਗਦਾ ਵੀ ਪਤਾ ਨੀ ਅਸੀਂ ਕਰ ਦੇਣਾ, ਸਾਡੇ ਬਿਨਾਂ ਤਾਂ ਕੋਈ ਸਾਡੇ ਹੋਣਾ ਹੀ ਨੀ। ਸੋ ਇਹ ਦੋ ਚਾਰ ਚੀਜ਼ਾਂ ਧਿਆਨ ਚ ਜ਼ਰੂਰ ਰੱਖਿਆ ਕਰੋ। ਮੈਂ ਅਕਸਰ ਲੋਕਾਂ ਨੂੰ ਇਹ ਸੁਣਦਾ ਹੁੰਦਾ, ਕੱਲ ਪਰਸੋਂ ਵੀ ਇੱਕ ਮਿੱਤਰ ਪਿਆਰੇ ਨੇ ਸਟੇਟਸ ਪਾ ਰੱਖਿਆ ਸੀ, ਉਹ ਕਹਿੰਦੇ ਸੀ ਵੀ ਸ਼ਮਸ਼ਾਨ ਜਦੋਂ ਆਪਣਿਆਂ ਨੂੰ ਤੋਰ ਕੇ ਆਉਣੇ ਆ ਤਾਂ ਉਦੋਂ ਪਤਾ ਲੱਗਦਾ, ਉਦੋਂ ਅਹਿਸਾਸ ਹੁੰਦਾ ਵੀ ਕਿਉਂ ਭੱਜੇ ਫਿਰਦੇ ਆ। ਉਹ ਚੀਜ਼ਾਂ ਨਾ ਤੁਸੀਂ ਜੇ ਰੋਜ਼ਮਰਾ ਦੀ ਜ਼ਿੰਦਗੀ ਚ, ਮੈਂ ਨੀ ਕਹਿੰਦਾ ਵੀ ਤੁਸੀਂ ਉਹ ਕਰੋ, ਮੇਰੀ ਆਦਤ ਆ, ਮੈਂ ਰੋਜ਼ਮਰਾ ਦੀ ਜ਼ਿੰਦਗੀ ਚ ਜੇ ਕਿਤੇ ਵੀ ਕਿਤੇ ਸ਼ਮਸ਼ਾਨ ਦੇ ਮੂਹਰ ਦੀ ਲੰਘਦਾ ਨਾ, ਤੇ ਮੈਂ ਜ਼ਰੂਰ ਇੱਕ ਡਾਇਲੋਗ ਮੇਰਾ ਆਪਣੇ ਆਪ ਨੂੰ ਕਹਾਂ, ਨਾਲ ਬੈਠੇ ਨੂੰ ਕਹਾਂ, ਜਾਂ ਮੈਂ ਸੋਚਾਂ, ਮੈਂ ਜ਼ਰੂਰ ਇਹ ਕਹਿਣਾ ਹੁੰਦਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਬਿਨਾਂ ਕਿਤੇ ਸਰਦਾ ਨੀ ਹੁੰਦਾ ਸੀ, ਤੇ ਉਹ ਆ ਪਏ ਆ ਬੜੇ ਆਰਾਮ ਨਾਲ। ਸੋ ਜਦੋਂ ਤੁਸੀਂ ਏਦਾਂ ਦੀ ਫੀਲਿੰਗ ਲੈਣੇ ਹੋ ਨਾ, ਏਦਾਂ ਦੀ ਕਹਿਣੇ ਹੋ, ਤਾਂ ਉਦੋਂ ਤੁਹਾਡੇ ਚ ਫਿਰ ਉਹੀ ਜੀ ਸੋਚ ਆ ਜਾਂਦੀ ਆ, ਫਿਰ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਓਦਾਂ ਦਾ ਵਿਚਰਨ ਲੱਗ ਜਾਂਦੇ ਆ। ਸੋ ਕੋਸ਼ਿਸ਼ ਕਰਿਆ ਕਰੀਏ ਜੀ, ਸਾਨੂੰ ਜਿੱਥੋਂ ਵੀ ਕਹਿੰਦੇ ਨੀ ਹੁੰਦੇ ਵੀ ਅਗਲਾ ਕਹਿੰਦਾ ਸ਼ਮਸ਼ਾਨ ਚੋਂ ਅਸੀਂ ਕੀ ਸਿੱਖ ਲਾਂਗੇ, ਤਾਂ ਸ਼ਮਸ਼ਾਨ ਚੋਂ ਵੀ ਸਿੱਖਣ ਨੂੰ ਬਹੁਤ ਕੁਛ ਪਿਆ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਨਾ ਤਾਂ ਉਹ ਅਕਸਰ ਉੱਥੋਂ ਵੀ ਸਿੱਖ ਸਕਦੇ ਹੋ। ਮੈਂ ਤਾਂ ਕੱਲ ਵੀ ਕਹਿ ਰਿਹਾ ਸੀ, ਉਹ ਵੀਡੀਓ ਦੇ ਮਾਮਲੇ ਚ ਗੱਲ ਚੱਲ ਰਹੀ ਸੀ ਪਿੰਡ ਆਸਟ੍ਰੇਲੀਆ ਦੇ, ਤਾਂ ਉਹ ਮੈਂ ਕਿਹਾ ਵੀ ਦੇਖੋ ਅਸੀਂ ਪੋਜ਼ਿਟਿਵਨੈਸ ਆ ਜਿਹੜੀ ਨਾ ਉਹ ਵੀਡੀਓ ਦੇ ਮਾਮਲੇ ਚ, ਉਹਨੇ ਆਖਿਆ ਪਤਾ ਨੀ ਮੂਰਲੇ ਨੇ ਮੈਨੂੰ ਪੁੱਛਿਆ ਵੀ ਕਿਹੜੀ ਸੁਭਾਸ਼ ਗਈ ਤੋਂ ਆਦਾ ਹੂਆ ਵੀ ਲਈ ਜਾਂ ਮਹੇਸ਼ ਭੱਟ ਤੋਂ ਲਈ ਇਹ ਪਿੰਡ ਆਸਟ੍ਰੇਲੀਆ ਦੀ। ਮੈਂ ਕਿਹਾ ਜੀ ਅਸੀਂ ਲਈ ਸੀਗੀ ਇੱਕ ਜਗਦੀਪ ਰੰਧਾਵਾ ਨਾਂ ਦਾ ਮੁੰਡਾ ਵੀਡੀਓ ਪਾਉਂਦਾ ਹੁੰਦਾ ਫੇਸਬੁੱਕ ਤੇ, ਅੱਜ ਕੱਲ ਤਾਂ ਸ਼ਾਂਤ ਜਾ, ਉਹ ਹਰਮਨ ਚੀਮੇ ਨਾਲ ਲੜਦਾ ਰਹਿੰਦਾ ਸੀ। ਮੈਂ ਕਿਹਾ ਉਹਦੇ ਤੋਂ ਲਈ ਸੀ ਮੈਂ ਪੋਜ਼ਿਟਿਵਿਟੀ ਜੀ। ਕਹਿੰਦਾ ਉਹ ਕਹਿੰਦਾ ਉਹਦੇ ਤੋਂ ਕੀ ਲੈ ਲਿਆ, ਉਹ ਤਾਂ ਪਿੰਡ ਖੇਤਾਂ ਚ ਤੁਰਿਆ ਫਿਰਦਾ, ਉਹ ਇਧਰਲੀ ਉਧਰਲੀਆਂ ਮਾਰੀ ਜਾਂਦਾ ਹੁੰਦਾ। ਮੈਂ ਕਿਹਾ ਜੀ ਉਹਦਾ ਜਿਹੜਾ ਵੀਡੀਓ ਐਂਡ ਕਰਨ ਦਾ ਅੰਦਾਜ਼ ਆ ਨਾ, ਉਹ ਅੰਦਾਜ਼ ਚ ਕਹਿੰਦਾ ਹੁੰਦਾ ਦੇਖੋ ਵੀ ਦੋਸਤੋ ਆਪਾਂ ਇਹ ਵੀਡੀਓ ਬਣਾਤੀ ਆ, ਜੇ ਤੁਹਾਨੂੰ ਪਸੰਦ ਆਏ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਜੇ ਤੁਹਾਨੂੰ ਪਸੰਦ ਨਾ ਆਵੇ ਤਾਂ ਕੋਈ ਗੱਲ ਨੀ, ਆਪਾਂ ਸਵੇਰੇ ਨਵੀਂ ਬਣਾ ਦੇਵਾਂਗੇ। ਰੰਧਾਵੇ ਨੂੰ ਲੋਕ ਬਣਾਉਂਦੇ ਆ, ਤੇ ਮੈਂ ਸੀਰੀਅਸਲੀ ਕਹਿਣਾ ਮੈਂ ਉਹਨਾਂ ਦੀ ਇਸ ਗੱਲ ਦਾ ਕਾਇਲ ਆ।
ਬਿਲਕੁਲ, ਕਿਤੋਂ ਵੀ ਸਿੱਖ ਸਕਦੇ ਤੁਸੀਂ। ਔਰ ਗਗਨ ਹੁਣਾਂ ਨੇ ਕਿਹਾ ਜੀ 1000% ਰਾਈਟ ਭਾਜੀ। ਸੋ ਬਿਲਕੁਲ ਜੀ, ਸਰੋਤਿਆਂ ਨੇ ਵੀ ਹਾਂ ਚ ਹਾਂ ਮਿਲਾਈ ਹੈਗੀ ਆ। ਤੇ ਬਾਕੀ ਅੱਜ ਅਸੀਂ ਇੱਕ ਖਾਸ ਮੁਲਾਕਾਤ ਵੀ ਕਰ ਰਹੇ ਹਾਂ ਭਾਜੀ ਡਾਕਟਰ ਸੁਮੀਤ ਨਾਲ, ਜੋ ਆਯੁਰਵੇਦ ਦੇ ਡਾਕਟਰ ਨੇ, ਔਰ ਉਹਨਾਂ ਦੇ ਨਾਲ ਵੀ ਅਸੀਂ ਇਹ ਜ਼ਰੂਰ ਗੱਲਬਾਤ ਕਰਾਂਗੇ ਕਿ ਲਾਈਫ ਦੇ ਵਿੱਚ ਜਿਹੜੀ ਸਟ੍ਰੈਸ ਵੱਧ ਰਹੀ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਯੋਗਾ ਦੇ ਨਾਲ ਜਾਂ ਆਯੁਰਵੇਦ ਦੀਆਂ ਮਾਈਂਡਫੁਲਨੈਸ ਜਿਹੜੀ ਹੈਗੀ ਆ ਉਹ ਕੀ ਹੈਗੀ ਆ, ਤੇ ਕਿਸ ਤਰ੍ਹਾਂ ਅਸੀਂ ਇਹ ਜਿਹੜੀ ਸਟ੍ਰੈਸ ਲਾਈਫ ਦੇ ਵਿੱਚ ਬਣਦੀ ਜਾ ਰਹੀ ਹੈ ਉਹਤੋਂ ਉੱਪਰ ਉੱਠ ਸਕਦੇ ਹਾਂ। ਸੋ ਇੱਕ ਵਰਕਸ਼ਾਪ ਵੀ ਕਰ ਰਹੇ ਹੋ ਐਡੀਲੇਡ ਦੇ ਵਿੱਚ, ਤੇ ਉਹਦੇ ਰਿਗਾਰਡਿੰਗ ਵੀ ਗੱਲਬਾਤ ਕਰਨੀ ਆ ਅੱਜ ਅਸੀਂ ਭਾਜੀ। ਤੇ ਉਸ ਤੋਂ ਪਹਿਲਾਂ ਲੈਂਦੇ ਹਾਂ ਹੁਣ ਅਸੀਂ ਖ਼ਬਰਾਂ, ਤੇ ਖ਼ਬਰਾਂ ਤੋਂ ਪਹਿਲਾਂ ਮੈਂ ਲੈਂਦੀ ਹਾਂ ਗੁਰਦੀਪ ਸਿੰਘ ਹੁਣਾਂ ਦਾ ਮੈਸੇਜ। ਇਹਨਾਂ ਨੇ ਮੈਸੇਜ ਕੀਤਾ ਜੀ, ਕਹਿੰਦੇ ਕਿ ਕੋਈ ਕਹਿੰਦੇ ਇਫ ਯੂ ਆਰ ਨਾਟ ਹੈਪੀ ਹੇਅਰ ਇਨ ਆਸਟ੍ਰੇਲੀਆ, ਨਾਟ ਹੈਪੀ ਵਿਦ ਦਾ ਗਵਰਨਮੈਂਟ, ਨਾਟ ਹੈਪੀ ਵਿਦ ਦਾ ਪੁਲਿਸ, ਨਿਕ ਆਫ, ਗੋ ਅਵੇ। ਸੋ ਇਹ ਰੇ ਟੈਲਸ ਟੂ ਵਨ ਇਸਲਾਮਿਕ ਲੀਡਰ
ਜੀ। ਜੀ ਦੇਖੋ ਇਹ ਕੱਲ ਵੀ ਮੈਂ ਐਡੀਟੋਰੀਅਲ ਵੀ ਲਿਖ ਕੇ ਟਿਆ, ਇਹ ਇੱਕ ਮਸਲਾ ਜਿਹਾ ਚੱਲਿਆ ਤੇ ਉਹਦੇ ਚ ਇਹ ਉਹਨਾਂ ਨੇ ਮੈਨੂੰ ਲੱਗਦਾ ਉਹਦਾ ਜਿਹੜਾ ਉਹ ਕਿਹਾ। ਦੇਖੋ ਪਹਿਲੀ ਗੱਲ ਤਾਂ ਮੈਂ ਅਕਸਰ ਕਹਿਣਾ ਵੀ ਅਸੀਂ ਇਸ ਮੁਲਕ ਨੂੰ ਆਪਣੀ ਮਰਜ਼ੀ ਨਾਲ ਚੁਣਿਆ, ਅਸੀਂ ਆਪਦੇ ਐਫਰਟ ਕਰਕੇ ਆਪਣੀ ਕੋਸ਼ਿਸ਼ ਕਰਕੇ ਆਪਾਂ ਖੁਦ ਇੱਥੇ ਆਏ ਹਾਂ, ਸਾਨੂੰ ਕਿਸੇ ਨੇ ਸੱਦਿਆ ਨੀ ਸੀ, ਸਾਨੂੰ ਕਿਸੇ ਨੇ ਬੁਲਾਇਆ ਨੀ ਸੀ। ਤੇ ਜੇ ਅਸੀਂ ਇੱਥੇ ਆ ਕੇ ਤੇ ਕਹੀਏ ਵੀ ਇਹਨਾਂ ਦੇ ਮੁਲਕ ਨੂੰ ਅਸੀਂ ਆਪਦੇ ਢੰਗ ਨਾਲ ਚਲਾਈਏ ਤੇ ਸਾਡੇ ਢੰਗ ਨਾਲ ਇਹ ਸੋਚੇ ਤੇ ਸਾਡੇ ਢੰਗ ਨਾਲ ਕਰੇ, ਤੇ ਕਦੇ ਨੀ ਹੋ ਸਕਦਾ, ਕਿਤੇ ਨਾ ਕਿਤੇ ਤਾਂ ਫਰਕ ਰਹੂਗਾ। ਕਿਉਂਕਿ ਅਸੀਂ ਸਾਡੀ ਚੋਇਸ ਸੀਗੀ ਆਪਦੀ ਜਿਹੜਾ ਜਨਮ ਭੂਮੀ ਛੱਡ ਕੇ ਆ ਕੇ ਇਹਨੂੰ ਕਰਮ ਭੂਮੀ ਬਣਾਉਣਾ, ਠੀਕ ਹੈ ਨਾ। ਤੇ ਇਸ ਕਰਕੇ ਪਹਿਲੀ ਗੱਲ ਤਾਂ ਸਾਨੂੰ ਇਹ ਕਮਿਟਮੈਂਟ ਹੁਣ ਇਸ ਮੁਲਕ ਨਾਲ ਸਾਨੂੰ ਕਰਨੀਆਂ ਪੈਣੀਆਂ, ਪਰ ਜਿੱਥੇ ਕਿਤੇ ਊਨਤਾਈਆਂ ਉੱਥੇ ਸਾਨੂੰ ਬੋਲਣਾ ਪੈਂਦਾ, ਉੱਥੇ ਜੇ ਅਸੀਂ ਬੋਲਾਂਗੇ। ਕੱਲ ਵੀ ਮੈਂ ਕਿਹਾ ਸੀ ਸਾਡੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਬਿਆਨ ਦੇ ਉੱਤੇ ਮੈਂ ਲਿਖਿਆ ਵੀ ਹੈ ਕੱਲ ਤੇ ਬੋਲਿਆ ਵੀ ਹੈ, ਤੇ ਮੈਂ ਕਿਹਾ ਵੀ ਸਭ ਨੂੰ ਵੀ ਭਾਈ ਤੁਸੀਂ ਜ਼ਰੂਰ ਉਹਨਾਂ ਨੂੰ ਹੈਸ਼ਟੈਗ ਕਰੋ, ਇਹ ਗੱਲ ਜ਼ਰੂਰ ਕਹੋ ਵੀ ਮਨਮੀਤ ਦੇ ਮਾਮਲੇ ਦੇ ਵਿੱਚ ਗੱਲ ਹੋਰ ਸੀ ਤੇ ਹੁਣ ਗੱਲ ਹੋਰ ਕਿਉਂ ਆ। ਪਰ ਕੱਲ ਮੇਰੀ ਨਵਦੀਪ ਭਾਈ ਹੋਰਾਂ ਨਾਲ ਗੱਲਬਾਤ ਚੱਲ ਰਹੀ ਸੀ, ਗ੍ਰੀਨ ਪਾਰਟੀ ਦੇ ਕੈਂਡੀਡੇਟ ਆ, ਤਾਂ ਉਹਨਾਂ ਨਾਲ ਵੀ ਇਸ ਵਿਸ਼ੇ ਤੇ ਕਾਫੀ ਵਿਚਾਰਾਂ ਹੋਈਆਂ, ਤਾਂ ਅਖੀਰ ਜਿਹੜਾ ਤੱਤ ਇਹੀ ਕੱਢਿਆ ਸੀ ਵੀ ਆਸਟ੍ਰੇਲੀਆ ਦੇ ਕਾਨੂੰਨ ਚ ਫਰਕ ਨੀ ਹੈਗਾ, ਆਪਾਂ ਕਾਨੂੰਨ ਤੇ ਉਂਗਲ ਨਾ ਉਠਾਈਏ। ਜੇ ਹੁਣ ਆ ਕੇਸ ਵੀ ਕਾਨੂੰਨ ਕੋਲੇ ਜਾਂਦਾ ਨਾ, ਜੇ ਆ ਜਿਹੜਾ ਮੁੰਡਾ ਮੈਲਬਨ ਦੇ ਵਿੱਚ ਜਿਹੜਾ ਮਾਰਿਆ ਗਿਆ, ਜਿਹੜਾ ਬੰਦਾ ਅਟੈਕ ਕੀਤਾ ਸੀ ਜਿਹਨੇ ਉਹ ਮਾਰਿਆ, ਜੇ ਉਹ ਨਾ ਮਾਰਿਆ ਜਾਂਦਾ ਤੇ ਬਚ ਜਾਂਦਾ ਤੇ ਉਹਦੇ ਤੇ ਕੇਸ ਹੁੰਦਾ ਤੇ ਕੇਸ ਦੇ ਵਿੱਚ ਕਾਨੂੰਨ ਦੇ ਵਿੱਚ ਸ਼ਾਇਦ ਹੋ ਸਕਦਾ ਉਹਨੂੰ ਵੀ 10 ਸਾਲ ਦੀ ਸਜ਼ਾ ਹੀ ਹੁੰਦੀ ਤੇ ਉਹੀ ਕੁਛ ਹੀ ਹੁੰਦਾ ਜਿਹੜਾ ਕੁਛ ਮਨਮੀਤ ਦੇ ਜਿਹੜੇ ਉਹਨਾਂ ਨਾਲ ਹੋਇਆ। ਪਰ ਗੱਲ ਤਾਂ ਆ ਜਾਂਦੀ ਹੈ ਵੀ ਕੇਸ ਪ੍ਰੈਜੈਂਟ ਕਰਨ ਦੀ, ਵੀ ਜਿਹੜਾ ਕੇਸ ਕਿਸ ਢੰਗ ਨਾਲ ਪ੍ਰੈਜੈਂਟ ਕੀਤਾ ਗਿਆ। ਸੋ ਕੇਸ ਹੀ ਏਡੇ ਵੱਡੇ ਪੱਧਰ ਤੇ ਇਸ ਢੰਗ ਨਾਲ ਪ੍ਰੈਜੈਂਟ ਕਰ ਦਿੱਤਾ ਜਾਂਦਾ ਹੈ ਵੀ ਜੇ ਕਿਸੇ ਨੂੰ ਬਚਾਉਣਾ ਤਾਂ ਬਚਾ ਲਿਆ ਜਾਂਦਾ ਤੇ ਜੇ ਕਿਸੇ ਨੂੰ ਫਸਾਉਣਾ ਤਾਂ ਫਸਾ ਲਿਆ ਜਾਂਦਾ। ਸੋ ਸਰਕਾਰਾਂ ਕਿਤੇ ਨਾ ਕਿਤੇ ਸਿਆਸੀ ਲੋਕ ਆ ਜਾਂਦੇ ਆ। ਫਿਰ ਮੈਂ ਕੱਲ ਨਾ ਆਪਦੇ ਐਡੀਟੋਰੀਅਲ ਦੀ ਲਾਸਟ ਲਾਈਨ ਇੱਥੇ ਨਿਬੇੜੀ ਆ ਵੀ ਜਿਹੜੇ ਜਿਹੜੇ ਸਿਆਸੀ ਲੋਕ ਆ ਨਾ ਉਹ ਨਾ ਤਾਂ ਮੇਰੀ ਕਰਮ ਭੂਮੀ ਜਨਮ ਭੂਮੀ ਤੇ ਚੰਗੇ ਸੀ ਤੇ ਬਹੁਤੇ, ਮੈਂ ਸਾਰਿਆਂ ਨੂੰ ਨੀ ਕਹਿੰਦਾ, ਮੈਂ ਇਹ ਲਿਖਿਆ ਮੈਂ ਕਿਹਾ ਬਹੁਤੇ ਸਿਆਸੀ ਲੋਕ ਨਾ ਮੇਰੀ ਜਨਮ ਭੂਮੀ ਤੇ ਚੰਗੇ ਸੀ ਤੇ ਨਾ ਬਹੁਤੇ ਸਿਆਸੀ ਲੋਕ ਮੇਰੀ ਕਰਮ ਭੂਮੀ ਤੇ ਚੰਗੇ ਆ। ਸਿਆਸੀ ਲੋਕ ਸਿਆਸੀ ਹੀ ਰਹਿਣਗੇ, ਉਹਨਾਂ ਨੇ ਸਿਆਸਤ ਹਰ ਚੀਜ਼ ਦੇ ਵਿੱਚੋਂ ਦੇਖਣੀ ਦੇਖਣੀ, ਉਹਨਾਂ ਨੇ ਆਪਣਾ ਬੈਨੀਫਿਟ ਦੇਖਣਾ। ਸੋ ਇਸ ਕਰਕੇ ਆਪਾਂ ਦੇਸ਼ ਦੇ ਕਾਨੂੰਨਾਂ ਨੂੰ ਦੇਸ਼ ਦੇ ਸਿਸਟਮ ਨੂੰ ਨੀ ਭੰਡ ਸਕਦੇ। ਹਾਂ, ਉਹ ਸਿਆਸੀ ਲੋਕਾਂ ਨੂੰ ਜਿਹੜੇ ਕੁਰਸੀ ਦੇ ਭੁੱਖ ਚ ਸੱਤਾ ਦੇ ਲਾਲਚ ਦੇ ਵਿੱਚ ਇਹ ਜਿਹਾ ਕੁਛ ਕਰਦੇ ਆ ਉਹਨਾਂ ਬਾਰੇ ਆਪਾਂ ਜ਼ਰੂਰ ਸਾਨੂੰ ਇਹ ਅਸੀਂ ਗੱਲਬਾਤ ਕਰ ਸਕਦੇ ਹਾਂ ਵੀ ਹਾਂ ਉਹਨਾਂ ਦੀ ਮਨਸ਼ਾ ਕਿਤੇ ਨਾ ਕਿਤੇ ਜ਼ਰੂਰ ਮਾੜੀ ਆ।
ਜੀ ਬਿਲਕੁਲ। ਤੇ ਉਸ ਤੋਂ ਬਾਅਦ ਭਾਜੀ ਚੱਲਦੇ ਆ ਪੰਜਾਬ ਦੀਆਂ ਖਬਰਾਂ ਤੇ। ਔਰ ਜਿਹੜੀ ਮੁੱਖ ਖਬਰ ਹੈਗੀ ਉਹ ਹੈਗੀ ਜੀ ਭਾਈ ਲੌਂਗੋਵਾਲ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਸੋ ਇਸ ਬਾਰੇ ਗੱਲਬਾਤ ਕਰਦੇ ਹਾਂ।
ਬਿਲਕੁਲ ਜੀ, ਬਿਲਕੁਲ ਜੀ। ਕੱਲ ਜਿਹੜਾ ਇਜਲਾਸ ਹੋਇਆ ਸੀ ਜੀ ਸ਼੍ਰੋਮਣੀ ਕਮੇਟੀ ਦਾ, ਜਿਹਨੂੰ ਏਜੀਐਮ ਕਹਿ ਸਕਦੇ ਹਾਂ, ਉਹਦੇ ਚ ਦੂਜੇ ਪਿਛਲੇ ਸਾਲ ਲੌਂਗੋਵਾਲ ਸਾਹਿਬ ਜਿਹੜੇ ਬਣੇ ਸੀ ਉਹਨਾਂ ਨੂੰ ਦੁਬਾਰਾ ਫੇਰ ਚਾਂਸ ਦਿੱਤਾ ਗਿਆ ਤੇ ਚਾਂਸ ਉਹ ਤਕਰੀਬਨ ਪ੍ਰੀ ਪਲਾਨ ਹੀ ਸੀ ਸਾਰਾ ਕੁਛ, ਕਿਸੇ ਨੂੰ ਉਮੀਦ ਨਹੀਂ ਸੀ। ਬਸ ਥੋੜੇ ਜੇ ਕਿਆ ਸਾਰੀਆਂ ਇਹ ਲਗਾਈਆਂ ਜਾ ਰਹੀਆਂ ਸੀ ਵੀ ਸੁਖਵੀਰ ਬਾਦਲ ਆ ਕੁਛ ਇਹੋ ਜਿਹੇ ਤੀਰ ਛੱਡਣਗੇ ਸਿਆਸੀ ਜਿਹਦੇ ਨਾਲ ਕਿ ਜਿਹੜੇ ਰੁੱਸੇ ਹੋਏ ਟਕਸਾਲੀ ਆ ਤੇ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਕਮਜ਼ੋਰ ਕਰਨਾ ਜਾਂ ਉਹਨਾਂ ਦੇ ਜਿਹੜੇ ਕਿਲੇ ਚ ਸੇਧ ਲਾਉਣ ਦੀ ਕੋਸ਼ਿਸ਼ ਕਰਨਗੇ, ਇਹ ਥੋੜੀ ਜੀ ਆਸ ਸੀਗੀ ਵੀ। ਪਰ ਉਹਨਾਂ ਨੇ ਉਹਦੇ ਚ ਥੋੜਾ ਬਹੁਤ ਕੀਤਾ, ਜਿਵੇਂ ਉਹਨਾਂ ਨੇ ਢੀਂਡਸੇ ਦੇ ਇੱਕ ਦੋ ਬੰਦਿਆਂ ਨੂੰ ਕਮੇਟੀ ਦੇ ਵਿੱਚ ਲਿਆ ਤੇ ਉਹ ਇਹ ਦੂਜਾ ਇਹ ਵੀ ਲੱਗਦਾ ਸੀ ਵੀ ਰਣਜੀਤ ਸਿੰਘ ਬਰਮਪੁਰਾ ਦੇ ਭਾਣਜੇ ਆ ਜਿਹੜੇ ਅਵਿੰਦਰਪਾਲ ਸਿੰਘ ਪਹਿਲਾਂ ਵੀ ਥੋੜਾ ਚਿਰ ਲਈ ਉਹ ਰਹਿ ਚੁੱਕੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਾਰੇ ਨੂੰ ਸੋਚ ਸੀ ਵੀ ਸ਼ਾਇਦ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਜਾਵੇ ਤਾਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਹੜਾ ਕਿਲਾ ਉਹ ਤੋੜਿਆ ਜਾ ਸਕੇ ਜਾਂ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਲਿਆਂਦਾ ਜਾ ਸਕੇ ਵੀ ਨਹੀਂ ਵੀ ਅਸੀਂ ਤੁਹਾਡੇ ਨਾਲ ਖੜੇ ਆ। ਪਰ ਇਹੋ ਜਿਹਾ ਕੁਛ ਨੀ ਹੋਇਆ ਤੇ ਪਤਾ ਹੀ ਸੀ ਜਿਹੜੀ ਸਾਰੇ ਮੈਂਬਰਾਂ ਨੇ ਜਿਹੜੀ ਜ਼ਿੰਮੇਵਾਰੀ ਜਿਹੜੀ ਦੇ ਦਿੱਤੀ ਸੀਗੀ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਤੇ ਉਹਨਾਂ ਨੇ ਇਹ ਚੀਜ਼ ਬੰਦ ਲਿਫਾਫੇ ਵਾਲੀ ਗੱਲ ਫੇਰ ਆ ਗਈ ਸੀ ਵੀ ਲਿਫਾਫੇ ਚ ਪ੍ਰਧਾਨ ਇਸ ਵਾਰ ਫੇਰ ਨਿਕਲੂ, ਇਹ ਗੱਲਾਂ ਕੱਲ ਹੀ ਜਿਹੜੀਆਂ ਚੱਲ ਰਹੀਆਂ ਸਨ ਤਾਂ ਉਹਨਾਂ ਨੇ ਉਹੀ ਫਿਰ ਜਿਹੜਾ ਟੀਮ ਦਾ ਇੱਕ ਗਠਨ ਕੀਤਾ ਤੇ ਉਹ ਗਠਨ ਕਰਕੇ ਉਹ ਟੀਮ ਜਿਹੜੀ ਉੱਥੇ ਅਨਾਊਂਸ ਕਰ ਦਿੱਤੀ ਗਈ। ਥੋੜੀ ਬਹੁਤ ਵਿਰੋਧਤਾ ਵੀ ਹੋਈ ਆ, ਉਹ ਵਿਰੋਧਤਾ ਦੇ ਵਿੱਚ ਬੀਬੀ ਕਿਰਨਜੀਤ ਕੌਰ ਤੋਂ ਮੈਚ ਖੋਇਆ ਗਿਆ ਤੇ ਹੋਰ ਵੀ ਇੱਕ ਦੋ ਜਿਹੜੇ ਬੈਂਸ ਬ੍ਰਦਰ ਦੇ ਵੱਡੇ ਬ੍ਰਦਰ ਬੈਂਸ ਵੀ ਜਿਹੜੇ ਬੈਕਆਊਟ ਕਰਕੇ ਚਲੇ ਗਏ ਆ। ਪਰ ਉਹ ਦੋਨੇ ਮੁੱਦਿਆਂ ਨੂੰ ਮੈਂ ਉਹਨਾਂ ਤੇ ਰਾਜੀ ਨਹੀਂ ਆਇਆ, ਉਹਨਾਂ ਦੇ ਬੈਕਆਊਟ ਕਰਨ ਵਾਲੀਆਂ ਗੱਲਾਂ ਤੇ ਉਹ ਕੋਈ ਉਹਨਾਂ ਨੇ ਸਹੀ ਨਹੀਂ ਕੀਤਾ, ਉਹ ਹੋਰ ਮੁੱਦੇ ਸੀ। ਪਰ ਜਿਹੜੀ ਅਸਲ ਗੱਲ ਇਹ ਆ ਜਾਂਦੀ ਆ ਵੀ ਸਭ ਤੋਂ ਜਿਹੜੀ ਸੋਚਣ ਵਾਲੀ ਗੱਲ ਆ ਇਹ ਵੀ ਸਾਨੂੰ ਜਿਹੜਾ ਮਿਕਸਅਪ ਹੋਇਆ ਪਿਆ ਨਾ, ਜਿਹੜਾ ਗਲਗੱਡ ਚੀਜ਼ਾਂ ਹੋਈਆਂ ਪਈਆਂ ਇਹਨਾਂ ਨੂੰ ਵੱਖ ਕਰਨਾ ਪੈਣਾ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੋ ਵੱਖਰੀਆਂ ਇਕਾਈਆਂ। ਅਕਾਲੀ ਦਲ ਇੱਕ ਪ੍ਰਾਈਵੇਟ ਪਾਰਟੀ ਆ ਜਿਹੜੀ ਬਾਦਲ ਪਰਿਵਾਰ ਦੀ ਜਗੀਰ ਆ, ਬਾਦਲ ਪਰਿਵਾਰ ਦੀ ਜਗੀਰ ਨਾ ਕਵਾਂਗੇ ਤਾਂ ਇੱਕ ਫੇਰ ਵੀ ਇੱਕ ਪ੍ਰਾਈਵੇਟ ਲਿਮਿਟਡ ਕੰਮ ਆ ਵੀ ਜਗੀਰ ਆ ਕੁਝ ਇੱਕ ਲੋਕਾਂ ਦੀ ਜਿਹੜੇ ਇੱਕ ਜਿਹਨਾਂ ਦੀ ਸਿਆਸੀ ਪਾਰਟੀ ਆ ਸਿਆਸੀ ਸੋਚ, ਤੇ ਸ਼੍ਰੋਮਣੀ ਜਿਹੜੀ ਪ੍ਰਬੰਧਕ ਕਮੇਟੀ ਉਹ ਇੱਕ ਗੁਰਦੁਆਰਿਆਂ ਦਾ ਧਰਮ ਨਾਲ ਜਿਹੜਾ ਧਰਮ ਦੇ ਪ੍ਰਤੀ ਜਿਹੜਾ ਰੱਖ ਰਖਾਵ ਦੇ ਲਈ ਚੁਣੇ ਹੋਏ ਬੰਦੇ ਆ ਜਿਹਨਾਂ ਨੇ ਸਿੱਖਿਜ਼ਮ ਨੂੰ ਜਾਂ ਸਿੱਖੀ ਨੂੰ ਆਪਣੇ ਢੰਗ ਨਾਲ ਉਹਦਾ ਬਜਟ ਬਣਾਉਣਾ, ਉਹਨੂੰ ਪ੍ਰਮੋਟ ਕਰਨਾ ਤੇ ਰੱਖ ਰਖਾਵ ਕਰਨਾ। ਸੋ ਇਹ ਕਿੱਥੇ ਆ ਜਾਂਦੀ ਆ ਵੀ ਅਕਾਲੀ ਦਲ ਦਾ ਪ੍ਰਧਾਨ ਇਹ ਤੈਅ ਕਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਉਹਦਾ ਪ੍ਰਧਾਨ ਕੌਣ ਹੋਊਗਾ। ਸੋ ਇਹ ਗਲਗੱਡ ਜਿੰਨਾ ਚਿਕ ਨਹੀਂ ਨਾ ਹੁੰਦੀ, ਇਹ ਚੋ ਨੀ ਜਿੰਨਾ ਚਿਕ ਬਾਹਰ ਨਿਕਲਿਆ ਜਾਂਦਾ। ਐਤਕੀ ਇਹਨਾਂ ਨੂੰ ਡਰ ਸੀਗਾ ਪੂਰਾ, ਕਿਉਂਕਿ ਪਿੱਛੇ ਜੇ ਕੈਪਟਨ ਦੇ ਦੋ ਚਾਰ ਬਿਆਨ ਆਏ ਸੀ, ਨਵਜੋਤ ਸਿੱਧੂ ਦੇ ਬਿਆਨ ਆਏ ਸੀ, ਜਿਹਦੇ ਚ ਇਹ ਡਰ ਸੀ ਵੀ ਐਤਕੀ ਕਾਂਗਰਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਕਰੂਗੀ। ਪਰ ਕਾਂਗਰਸ ਨੇ ਫੇਰ ਬੈਕਫੁੱਟ ਤੇ ਰਹੀ ਹੈ ਇਸ ਮਾਮਲੇ ਚ, ਉਹਨਾਂ ਨੇ ਨਹੀਂ ਕੋਈ ਦਖਲ ਅੰਦਾਜ਼ੀ ਦਿੱਤੀ। ਪਰ ਇੱਥੇ ਫੇਰ ਦੂਜੇ ਪਾਸੇ ਜਿਹੜੇ ਮੈਂਬਰ ਆ ਜਾਂਦੇ ਆ ਉਹ ਮੈਂਬਰ ਸਿਰ ਦੇ ਸਾਰੇ ਸ਼੍ਰੋਮਣੀ ਕਮੇਟੀ ਜਾਂ ਸੁਖਬੀਰ ਬਾਦਲ ਨੂੰ ਮੱਥਾ ਟੇਕ ਰਹੇ ਆ ਤੇ ਉਹ ਕਹਿ ਰਹੇ ਆ ਵੀ ਸੁਖਬੀਰ ਬਾਦਲ ਨੂੰ ਅਸੀਂ ਫੁੱਲ ਅਖਤਿਆਰ ਦਿੱਤੇ ਜੋ ਮਰਜ਼ੀ ਕਰ ਲੇ। ਸੋ ਸਭ ਤੋਂ ਵੱਡੀ ਗੱਲ ਤਾਂ ਸਾਨੂੰ ਇਹਨਾਂ ਦੋ ਅਦਾਰਿਆਂ ਨੂੰ ਦੋ ਚੀਜ਼ਾਂ ਨੂੰ ਵੱਖ ਵੱਖ ਕਰਨਾ ਹੀ ਪੈਣਾ ਗਾ, ਜਿਨ੍ਹਾਂ ਚ ਕਿ ਪਾਰਟੀ ਪੱਧਰ ਦੇ ਉੱਤੇ ਗੁਰਦੁਆਰਿਆਂ ਦੇ ਰੱਖ ਰਖਾਵ ਦੇ ਮੈਨੇਜਮੈਂਟ ਕਮੇਟੀਆਂ ਚੁਣੀਆਂ ਜਾਣਗੀਆਂ ਨਾ, ਉਦੋਂ ਤੱਕ ਕੋਈ ਬਾਹਲਾ ਭਲਾ ਨਾ ਸੋਚੋ ਵੀ ਕਿਸੇ ਚੀਜ਼ ਦਾ ਭਲਾ ਹੋਜੂਗਾ। ਸੋ ਇਹ ਇੱਕ ਤਾਂ ਪਹਿਲੀ ਗੱਲ ਜਿਹੜੀ ਸੋਚਣ ਦੀ ਆ। ਦੂਜੀ ਗੱਲ ਇਹ ਆ ਵੀ ਜਿਹੜੀ ਮੈਂ ਬਲਵਿੰਦਰ ਬੈਂਸ ਤੇ ਬੀਬੀ ਕਿਰਨਜੀਤ ਹੋਰਾਂ ਦੀ ਗੱਲ ਕਹੀ ਹੈ ਵੀ ਉਹਨਾਂ ਦੇ ਮਾਮਲੇ ਤੇ ਮੈਂ ਵੀ ਕੋਈ ਬਾਹਲਾ ਰਾਜੀ ਨਹੀਂ। ਦੇਖੋ ਉਹਨਾਂ ਨੇ ਮੁੱਦੇ ਠਾਏ ਆ, ਇੱਕ ਨੇ ਮੁੱਦਾ ਠਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤੇ ਇੱਕ ਨੇ ਇੱਕ ਹੋਰ ਮੁੱਦਾ ਠਾਇਆ, ਠੀਕ ਆ। ਪਰ ਦੋਨੇ ਮੁੱਦੇ ਕੱਲ ਉਠਾਉਣ ਵਾਲੇ ਨਹੀਂ ਸੀਗੇ ਮੈਨੂੰ ਲੱਗਿਆ ਉਸ ਟਾਈਮ ਦੇ ਵਿੱਚ ਜਦੋਂ ਜਦੋਂ ਚੋਣਾਂ ਹੋ ਰਹੀਆਂ ਹੋਣ ਕਿਸੇ ਚੀਜ਼ ਦੀਆਂ, ਕਦੋਂ ਇੱਕ ਚੀਜ਼ ਇੱਕ ਸੰਵਿਧਾਨ ਬਣ ਰਿਹਾ ਜਾਂ ਇੱਕ ਚੀਜ਼ ਸੰਵਿਧਾਨ ਦੇ ਤਹਿਤ ਇੱਕ ਚੁਣੇ ਜਾ ਰਹੀ ਹੈ, ਟੀਮ ਚੁਣੀ ਜਾ ਰਹੀ ਹੈ, ਉਦੋਂ ਉੱਥੇ ਇਹ ਮੁੱਦੇ ਵਿਚਾਰੇ ਨਹੀਂ ਜਾਂਦੇ ਹੁੰਦੇ। ਹਰ ਚੀਜ਼ ਦਾ ਟਾਈਮ ਹੁੰਦਾ, ਹਰ ਚੀਜ਼ ਦਾ ਇੱਕ ਵੇਲਾ ਹੁੰਦਾ। ਤੁਸੀਂ ਤੁਸੀਂ ਇਹਦਾ ਇਹਨੂੰ ਏਜੰਡੇ ਦੇ ਵਿੱਚ ਜਦੋਂ ਮੀਟਿੰਗ ਹੋਣੀ ਹੈ ਇਹਨਾਂ ਦੀ ਤਾਂ ਮੀਟਿੰਗ ਦੇ ਵਿੱਚ ਉਠਾ ਸਕਦੇ ਹੋ। ਜਦੋਂ ਇਲੈਕਸ਼ਨ ਹੋ ਰਹੇ ਇੱਕ ਕਿਸਮ ਦੇ, ਚਾਹੇ ਉਹ ਸਿਲੈਕਸ਼ਨ ਹੀ ਸੀ ਭਾਵੇਂ ਇਲੈਕਸ਼ਨ ਨਹੀਂ ਹੋਏ, ਪਰ ਉਦੋਂ ਮੈਨੂੰ ਨੀ ਲੱਗਦਾ ਇਹ ਮੁੱਦਿਆਂ ਦੀ ਲੋੜ ਨਹੀਂ ਸੀਗੀ। ਤਾਂ ਫਿਰ ਜਦੋਂ ਮੁੱਦਿਆਂ ਤੇ ਜਦੋਂ ਬੋਲੇ ਆ, ਉਹਨਾਂ ਤੋਂ ਮੈਕ ਖੋਲਿਆ, ਹੋਰ ਖੋਲਿਆ, ਥੋੜੀ ਜਿਹੀ ਤਲਖੀ ਵੀ ਹੋਈ ਆ। ਜਿਹੜੇ ਜੀਰਾ ਦੇ ਜਿਹੜੇ ਬੇਟੇ ਨੇ ਇੱਕ ਦੋ ਮੀਡੀਆ ਕਰਮੀਆਂ ਨਾਲ ਹੱਥ ਉਪਾਈ ਵੀ ਕੀਤੀ ਆ ਕੱਲ। ਸੋ ਕੁੱਲ ਮਿਲਾ ਕੇ ਜਿਹੜੀ ਇਹ ਪੂਰਨ ਰੂਪ ਦੇ ਵਿੱਚ ਨਾ ਗੁਰਦੁਆਰਾ ਸਿਆਸਤ ਜਿਹਨੂੰ ਕਿਹਾ ਜਾਂਦਾ, ਉਹ ਗੱਲ ਚੱਲੀ ਆ। ਤੇ ਉਹਦੇ ਪਿੱਛੇ ਜਿਹੜੇ ਕਾਰਨ ਉਹੀ ਹੈ ਜੀ, ਚੌਧਰ ਵੱਡਾ ਬਜਟ ਤੇ ਮੇਰ ਜਿਹੜੀ ਮਨ ਮਰਜ਼ੀ ਨਾਲ ਅਸੀਂ ਕੀ ਕਰ ਸਕਦੇ ਹਾਂ। ਪਰ ਇਹ ਭੁਲੇਖੇ ਚ ਜਿਹੜੀ ਮਨ ਮਰਜ਼ੀ ਜਿਹੜੀ ਚੌਧਰ ਆ, ਉਹ ਤਾਂ ਫੇਰ ਸੁਪਰੀਮ ਪਾਰਟੀ ਬਾਦਲ ਹੀ ਰਹਿਣਾ ਉਹਦਾ, ਚਾਹੇ ਕੋਈ ਮਰਜ਼ੀ ਟੀਮ ਚੁਣੀਗੀ 11 ਮੈਂਬਰੀ ਚਾਹੇ ਕੁਛ ਵੀ ਹੋ ਗਿਆ, ਅਖੀਰ ਤਾਂ ਜਿਹੜੇ ਫੈਸਲੇ ਆ ਉਹ ਤਾਂ ਬਾਦਲ ਪਰਿਵਾਰ ਨੇ ਹੀ ਕਰਨੇ ਆ। ਇਹ ਇਹ ਜਿਨ੍ਹਾਂ ਚ ਇਹ ਚੀਜ਼ ਚੋਂ ਬਾਹਰ ਨੀ ਨਿਕਲ ਕੇ ਆਉਂਦੇ, ਉਹਨਾਂ ਚ ਅਸੀਂ ਸਾਡੇ ਕਿੰਤੂ ਪਰੰਤੂ ਚੱਲਦੇ ਰਹਿਣਗੇ
ਜੀ। ਬਿਲਕੁਲ ਭਾਜੀ, ਪਰ ਬੜੀ ਦੁੱਖ ਜਿਹੀ ਵਾਲੀ ਗੱਲ ਲੱਗਦੀ ਹੁੰਦੀ ਕਿ ਆਪਣੇ ਜਿਹੜੇ ਧਾਰਮਿਕ ਸਥਾਨ ਆ, ਆਪਣੇ ਧਰਮ ਜਿਹੜਾ ਉਹ ਵੀ ਰਾਜਨੀਤੀ ਦੀ ਲਪੇਟ ਚੋਂ ਬਸਿਆ ਨਹੀਂ ਹੋਇਆ ਅੱਜ। ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਸਾਂਝ ਬਣਾਈ ਆ, ਔਰ ਉਹਨਾਂ ਨੇ ਵੀ ਜ਼ਿੰਦਗੀ ਨੂੰ ਉਹੀ ਬੇਪਰਵਾਹੀ ਦਾ ਰੰਗ ਦਿੱਤਾ ਜਾਂ ਆਪਣੇ ਜਿਹੜਾ ਮੈਸੇਜ ਕਰਦੇ ਹੁੰਦੇ ਆ, ਬਹੁਤ ਹੀ ਪਿਆਰਾ ਨਜ਼ਾਰਾ ਔਰ ਵਾਦੀਆਂ ਜਿਹੀਆਂ, ਔਰ ਉਹਦੇ ਅੱਗੇ ਜਿਹੜਾ ਉਹਨਾਂ ਨੇ ਵਿਚਾਰ ਅੱਜ ਸਾਂਝਾ ਕੀਤਾ ਭਾਜੀ ਆ, ਜਿਨ੍ਹਾਂ ਨੇ ਵੀ ਇਹ ਕਿਹਾ ਕਿ ਜ਼ਿੰਦਗੀ ਚ ਲਾਪਰਵਾਹੀ ਇਨਸਾਨ ਨੂੰ ਬੇਰਸਤਾ ਕਰਦੀ ਹੈ ਤੇ ਬੇਪਰਵਾਹੀ ਸਕੂਨ ਦਿੰਦੀ ਹੈ। ਸੋ ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਭਾਜੀ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਿਲਕੁਲ ਇਹੀ ਗੱਲ ਕਰ ਰਹੇ ਸੀ ਮਿੰਟੂ ਭਾਜੀ ਵੀ ਪਹਿਲਾਂ ਕਿ ਲਾਪਰਵਾਹੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ, ਪਰ ਬੇਪਰਵਾਹੀ ਜ਼ਰੂਰ ਸਾਨੂੰ ਅਪਣਾਉਣੀ ਚਾਹੀਦੀ ਹੈ। ਸੋ ਕੋਸ਼ਿਸ਼ ਕਰਾਂਗੇ ਜੀ, ਅੱਜ ਉਹੀ ਰੀਇਨਫੋਰਮੈਂਟ ਕਹਿੰਦੇ ਹੁੰਦੇ ਹੁੰਦੀ ਹੈ ਭਈ, ਤੁਸੀਂ ਵੀ ਗੱਲ ਕੀਤੀ ਤੇ ਉਸ ਤੋਂ ਬਾਅਦ ਇਹੀ ਗੱਲ ਫਿਰ ਸਾਹਮਣੇ ਆਈ ਹੈ। ਸੋ ਕੋਸ਼ਿਸ਼ ਕਰਾਂਗੇ ਜੀ ਬੇਪਰਵਾਹ ਹੋਣ ਦੀ। ਤੇ ਉਸ ਤੋਂ ਬਾਅਦ ਭਾਜੀ ਗੱਲ ਕਰਦੇ ਆ ਜੀ ਡੇਰਾ ਸਿਰਸਾ ਦੀ। ਕਹਿ ਰਹੇ ਨੇ ਕਿ ਬਾਦਲਾਂ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਣਗੀਆਂ, ਕਿਉਂਕਿ ਡੇਰਾ ਮੁਖੀ ਨੂੰ ਪੁੱਛ ਗਿੱਛ ਲਈ ਸੰਮਣ ਜਿਹੜੇ ਭੇਜੇ ਗਏ ਆ। ਸੋ ਇਹ ਕਿਸ ਤਰ੍ਹਾਂ ਦੇ ਸੰਮਣ ਜਿਹੜੇ ਭੇਜੇ ਗਏ ਆ, ਕਿਉਂ ਭੇਜੇ ਗਏ ਆ, ਉਹ ਤੁਸੀਂ ਦੱਸੋ ਸਾਨੂੰ।
ਦੇਖੋ ਮੁਸ਼ਕਲਾਂ ਤਾਂ ਕਹਿੰਦੇ ਨੀ ਹੁੰਦੇ ਕਿ ਜੇਲ੍ਹ ਚ ਬੰਦਾ ਬੈਠਾ ਜਿਹੜਾ, ਤੇ ਉਹਦੀਆਂ ਮੁਸ਼ਕਲਾਂ ਹੋਰ ਤਾਂ ਤੂੰ ਕੀ ਵਧਣਗੀਆਂ, ਉਹ ਤਾਂ ਜੇਲ੍ਹ ਚ ਬੈਠਾ ਹੀ ਆ ਪਹਿਲਾਂ। ਉਹ ਕਲੀਅਰ ਕੱਟ ਹੈ ਵੀ ਉਹ ਜੇਲ੍ਹ ਚੋਂ 10 ਸਾਲ ਨਹੀਂ, 10-10 ਦੀਆਂ 2 ਨਹੀਂ, 20 ਸਾਲ ਨਹੀਂ, ਹੋਰ ਵੀ ਅੱਗੋਂ ਵੀ ਲੰਮੀ ਜਿਹੜੀ ਉਹਦੀ ਚੱਲਣ ਵਾਲੀ ਹੈ ਸਜ਼ਾ, ਤਾਂ ਕਲੀਅਰ ਕੱਟ ਹੈ ਕਿਉਂਕਿ ਜਿਹੜੀਆਂ ਉਹ ਆ ਗਾ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੋ ਰਹੀ ਆ ਵੀ ਨੰਬਰ ਇੱਕ ਤਾਂ ਜੇਲ੍ਹ ਪ੍ਰਸ਼ਾਸਨ ਇਹ ਲਿਖ ਰਿਹਾ, ਵਾਰ ਵਾਰ ਇਹ ਕਹਿ ਰਿਹਾ ਵੀ ਜਿਹੜੀ ਰਾਮ ਰਹੀਮ ਆ ਨਾ, ਉਹ ਬੜੀ ਸ਼ਾਂਤੀ ਨਾਲ ਆਪਦੀ ਸਜ਼ਾ ਕੱਟ ਰਿਹਾ, ਇੱਕ ਗੁੱਡ ਬਿਹੇਵੀਅਰ ਉਹ ਦਿਖਾ ਰਿਹਾ। ਮੈਨੂੰ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਨਾ ਕੋਈ ਬੂ ਆਉਂਦੀ ਹੈ ਇਸ ਚੀਜ਼ ਦੇ, ਇਹ ਵੀ ਇੱਕ ਸਟ੍ਰੈਟਜੀ ਲੱਗਦੀ ਹੈ ਮੇਰੇ ਹਿਸਾਬ ਨਾਲ ਕਿਸੇ ਕਿਸਮ ਦੀ। ਉਹ ਸਟ੍ਰੈਟਜੀ ਇਹ ਹੁੰਦੀ ਹੈ ਵੀ ਜੇ ਤੁਸੀਂ ਕਾਨੂੰਨ ਇੱਕ ਵਿਹਾਰ ਰੱਖਦੇ ਹੋ, ਕਿਉਂਕਿ ਤੁਹਾਨੂੰ ਕੋਈ ਸਪੈਸ਼ਲ ਟ੍ਰੀਟ ਤਾਂ ਕੀਤਾ ਨੀ ਜਾਂਦਾ ਕਿਤੇ ਵੀ, ਤਾਂ ਤੁਹਾਨੂੰ ਨਾ ਪੈਰੋਲ ਮਿਲਣ ਦੇ ਚਾਂਸਿਸ ਹੁੰਦੇ ਆ। ਪੈਰੋਲ ਮਿਲ ਜਾਂਦੀ ਹੁੰਦੀ ਆ ਕੈਦੀ ਨੂੰ, ਕੁਝ ਚਿਰ ਲਈ ਛੁੱਟੀਆਂ ਮਿਲ ਜਾਂਦੀਆਂ ਹੁੰਦੀਆਂ ਜੇਲ੍ਹ ਤੋਂ, ਤੇ ਜਦੋਂ ਉਹ ਆ ਜਾ ਸਕਦਾ ਘਰੇ ਜਾਂ ਆਪਦੇ, ਉਹਦੀ ਇੱਕ ਲਿਮਿਟੇਸ਼ਨ ਹੁੰਦੀ ਆ ਉਹ ਪੈਰੋਲ ਦੇ, ਜਿਹਨੂੰ ਕਹਿ ਸਕਦੇ ਇੱਕ ਉਹਦੇ ਵਿੱਚ ਮਿਲਦੀ ਹੁੰਦੀ ਆ ਵੀ ਬੰਦੇ ਨੂੰ ਕੀ ਕੀ ਲਿਮਿਟਾਂ ਦੇ ਵਿੱਚ ਰਹਿ ਕੇ ਉਹ ਕਰ ਸਕਦਾ। ਸੋ ਉਹ ਮੈਨੂੰ ਲੱਗਦਾ ਵੀ ਉਹ ਪੈਰੋਲ ਲੈਣ ਦੇ ਚੱਕਰ ਚ ਗੁੱਡ ਬੋਆਏ ਬਣਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ, ਤੇ ਉਸੇ ਤਹਿਤ ਹੀ ਜਿਹੜਾ ਇਹ ਜਿਹੜਾ ਹੁਣ ਕੋਈ ਉਹਦੀ ਸੁਣਨ ਨੂੰ ਨੀ ਮਿਲਦੀ ਕੁਛ ਵੀ ਗੱਲ, ਪਰ ਹੁਣ ਜਿਹੜਾ ਕੇਸ ਅਕਸ਼ੇ ਕੁਮਾਰ ਵਾਲਾ ਜਾਂ ਇਹ ਆਉਂਦਾ, ਪਹਿਲਾਂ ਤਾਂ ਹੁਣ ਇਹਨਾਂ ਦੇ ਬਿਆਨ ਤੈਅ ਕਰਨਗੇ। ਅਕਸ਼ੇ ਕੁਮਾਰ ਤਾਂ ਸਿਰੇ ਤੋਂ ਮੁੱਕਰ ਰਿਹਾ ਵੀ ਅਸੀਂ ਤਾਂ ਮਿਲੇ ਹੀ ਨੀ ਕਿਤੇ, ਅਸੀਂ ਤਾਂ ਕਿਤੇ ਕੋਈ ਗੱਲ ਹੀ ਨੀ ਹੋਈ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸਾਰੀਆਂ ਗੱਲਾਂ ਤੈਅ ਹੋਣਗੀਆਂ ਵੀ ਇਹ ਅਸਲ ਚ ਕੀ ਆ, ਅਸਲ ਕਾਰਨ ਕੀ ਆ। ਜੇ ਅਸਲ ਕਾਰਨ ਨਿਕਲ ਕੇ ਆਉਂਦੇ ਆ ਤਾਂ ਇੱਕ ਹੋਰ ਕੇਸ ਸ਼ੁਰੂ ਹੋਜੂਗਾ, ਹੋਰ ਕੇਸ ਸ਼ੁਰੂ ਹੋਜੂਗਾ ਤਾਂ ਉਸ ਦੇ ਵਿੱਚ ਵੀ ਸਜ਼ਾ ਆਊ। ਤੇ ਸਾਨੂੰ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਉਹਦੇ ਬਾਹਰ ਨਿਕਲਣ ਦਾ ਚਾਂਸ ਸਾਨੂੰ ਕਿਤੇ ਦਿਖਾਈ ਦੇ ਹੀ ਨੀ ਰਹੇ, ਤੇ ਉਹ ਬਾਹਰ ਆਉਣ ਦੇ ਬਹੁਤ ਘੱਟ ਚਾਂਸਿਸ ਸਾਨੂੰ ਹੁਣ ਦਿਖਾਈ ਦੇ ਰਹੇ ਆ। ਪਰ ਕੁੱਲ ਮਿਲਾ ਕੇ ਆ ਜੀ ਵੀ ਇਹ ਪਾਣੀ ਚ ਮਧਾਣੀ ਵਾਲੀ ਕਹਾਣੀ ਜੀ ਬਣੀ ਹੋਈ ਆ, ਤੇ ਹੁਣ ਇਹਨਾਂ ਗੱਲਾਂ ਚੋਂ ਕੁਛ ਬਾਹਲਾ ਨਿਕਲ ਕੇ ਆਉਂਦਾ ਦਿਖਾਈ ਨੀ ਦਿੰਦਾ ਮੈਨੂੰ
ਜੀ। ਤੇ ਉਹਦੇ ਨਾਲ ਹੀ ਇੱਕ ਹੋਰ ਖਬਰ ਵੀ ਭਾਜੀ ਦਿਸ ਰਹੀ ਮੈਨੂੰ, ਲਿਖਿਆ ਹੋਇਆ ਕਿ ਡੇਰਾ ਮੁਖੀ ਨਾਲ ਰਹਿਣਾ ਚਾਹੁੰਦੀ ਹੈ ਹਨੀਪ੍ਰੀਤ। ਸੋ ਹਨੀਪ੍ਰੀਤ ਨੇ ਇਹ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਉਹਨਾਂ ਦੀ ਜ਼ੇਰ ਜ਼ੇਰ ਜਿਹੜੀ ਹੈ ਉਹਦੇ ਵਿੱਚ ਹੀ ਉਹਨੂੰ ਸ਼ਿਫਟ ਕੀਤਾ ਜਾਵੇ।
ਬਿਲਕੁਲ ਜੀ, ਮੈਂ ਵੀ ਖਬਰ ਪੜ੍ਹ ਰਿਹਾ ਸੀ, ਪਰ ਉਹਦੇ ਵਿੱਚ ਜੇ ਤੁਸੀਂ ਧਿਆਨ ਨਾ ਪੜੋਗੇ ਨਾ, ਕਈ ਵਾਰੀ ਅਖਬਾਰ ਉਹਨੂੰ ਗੱਲ ਜੀ ਬਣਾ ਦਿੰਦੇ ਆ। ਉਸ ਖਬਰ ਦੇ ਵਿੱਚ ਇਹ ਲਿਖਿਆ ਗਿਆ ਵੀ ਉਹਨੇ ਜਿਹੜੀਆਂ ਜੇਲਾਂ ਚੂਜ਼ ਕੀਤੀਆਂ, ਉਹਨੇ ਕਿਹਾ ਵੀ ਅੰਬਾਲਾ ਨੀ ਮੈਂ ਰਹਿਣਾ ਚਾਹੁੰਦੀ, ਮੈਨੂੰ ਹੋਰ ਭੇਜ ਦਿਓ ਕਿਤੇ। ਤਾਂ ਉਹ ਜੇਲਾਂ ਚੂਜ਼ ਦੇ ਵਿੱਚ ਸੁਨਹਿਰੀਆ ਜੇਲ ਵੀ ਇੱਕ ਆਉਂਦੀ ਆ, ਤੇ ਉਹ ਸੁਨਹਿਰੀਆ ਜੇਲ ਉਹਨਾਂ ਲਿਖਿਆ ਜੀ ਚ ਬਾਬਾ ਪਹਿਲਾਂ ਹੀ ਕਹਿਦਾ। ਪਰ ਮੈਨੂੰ ਨੀ ਲੱਗਦਾ ਵੀ ਸਰਕਾਰ ਕੋਈ ਇਹੋ ਜਿਹਾ ਫੈਸਲਾ ਲਊਗੀ ਵੀ ਉਹਨਾਂ ਨੂੰ ਇਕੱਠੇ ਰੱਖੂਗੀ ਜਾਂ ਇੱਕ ਜੇਲ ਚ ਰੱਖੂਗੀ। ਇਹ ਤਾਂ ਇੱਕ ਥੋੜੇ ਦਿਨਾਂ ਦੀ ਬਣੀ ਖਬਰ ਆ
ਜੀ। ਠੀਕ ਹੈ, ਤੇ ਬਰਾੜ ਸਾਹਿਬ ਰਾਫੇਲ ਦਾ ਜਿਹੜਾ ਇੱਕ ਚਰਚਾ ਫੇਰ ਦਿਸ ਰਿਹਾ ਹੈ। ਸੋ ਉਹਦੇ ਵਿੱਚ ਜਿਹੜਾ ਦੱਸ ਉਹਦੇ ਸੀਈਓ ਨੇ ਕੀ ਕਿਹਾ ਹੈ ਕਿ 9% ਜਿਹੜਾ ਸਸਤਾ ਮਿਲਿਆ ਸੀ ਰਾਫੇਲ ਜਿਹੜਾ ਹੈ।
ਉਹਨਾਂ ਨੇ ਆਪਣਾ ਪੱਖ ਰੱਖਣਾ। ਦਸੋ ਬਾਰੇ ਥੋੜਾ ਦੱਸ ਦਿੰਦਾ ਜੀ, ਦਸੋ ਇੱਕ ਕੰਪਨੀ ਆ ਜਿਹੜੀ ਕਿ 49-51 ਦੀ ਭਾਈਵਾਲ ਆ ਅੰਬਾਨੀ ਨਾਮ, ਅੰਬਾਨੀ 51 ਤੇ ਉਹਨਾਂ ਕੋਲ 49 ਸ਼ੇਅਰ ਆ। ਹੁਣ ਜਦੋਂ ਇੱਕ ਭਾਈਵਾਲ ਕੰਪਨੀ ਕਿਵੇਂ ਕਹਿ ਦੂਗੀ ਵੀ ਅਸੀਂ ਗਲਤ ਸੌਦਾ ਕੀਤਾ। ਸੋ ਉਹਨਾਂ ਨੇ ਆਪਣਾ ਪੱਖ ਰੱਖਣਾ ਹੀ ਸੀ, ਤੇ ਉਹ ਆਪਣਾ ਪੱਖ ਰੱਖਿਆ ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ 9% ਘੱਟ ਕਰਿਆ, ਤੇ ਉਹਨਾਂ ਨੇ ਸਫਾਈ ਵੀ ਦਿੱਤੀ ਆ ਵੀ ਜਿਹੜਾ ਸੌਦਾ ਉਹ ਨੀ ਹੈ, ਇਹ ਡਿਫਰੈਂਟ ਸੌਦਾ ਸਰਕਾਰੀ ਕੰਪਨੀ ਨਾਲ ਹੋ ਰਿਹਾ ਸੀ। ਉਹ 100 ਤੋਂ ਉੱਤੇ ਜਹਾਜ਼ ਦਾ ਸੀ, ਪਰ ਬਾਅਦ ਚ ਪ੍ਰਾਈਵੇਟ ਕੰਪਨੀ ਨਾਲ ਜਿਹੜਾ ਸੌਦਾ ਹੋਇਆ ਉਹ ਹੋਇਆ 35-36 ਜਹਾਜ਼ਾਂ ਦਾ। ਸੋ ਇਸ ਕਰਕੇ ਕਹਿੰਦੇ ਵੀ ਇਹ ਸੌਦਾ ਤੇ ਉਹ ਸੌਦੇ ਚ ਫਰਕ ਆ, ਪਰ ਫੇਰ ਵੀ 9% ਉਹਦੇ ਨਾਲ ਅਸੀਂ ਸਸਤਾ ਸੌਦਾ ਦਿੱਤਾ। ਇਹ ਉਹਨਾਂ ਨੇ ਕੱਲ ਦਾਵਾ ਕੀਤਾ ਰਾਹੁਲ ਗਾਂਧੀ ਦੇ ਦੋਸ਼ ਲਾਉਣ ਤੋਂ ਬਾਅਦ
ਜੀ। ਬਰਾੜ ਸਾਹਿਬ, ਸੋ ਖਬਰਾਂ ਦੇ ਵਿੱਚ ਕੁਛ ਖਾਸ ਖਬਰ ਮੈਨੂੰ ਅੱਜ ਦਿਖ ਨਹੀਂ ਰਹੀ ਜਿਹੜੀ ਮੈਂ ਸਾਂਝੀ ਕਰ ਸਕਾਂ ਸਰੋਤਿਆਂ ਦੇ ਨਾਲ ਔਰ ਤੁਹਾਡੇ ਨਾਲ। ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਖਬਰ ਹੋਵੇ ਤਾਂ ਬਰਾੜ ਸਾਹਿਬ ਤੁਸੀਂ ਜ਼ਰੂਰ ਸਾਂਝ ਬਣਾਓ ਦੀ।
ਦੇਖੋ ਜੀ, ਖਬਰਾਂ ਤਾਂ ਮੁੱਕਦੀਆਂ ਨੀ, ਚਾਹੇ ਸਾਰੀ ਉਮਰ ਕਰੀ ਜਾਈਏ ਉਹੀ ਗੱਲਾਂ ਨਿਕਲ ਨਿਕਲ ਕੇ ਆਈ ਜਾਂਦੀਆਂ। ਪਰ ਮੈਂ ਥੋੜੀ ਜਿਹੀ ਇੱਕ ਗੱਲ ਸਿੱਖ ਖੇਡਾਂ ਦੀ ਜ਼ਰੂਰ ਕਰਨਾ ਚਾਹਾਂਗਾ ਜੀ। ਮੈਂ ਹੁਣ ਜਿਵੇਂ ਜਿਵੇਂ ਸਿੱਖ ਖੇਡਾਂ ਦਾ ਜਿਹੜਾ ਦੌਰ ਵੱਧਦਾ ਜਾਂਦਾ, ਨੇੜੇ ਆਉਂਦਾ ਜਾਂਦਾ, ਮੈਲਬਰਨ ਦੀਆਂ ਖੇਡਾਂ ਇੱਕ ਬਹੁਤ ਵੱਡਾ ਬੈਂਚਮਾਰਕ ਬਣਦੇ ਆ ਨਜ਼ਰ ਆ ਰਹੀਆਂ। ਉਹਦੇ ਮੱਦੇਨਜ਼ਰ ਸਾਡੀ ਮੀਟਿੰਗ ਆ ਜੀ ਐਤਕੀ ਵੀਕਐਂਡ ਦੇ ਉੱਤੇ, ਸੈਟਰਡੇ ਸੰਡੇ ਮੈਲਬਰਨ ਦੇ ਵਿੱਚ ਅਸੀਂ, ਮੈਂ ਤੇ ਅਮਨਦੀਪ ਦੋਨੋਂ ਤੇ ਪ੍ਰਦੀਪ ਵੀ ਆ ਰਹੇ ਆ। ਨੈਸ਼ਨਲ ਕਮੇਟੀ ਤਕਰੀਬਨ 29 ਦੇ ਨੇੜੇ ਆ ਰਹੀ ਆ ਉੱਥੇ, ਤੇ ਫਿਰ ਉੱਥੇ ਜਿਹੜੀ ਲੋਕਲ ਕਮੇਟੀ ਨਾਲ ਵੀ ਮੀਟਿੰਗ ਆ, ਕਲਚਰਲ ਕਮੇਟੀ ਨਾਲ ਵੀ ਮੀਟਿੰਗ ਆ, ਵਲੰਟੀਅਰਸ ਨਾਲ ਵੀ ਆ। ਸੋ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਬੰਦਾ ਇਸ ਮਿਆਰੀ ਤੇ ਇੱਕ ਸਾਡਾ ਆਈਕੋਨ ਬਣ ਚੁੱਕੀ ਇਹਨਾਂ ਖੇਡਾਂ ਦੇ ਨਾਲ ਜੁੜਨਾ ਚਾਹੁੰਦਾ ਕਿਸੇ ਵੀ ਰੂਪ, ਤਾਨ ਮਾਣ ਧਾਨ ਕੈਸੇ ਵੀ, ਉਹ ਵੈਲਕਮ ਆ ਤੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ। ਲੋਕਲ ਰਹਿੰਦੇ ਹੋ ਤੁਸੀਂ, ਗਰਚਾ ਭਾਜੀ ਜਿਹੜੇ ਕਿ ਪ੍ਰਧਾਨ ਨੇ, ਬੜੇ ਹੀ ਸੁਲਝੇ ਹੋਏ ਤੇ ਬੜੇ ਪਿਆਰੇ ਇਨਸਾਨ ਨੇ, ਉਹਨਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਤਾਂ ਕਿ ਜਿਹੜਾ ਆਪਾਂ ਇਹਨਾਂ ਖੇਡਾਂ ਨੂੰ ਨਾ ਇੱਕ ਯਾਦਗਾਰ ਬਣਾ ਸਕੀਏ, ਇੱਕ ਬਹੁਤ ਵੱਡਾ ਈਵੈਂਟ ਦੇ ਤੌਰ ਤੇ। ਐਤਕੀ ਜਿਹੜਾ ਸਾਡਾ ਟਾਰਗੇਟ ਇਹ ਹੈ ਜੀ ਵੀ ਇਸ ਦੀ ਇੱਕ ਪ੍ਰੋਪਰ ਕੰਪਨੀ ਹਾਇਰ ਕਰਕੇ ਇਹਦੀ ਫਿਲਮਗ੍ਰਾਫੀ ਕਰਾਉਣੀ ਆ, ਇਹਦੀ ਜਿਹੜੀ ਨਾਲ ਫੋਟੋਗ੍ਰਾਫੀ ਜਿਹੜੀ ਅਕਸਰ ਹੁੰਦੀਆਂ, ਪਰ ਇਸ ਦੀ ਇੱਕ ਅਫੀਸ਼ੀਅਲ ਕਰਵਾਉਣੀ ਆ ਤਾਂ ਕਿ ਦੁਨੀਆ ਲਈ ਜਾਂ ਇੱਕ ਉਹਨਾਂ ਲੋਕਾਂ ਲਈ ਅਸੀਂ ਇੱਕ ਦਿਖਾ ਸਕੀਏ ਵੀ ਅਸਲ ਚ ਕੀ ਆ ਸਿੱਖ ਖੇਡਾਂ, ਕਿਉਂਕਿ ਹਲੇ ਤੱਕ ਉਹ ਟਾਵੇ ਟਾਵੇ ਤੇ ਥੋੜੇ ਤਰੀਕਿਆਂ ਨਾਲ ਪਹੁੰਚਦੀਆਂ, ਪਰ ਪ੍ਰੋਪਰ ਤਰੀਕੇ ਨਾਲ ਉਹਨੂੰ ਪਹੁੰਚਾਉਣ ਲਈ ਚਾਹੇ ਲਾਈਵ ਵੀ ਚੱਲਣੀਆਂ ਹੋਰ ਵੀ ਹੋਣਾ, ਪਰ ਇਸ ਵਾਰ ਹੋਰ ਇਹਨਾਂ ਦਾ ਕੱਦ, ਜਿੱਥੋਂ ਤੱਕ ਮੈਨੂੰ ਮੇਰੀ ਸੋਚ ਆ ਵੀ ਕੱਦ ਇਸ ਵਾਰ ਜਿਹੜਾ 32 ਸਾਲਾਂ ਬਾਅਦ ਇਹਦਾ ਡਬਲ ਹੋ ਜਾਣਾ, ਕੱਦ ਦੁੱਗਣਾ ਕੱਦ ਹੋਣ ਦੀ ਉਮੀਦ ਹੈ ਮੈਲਬਰਨ ਦੀਆਂ ਸਿੱਖ ਖੇਡਾਂ ਦਾ। ਸੋ ਇਸ ਕਰਕੇ ਜਿੰਨੀ ਉੱਥੇ ਰਾਸ਼ ਦੀ ਉਮੀਦ ਆ, ਜਿੰਨੇ ਲੋਕਾਂ ਦੀ ਉਮੀਦ ਆ, ਜਾਂ ਜਿੰਨੇ ਉੱਥੇ ਜਿਹੜੀਆਂ ਖੇਡਾਂ ਜਾਂ ਈਵੈਂਟ ਹੋਣੇ ਆ, ਉਹ ਸਾਰਾ ਕੁਛ ਹੀ ਡਬਲ ਹੋ ਜਾਣਾ ਐਤਕੀ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਜੀ, ਜੇ ਤੁਸੀਂ ਮੈਲਬਨ ਦੇ ਵਿੱਚ ਜਾਂ ਵਿਕਟੋਰੀਆ ਦੇ ਕਿਸੇ ਵੀ ਹਿੱਸੇ ਚ ਰਹਿੰਦੇ ਹੋ, ਕਿਉਂਕਿ ਇਹ ਖੇਡਾਂ ਸਟੇਟ ਵਾਈਜ਼ ਹੁੰਦੀਆਂ, ਇਸ ਬਾਰੇ ਗੇਮਾਂ ਮੈਲਬਨ ਨਹੀਂ ਕਹਿ ਸਕਦੇ ਆਪਾਂ ਵਿਕਟੋਰੀਆ ਦੀਆਂ। ਸੋ ਵਿਕਟੋਰੀਆ ਦੇ ਕਿਸੇ ਵੀ ਹਿੱਸੇ ਚ ਰਹਿੰਦੇ ਹੋ, ਚਾਹੇ ਤੁਸੀਂ ਸ਼ੈਪਟਨ ਰਹਿੰਦੇ ਹੋ, ਚਾਹੇ ਵਿਕਟੋਰੀਆ ਦੇ ਹੋਰ ਸਵੈਨਹਿਲ ਰਹਿੰਦੇ ਹੋ, ਬੈਂਡੀਗੋ ਰਹਿੰਦੇ ਹੋ, ਹੋਰ ਬਹੁਤ ਸਾਰੇ ਜਿਹੜੇ ਵਿਕਟੋਰੀਆ ਦੇ ਛੋਟੇ ਛੋਟੇ ਸ਼ਹਿਰ ਆ, ਤਾਂ ਤੁਸੀਂ ਬਣਦਾ ਯੋਗਦਾਨ ਇਹਨਾਂ ਖੇਡਾਂ ਚ ਜ਼ਰੂਰ ਪਾਇਓ। ਆਪਣੇ ਮੰਨਿਓ ਜੋ ਵੀ ਤੁਸੀਂ ਕਰ ਸਕਦੇ ਹੋ, ਤੁਹਾਡੇ ਬੱਚੇ ਟੈਲੈਂਟ ਹੈਗੇ ਆ ਕੋਈ, ਉਹਨਾਂ ਚ ਕਿਸੇ ਕਿਸਮ ਦਾ ਖਾਸ ਟੈਲੈਂਟ ਆ, ਉਹਦੇ ਲਈ ਤੁਸੀਂ ਕਲਚਰਲ ਟੀਮ ਨਾਲ ਅਮਰਦੀਪ ਤੇ ਪੀਤਿੰਦਰ ਹੋਣਾ ਨਾਲ ਗੱਲ ਕਰ ਸਕਦੇ ਹੋ, ਉਹਨਾਂ ਨੂੰ ਹਿੱਸਾ ਪਾ ਸਕਦੇ ਹੋ। ਜੇ ਤੁਸੀਂ ਕੋਈ ਤੁਹਾਡੇ ਕੋਈ ਹੋਰ ਕਿਸੇ ਚ ਕਿਸੇ ਕਿਸਮ ਦੀ ਪਰਫਾਰਮੈਂਸ ਕਰਨੀ ਚਾਹੁੰਦਾ, ਉਹ ਤੁਸੀਂ ਕਰ ਸਕਦੇ ਹੋ। ਸੋ ਬੇਨਤੀ ਹੈ ਜੀ, ਹੁਣ ਰਾਈਟ ਟਾਈਮ ਆ, ਹੁਣ ਸਾਰਾ ਕੁਛ ਜਿਹੜਾ ਉਲੀਕਿਆ ਜਾ ਰਿਹਾ ਪ੍ਰੋਗਰਾਮ, ਤੇ ਹੁਣ ਇਸ ਪ੍ਰੋਗਰਾਮ ਦਾ ਹਿੱਸਾ ਬਣੋ, ਤੇ ਆਪਣੀ ਜੇ ਕੋਈ ਟੀਮ ਆ ਤੁਸੀਂ ਐਂਟਰ ਕਰਾਉਣੀ ਆ, ਉਹ ਦੇਖੋ ਵੀ ਕਿਵੇਂ ਕਿਵੇਂ ਹੋਣੀ ਆ, ਉਹਦੇ ਲਾ ਪੜੋ ਤੁਸੀਂ ਜਿਹੜੀ ਵੈਬਸਾਈਟ ਤੇ ਜਾ ਕੇ, ਤੇ ਤੁਹਾਨੂੰ ਫਿਰ ਬਾਅਦ ਚ ਕਈ ਵਾਰੀ ਇਹ ਹੋ ਜਾਂਦਾ ਯਾਰ ਵੀ ਪਤਾ ਨੀ ਲੱਗਿਆ ਸਾਨੂੰ, ਅਸੀਂ ਵੀ ਇਹਦੇ ਚ ਪਾਰਟੀਸਪੇਟ ਕਰ ਸਕਦੇ ਸੀ, ਅਸੀਂ ਇਹ ਹਿੱਸਾ ਲੈ ਸਕਦੇ ਸੀ। ਹੋਰ ਨੀ ਤਾਂ ਤੁਸੀਂ ਦੇਖੋ ਗੇਮਾਂ ਤੋਂ ਪਹਿਲਾਂ ਪਰੇਡ ਨਿਕਲਦੀ ਆ, ਤਾਂ ਪਰੇਡ ਦੇ ਵਿੱਚ ਵੀ ਤੁਸੀਂ ਜੇ ਮੰਨ ਲਓ ਕਿਸੇ ਇੱਕ ਛੋਟੇ ਜਿਹੇ ਸ਼ਹਿਰ ਚ ਪੰਜ ਸੱਤ ਪਰਿਵਾਰ ਹੀ ਰਹਿੰਦੇ ਹੋ, ਤਾਂ ਤੁਸੀਂ ਉਹ ਜੇ ਵਿਕਟੋਰੀਆ ਦਾ ਹਿੱਸਾ ਤਾਂ ਤੁਸੀਂ ਉਹ ਪਰੇਡ ਦੇ ਵਿੱਚ ਵੀ ਹਿੱਸਾ ਲੈ ਸਕਦੇ ਹੋ। ਆਪਣਾ ਇੱਕ ਬੈਨਰ ਫੜ ਕੇ ਕਹਿ ਸਕਦੇ ਹੋ ਵੀ ਅਸੀਂ ਉੱਥੋਂ ਦੀ ਛੋਟੀ ਜਿਹੀ ਕਮਿਊਨਿਟੀ ਆ, ਤੇ ਅਸੀਂ ਦਿਲੋਂ ਸਪੋਰਟ ਕਰ ਰਹੇ ਸੀ ਗੇਮਾਂ ਦੀ, ਇਹ ਵੀ ਇੱਕ ਕਿਸਮ ਦਾ ਹੈਲਪ ਹੀ ਆ ਤੁਹਾਡੀ। ਸੋ ਏਦਾਂ ਕਰਕੇ ਜ਼ਰੂਰ ਜੁੜਿਓ ਜੀ, ਤੇ ਜੇ ਕੋਈ ਵੀ ਸੱਜਣ ਮਿੱਤਰ ਮਿਲਣਾ ਚਾਹੇ ਤਾਂ ਵੀਕਐਂਡ ਦੇ ਉੱਤੇ ਜੀ ਮੈਲਬਨ ਦੇ ਵਿੱਚ ਹੀ ਆ, ਤੇ ਜ਼ਰੂਰ ਦਰਸ਼ਨ ਦੇਵਾਂਗੇ, ਦਰਸ਼ਨ ਲਵਾਂਗੇ, ਸੱਜਣਾ ਮਿੱਤਰਾਂ ਦੇ ਪਿਆਰ ਲਵਾਂਗੇ, ਸਾਰਾ ਕੁਛ ਇੱਕ ਦੂਜੇ ਨਾਲ ਜਿਹੜੀ ਸਾਂਝ ਪਾਵਾਂਗੇ। ਸੋ ਵੀਕਐਂਡ ਦੇ ਉੱਤੇ ਮਿਲਦੇ ਆ ਜੀ ਫਿਰ ਮੈਲਬਨ ਦੇ ਵਿੱਚ
ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ ਪ੍ਰੋਗਰਾਮ ਦੇ ਲਈ, ਔਰ ਜ਼ਰੂਰ ਹੀ ਆਉਣ ਵਾਲੀਆਂ ਜਿਹੜੀਆਂ ਸਿੱਖ ਖੇਡਾਂ ਉਹਨਾਂ ਨੂੰ ਸਾਰੇ ਅੱਡੀਆਂ ਚੁੱਕ ਕੇ ਪੱਬਾਂ ਪਾਰ ਹੋ ਕੇ ਜਿਹੜੀ ਉਡੀਕ ਕਰ ਰਹੇ ਆ। ਸੋ ਜ਼ਰੂਰ ਹੀ ਜੀ, ਜਿੱਦਾਂ ਤੁਸੀਂ ਕਿਹਾ ਕਿ 32 ਸਾਲਾਂ ਬਾਅਦ ਇਹਨਾਂ ਦਾ ਕੱਦ ਜਿਹੜਾ ਦੁੱਗਣਾ ਹੋ ਜਾਏਗਾ। ਸੋ ਇਸੇ ਆਸ ਤੇ ਉਮੀਦ ਦੇ ਨਾਲ ਸ਼ੁਭੇਚਾਵਾਂ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਸਿੱਖ ਖੇਡਾਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਅੱਜ ਦੀ ਇਸ ਸਾਂਝ ਦੇ ਲਈ, ਔਰ ਜ਼ਰੂਰ ਅਗਲੇ ਹਫਤੇ ਬੁੱਧਵਾਰ ਦੀਆਂ ਲਹਿਰਾਂ ਵਿੱਚ ਮੈਂ ਮਿਲਾਂਗੀ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਬੌਬੀ ਦੇ ਨਾਲ ਜਿਹੜਾ ਤੁਸੀਂ ਪ੍ਰੋਗਰਾਮ ਸ਼ੁੱਕਰਵਾਰ ਦਾ ਕਰਨਾ।
ਜੀ 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 ਬਿਲਕੁਲ ਜੀ, ਮਿਲਦੇ ਹਾਂ ਜੀ ਫਿਰ ਨੈਕਸਟ ਪ੍ਰੋਗਰਾਮ ਸ਼ੁੱਕਰਵਾਰ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਇਜਾਜ਼ਤ ਦਿਓ ਜੀ ਮੈਨੂੰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਬਰਾੜ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ ਜੀ, ਕੁਛ ਖਬਰਾਂ ਸਾਂਝੀਆਂ ਕੀਤੀਆਂ, ਕੁਛ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਤੇ ਕੁਛ ਅਸੀਂ ਇੱਕ ਦੂਜੇ ਤੋਂ ਹਮੇਸ਼ਾ ਸਿੱਖਦੇ ਸਿਖਾਉਂਦੇ ਰਹਿੰਦੇ ਹਾਂ। ਸੋ ਜੋ ਗੱਲਾਂ ਚੰਗੀਆਂ ਲੱਗਣ ਜ਼ਿੰਦਗੀ ਵਿੱਚ ਇੱਕ ਦੂਜੇ ਦੇ ਕੋਲੋਂ, ਉਹ ਜ਼ਰੂਰ ਅਪਣਾ ਲੈਣੀਆਂ ਚਾਹੀਦੀਆਂ, ਤੇ ਜੋ ਗੱਲ ਕਿਸੇ ਦੀ ਗਲਤ ਲੱਗੇ ਜੀ ਉਹਨੂੰ ਬਸ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ, ਉਹਦੇ ਉੱਤੇ ਕੋਈ ਮੈਨੂੰ ਲੱਗਦਾ ਵੀ ਬਵਾਲ ਜਿਹੇ ਖੜੇ ਨਹੀਂ ਕਰਨੇ ਚਾਹੀਦੇ। ਸੋ ਜੋ ਚੰਗਾ ਲੱਗੇ ਉਹ ਚੁੱਕਦੇ ਜਾਓ, ਜੋ ਨਾ ਚੰਗਾ ਲੱਗੇ ਉਹ ਛੱਡਦੇ ਜਾਓ ਬਸ, ਔਰ ਜ਼ਿੰਦਗੀ ਨੂੰ ਬੇਪਰਵਾਹੀ ਨਾਲ ਜੀਂਦੇ ਜਾਓ, ਹੈ ਨਾ। ਇਹੀ ਗੱਲ ਕਰਕੇ ਗਏ ਆ ਬਰਾੜ ਸਾਹਿਬ, ਤੇ ਇਹੀ ਗੱਲ ਕੀਤੀ ਆ ਜਗਤਾਰ ਗਿੱਲ ਭਾਜੀ ਹੁਣਾਂ ਨੇ। ਸੋ ਬਿਲਕੁਲ ਜੀ, ਸਾਡੇ ਵੱਡੇ ਆ ਔਰ ਸਾਡੇ ਨਾਲੋਂ ਜ਼ਿੰਦਗੀ ਦੇ ਤਜਰਬੇ ਉਹਨਾਂ ਦੇ ਕਿਤੇ ਜ਼ਿਆਦਾ ਆ, ਸੋ ਉਹਨਾਂ ਤੋਂ ਸਿੱਖਣਾ ਵੀ ਬਣਦਾ, ਤੇ ਅੱਗੇ ਜੋ ਸਾਡੇ ਤੋਂ ਛੋਟੇ ਆ ਕੁਛ ਚੰਗਾ ਸਿੱਖਾਂਗੇ ਤੇ ਤਾਂ ਹੀ ਉਹਨਾਂ ਨੂੰ ਸਿਖਾ ਸਕਾਂਗੇ। ਸੋ ਇਸੇ ਸਿੱਖਣ ਸਿਖਾਉਣ ਦਾ ਨਾਮ ਹੈ ਜੀ ਹਰਮਨ ਰੇਡੀਓ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਸਾਨੂੰ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਜੁਆਇਨ ਕਰ ਰਹੇ ਆ। ਜਗਵੀਰ ਸਿਡਨੀ ਆਸਟ੍ਰੇਲੀਆ, ਉਹਨਾਂ ਨੇ ਵੀ ਸਾਂਝ ਬਣਾਈ ਹੈ ਜੀ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਿਹਾ ਹੈ ਸਾਰਿਆਂ ਨੂੰ, ਤੇ ਉਹਨਾਂ ਨੇ ਕਿਹਾ ਸੀ ਸਤਿ ਸ੍ਰੀ ਅਕਾਲ ਟੂ ਆਲ, ਯੂ ਸ਼ੁਡ ਰਿਲੀਜ਼ ਆਫੀਸ਼ੀਅਲ ਟੀ ਸ਼ਰਟ ਐਂਡ ਫਲੈਗ ਫੋਰ ਸਿੱਖ ਗੇਮਸ। ਵਾਹ, ਬਿਲਕੁਲ ਬਹੁਤ ਵਧੀਆ, ਇਹ ਵੀ ਤੁਹਾਡਾ ਸੁਜੈਸ਼ਨ ਹੈ ਜੀ, ਪਰ ਬਰਾੜ ਸਾਹਿਬ ਜਾ ਚੁੱਕੇ ਆ, ਸੋ ਇਹ ਗੱਲ ਜ਼ਰੂਰ ਤੁਸੀਂ ਉਹਨਾਂ ਤੱਕ ਪਹੁੰਚਾਇਓ। ਔਰ ਜਿੱਦਾਂ ਹੁਣ ਮੈਲਬਨ ਦੇ ਵਿੱਚ ਮੀਟਿੰਗ ਹੈ ਹੀ, ਤੇ ਇਹ ਮੁੱਦਾ ਜਿਹੜਾ ਤੁਸੀਂ ਉੱਥੇ ਜ਼ਰੂਰ ਰੱਖ ਸਕਦੇ ਆ, ਬਹੁਤ ਵਧੀਆ ਸੁਜੈਸ਼ਨ ਹੈ ਜੀ। ਤੇ ਜਗਤਾਰ ਭਾਜੀ ਨੇ ਕਿਹਾ, ਮਿੰਟੂ ਵੀਰੇ ਇੱਕ ਸਜ਼ਾ ਜਾਪਦਾ ਇਨਸਾਨ ਆਪਣੀ ਸਜ਼ਾ ਭੁਗਤਣ ਲਈ ਆਪਣੀ ਚੋਣ ਰੱਖ ਸਕਦਾ ਹੈ ਕਿ ਉਹ ਸਜ਼ਾ ਇਸ ਜਗ੍ਹਾ ਤੇ ਰਹਿ ਕੇ ਭੁਗਤਣਾ ਚਾਹੁੰਦਾ ਹੈ, ਕਾਨੂੰਨ ਚ ਕੀ ਕੋਈ ਐਸੀ ਰਿਆਇਤ ਹੈ। ਇਹ ਵੀ ਪਤਾ ਨੀ ਹੁਣ ਹਨੀਪ੍ਰੀਤ ਲਈ ਕੋਈ ਇਹੋ ਜਿਹੀ ਰਿਆਇਤ ਹੁੰਦੀ ਹੈ ਜਾਂ ਨਹੀਂ, ਕਿਉਂਕਿ ਜੇ ਕਾਨੂੰਨ ਦੇ ਵਿੱਚ ਹੋਏਗੀ ਤੇ ਜ਼ਰੂਰ ਹੋਏਗੀ, ਪਰ ਮੈਨੂੰ ਇਹੋ ਜਿਹੇ ਕਾਨੂੰਨ ਦੀ ਕੋਈ ਜਾਣਕਾਰੀ ਨਹੀਂ ਹੈ ਭਾਜੀ, ਮੈਨੂੰ ਤੇ ਜਾਣਕਾਰੀ ਹੈ ਜੀ ਬਸ ਜੋ ਜ਼ਿੰਦਗੀ ਲੰਘਾ ਲਈ ਹੈ ਉਹਦੀ, ਤੇ ਜੋ ਜ਼ਿੰਦਗੀ ਜੀ ਰਹੀ ਹਾਂ ਉਹਦੀ, ਤੇ ਜੋ ਜ਼ਿੰਦਗੀ ਆਉਣ ਵਾਲੀ ਹੈ ਉਹਦੇ ਲਈ। ਕੁਛ ਵਧੀਆ ਕਰ ਲਈਏ, ਕੁਛ ਕਰ ਗੁਜ਼ਰ ਲਈਏ। ਸੋ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਭੁੱਲਿਓ ਨਾ ਅੱਜ ਸਾਡੀ ਇੱਕ ਖਾਸ ਮੁਲਾਕਾਤ ਹੋ ਰਹੀ ਹੈ ਡਾਕਟਰ ਸੁਮੀਤ ਸ਼ਰਮਾ ਨਾਲ, ਜੋ ਆਯੁਰਵੇਦ ਦੇ ਡਾਕਟਰ ਨੇ। ਸੋ ਉਹਨਾਂ ਦੇ ਨਾਲ ਅੱਜ ਅਸੀਂ ਕਾਫੀ ਗੱਲਬਾਤ ਕਰਨੀ ਹੈ। ਇਸ ਤੋਂ ਇਲਾਵਾ ਇੱਕ ਵਰਕਸ਼ਾਪ ਵੀ ਐਡੀਲੇਡ ਦੇ ਵਿੱਚੋਂ ਲਗਾ ਰਹੇ ਨੇ ਆਪਣੀ, ਸੋ ਉਹਦੇ ਬਾਰੇ ਵੀ ਜਾਣਕਾਰੀ ਹੋਵੇਗੀ। ਉਸ ਤੋਂ ਇਲਾਵਾ ਜੀ ਤੁਹਾਡੇ ਮਨ ਦੇ ਵਿੱਚ ਸਿਹਤ ਲਈ, ਸਿਹਤ ਸਾਡੀ ਫਿਜ਼ੀਕਲ ਹੋਏ ਜਾਂ ਸਾਡੀ ਮੈਂਟਲੀ ਹੋਏ, ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਜਿਹੜਾ ਹੈ ਤੁਹਾਡੇ ਮਾਈਂਡ 'ਚ, ਤੇ ਮੈਨੂੰ ਜ਼ਰੂਰ ਲਿਖ ਭੇਜੋ, ਮੈਂ ਉਹਨਾਂ ਨਾਲ ਜ਼ਰੂਰ ਸਾਂਝ ਪਾਵਾਂਗੀ। ਤੇ ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਬਣਦੀ ਹੈ ਨਾ, ਹੈ ਨਾ, ਲੈਂਦੇ ਹਾਂ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਜਲਦੀ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ 'ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating quick responding to customer needs.
ASR hai Sandhu bus lines da, chahe hove business tour, academic ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ,
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873233, 0288859037 ਤੇ।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ, ਸਿਟੀ ਬੈਟਰੀਜ।
ਇਹਨੂੰ ਲਾਟੂ ਕਹਿੰਦੇ ਨੇ ਤੇ ਇੱਜ਼ਤ ਮਾਣਾ ਚੀਜ਼ਾਂ ਨਾਲ ਹੁੰਦੀ ਹੈ, ਅਮੁੱਛਾਂ ਨਾਲ ਹੀ ਹੁੰਦੀ।
For Reed Entertainment in association with New Era Movies presents Punjabi film Laatu, directed by Manav Shah, starring Gagan Kokri, Aditi Sharma, Karamjeet Anmol, Anita Devgan te Sardar Sohi. 16 November nu tuhade nazdeeki cinema ghar vich.
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ, 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਕੀ ਭੁੱਲੀਏ, ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੀ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖ਼ਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8-10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਲਹਿਰਾਂ। ਸੋ ਲਹਿਰਾਂ ਦਾ ਸਾਡਾ ਅੱਧਾ ਜਿਹੜਾ ਸਮਾਂ ਖਤਮ ਹੋ ਚੁੱਕਿਆ, 1 ਘੰਟੇ ਦਾ ਜਿਹੜਾ ਗੱਲਾਂ ਬਾਤਾਂ ਅਸੀਂ ਕਰ ਲਈਆਂ। ਸੋ ਬਾਕੀ 1 ਘੰਟਾ ਜਿਹੜਾ ਬਚਿਆ ਤੁਹਾਡੇ ਨਾਲ, ਇਹਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜੀ ਆਪਣੀ ਸਿਹਤ ਦੀ, ਹੈ ਨਾ। ਤੇ ਉਸ ਤੋਂ ਬਾਅਦ ਜੇ ਟਾਈਮ ਹੋਇਆ ਤੇ ਜ਼ਰੂਰ ਅਸੀਂ ਆਪਣੀ ਯਾਦਾਂ ਦੀ ਸਾਂਝ ਵੀ ਹਮੇਸ਼ਾ ਦੀ ਤਰ੍ਹਾਂ ਪਾਵਾਂਗੇ। ਪਰ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਕਰਵਾਉਣੀ ਹੈ ਜੀ ਤੁਹਾਡੇ ਡਾਕਟਰ ਸੁਮੀਤ ਸ਼ਰਮਾ ਹੋਣਾ ਦੇ ਨਾਲ, ਔਰ ਜੋ ਆਯੁਰਵੇਦਿਕ ਦੇ ਡਾਕਟਰ ਨੇ, ਔਰ ਆਪਣੀਆਂ ਕਹਿੰਦੇ ਹੁੰਦੇ ਕਿ ਹਰ ਕਿਸੇ ਕੋਲ ਕੁਛ ਨਾ ਕੁਛ ਟੈਲੈਂਟ ਹੁੰਦਾ, ਕੁਛ ਨਾ ਕੁਛ ਰੱਬ ਨੇ ਉਹਨਾਂ ਨੂੰ ਦਿੱਤਾ ਹੁੰਦਾ, ਕੁਛ ਅਸੀਂ ਇੱਥੇ ਆ ਕੇ ਸਿੱਖਦੇ ਹਾਂ, ਹਨਾ। ਪਰ ਉਹ ਜਿਹੜੀ ਚੀਜ਼ ਆ ਉਹਨੂੰ ਆਪਣੇ ਤੱਕ ਹੀ ਨਹੀਂ ਰੱਖਣਾ ਚਾਹੀਦਾ, ਬਾਕੀਆਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ, ਬਾਕੀਆਂ ਦੇ ਨਾਲ ਵੰਡਣਾ ਚਾਹੀਦਾ। ਸੋ ਇਹੀ ਕੰਮ ਸੁਮੀਤ ਹੁਣੀ ਕਰ ਰਹੇ ਆ, ਐਡੀਲੇਡ ਦੇ ਵਿੱਚ ਇੱਕ ਵਰਕਸ਼ਾਪ ਵੀ ਕਰ ਰਹੇ ਹੋ ਆਯੁਰਵੇਦ ਦੀ, ਸੋ ਉਹਦੇ ਰਿਗਾਰਡਿੰਗ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਡਾਕਟਰ ਸੁਮੀਤ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਵਿੱਚ ਤੁਹਾਡਾ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ
ਜੀ। ਸੋ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਤੁਸੀਂ ਆਏ ਹੋ ਜੀ, ਔਰ ਅੱਜ ਤੁਹਾਡੇ ਨਾਲ ਬਿਲਕੁਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਆਯੁਰਵੇਦ ਦੀਆਂ ਗੱਲਾਂ ਵੀ ਕਰਨੀਆਂ। ਔਰ ਜੇ ਮੈਂ ਆਪਣੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਉਹਨਾਂ ਦੇ ਦਿਲ ਵਿੱਚ ਵੀ ਕੋਈ ਆਯੁਰਵੇਦ ਜਾਂ ਜ਼ਿੰਦਗੀ ਨਾਲ ਜੁੜੀਆਂ ਜਿਹੜੀਆਂ, ਚਾਹੇ ਉਹ ਫਿਜ਼ੀਕਲ ਹੋਣ ਚਾਹੇ ਉਹ ਮੈਂਟਲੀ ਹੋਣ, ਕੋਈ ਵੀ ਪ੍ਰੋਬਲਮ ਜਿਹੜੀਆਂ ਸਿਹਤ ਸੰਬੰਧੀ ਹੈਗੀਆਂ, ਉਹਨਾਂ ਦੇ ਲਈ ਜੇ ਉਹ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ ਤੇ ਮੈਨੂੰ ਜ਼ਰੂਰ ਉਹ ਜਲਦੀ ਤੋਂ ਜਲਦੀ ਆਪਣਾ ਜਿਹੜੀ ਲਿਖ ਕੇ ਭੇਜ ਦੇਣ, ਕੋਈ ਵੀ ਜਿਹੜਾ ਵਿਚਾਰ ਆ ਉਹ ਅਸੀਂ ਜ਼ਰੂਰ ਸਾਂਝਾ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਆਯੁਰਵੇਦ ਦੀ ਗੱਲ ਕਰਾਂ ਤੇ ਡਾਕਟਰ ਸੁਮੀਤ, ਮੈਨੂੰ ਯਾਦ ਆ ਜਾਂਦੇ ਹਨਾ ਸਾਡੇ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀਗੀਆਂ ਬਚਪਨ ਦੇ ਵਿੱਚ, ਅਸੀਂ ਕਈ ਘਰੇਲੂ ਨੁਸਖੇ ਜਿਹੜੇ ਹੁੰਦੇ ਸੀ ਉਹ ਹੀ ਅਪਣਾ ਕੇ ਬਿਮਾਰੀਆਂ ਜਿਹੜੀਆਂ ਹੁੰਦੀਆਂ ਸੀ ਉਹਦੇ ਓੜ ਪੋੜ ਕਰ ਲੈਂਦੀਆਂ ਹੁੰਦੀਆਂ ਸੀ ਉਹ, ਹੈਨਾ। ਤੇ ਦੇਸੀ ਦਵਾਈ ਜਿਹੜੀ ਅਸੀਂ ਕਹਿੰਦੇ ਹੁੰਦੇ ਸੀ ਉਹਦੀ ਜ਼ਿੰਦਗੀ ਦੇ ਵਿੱਚ ਬੜੀ ਖਾਸ ਇੱਕ ਜਗ੍ਹਾ ਹੁੰਦੀ ਸੀ। ਐਲੋਪੈਥ ਕੋਈ ਬਹੁਤ ਜ਼ਿਆਦਾ ਪਸੰਦ ਨਹੀਂ ਕਰਦਾ ਹੁੰਦਾ ਸੀ, ਜਦੋਂ ਸਿਰ ਤੋਂ ਹੀ ਪਾਣੀ ਲੰਘ ਜਾਂਦਾ ਸੀ ਤੇ ਤਾਂ ਹੀ ਕੋਈ ਐਲੋਪੈਥੀ ਲੈਣ ਜਾਂਦਾ ਹੁੰਦਾ ਸੀਗਾ, ਨਹੀਂ ਤਾਂ ਕਹਿੰਦੇ ਹੁੰਦੇ ਸੀ ਨਹੀਂ ਭਈ ਦੇਸੀ ਦਵਾਈਆਂ ਜਿਹੜੀਆਂ ਉਹੀ ਚੰਗੀਆਂ ਆ, ਉਹ ਹੀ ਵਧੀਆ ਆ। ਸੋ ਜਿਹੜੀ ਆਯੁਰਵੇਦ ਹੈ, ਹਾਂ ਆਯੁਰਵੇਦ ਜਿਹੜਾ ਹੈਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਜ਼ਿੰਦਗੀ ਦੇ ਵਿੱਚ ਸਾਡੇ, ਕਿਸ ਤਰ੍ਹਾਂ ਇਹ ਵਧੀਆ ਇੱਕ ਜਿਹਨੂੰ ਅਸੀਂ ਮੰਨਦੇ ਹਾਂ ਸਾਡੇ ਵੇਦਾਂ ਦੇ ਵਿੱਚ ਵੀ ਕਿਹਾ ਗਿਆ ਹੈ, ਹਨਾ। ਸੋ ਕੀ ਜਿੱਦਾਂ
ਦੇਖੋ ਤੁਸੀਂ ਕਿਹਾ, ਜਿੱਦਾਂ ਤੁਸੀਂ ਕਿਹਾ ਕਿ ਆਯੁਰਵੇਦ ਸਾਡੇ ਜੀਵਨ ਚ ਹੁੰਦਾ ਸੀਗਾ, ਤਾਂ ਆਯੁਰਵੇਦ ਦਾ ਮਤਲਬ ਹੀ ਇਹ ਹੈ। ਆਯੁਰਵੇਦ ਦੋ ਸ਼ਬਦਾਂ ਨੂੰ ਮਿਲ ਕੇ ਬਣਦਾ, ਆਯੂ ਪਲੱਸ ਵੇਦ। ਆਯੂ ਮੀਨਸ ਸਾਡਾ ਜੀਵਨ, ਔਰ ਵੇਦ ਮੀਨਸ ਉਸਨੂੰ ਅੱਛੀ ਤਰ੍ਹਾਂ ਜੀਣ ਦਾ ਢੰਗ ਜੋ ਸਿਖਾਉਂਦਾ ਹੈ ਉਹ ਚੀਜ਼। ਸੋ ਅੱਛੀ ਤਰ੍ਹਾਂ ਜੀਵਨ ਨੂੰ ਯਾਪਨ ਕਰਨ ਦਾ, ਅੱਛੀ ਆਯੂ ਕੱਢਣ ਦਾ, ਔਰ ਸਿਹਤਮੰਦ ਜ਼ਿੰਦਗੀ ਬਤੀਤ ਕਰਨ ਦਾ ਜੋ ਇੱਕ ਰਸਤਾ ਹੈ, ਵੇ ਆਫ ਲਾਈਫ, ਉਹੀ ਆਯੁਰਵੇਦ ਹੈ। ਔਰ ਆਯੁਰਵੇਦ ਔਰ ਯੋਗ ਇਹ ਸਿਰਫ ਇੰਡੀਆ ਤੱਕ ਹੀ ਨਹੀਂ, ਭਾਰਤ ਤੱਕ ਹੀ ਨਹੀਂ, ਇਹ ਸਾਰੇ ਹਿਊਮਨ ਕਾਇੰਡ ਲਈ, ਸਾਰੀ ਮਾਨਵਤਾ ਲਈ ਵਨ ਐਂਡ ਦਾ ਸੇਮ ਥਿੰਗ, ਔਰ ਸਾਰਿਆਂ ਲਈ ਬਰਾਬਰ ਉਪਯੋਗੀ ਔਰ ਬਰਾਬਰ ਸਹਾਈ ਹੈ। ਇਸ ਲਈ ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਕਿ ਆਯੁਰਵੇਦ ਕੱਲੀ ਬਿਮਾਰੀ ਨੂੰ ਠੀਕ ਕਰਨ ਦੀ ਪੈਸੀ ਨਹੀਂ, ਇਹ ਵੇ ਆਫ ਲਾਈਫ ਹੈ। ਇਸ ਨੂੰ ਅਪਣਾਉਣਾ ਕੱਲਾ ਬਿਮਾਰੀ ਤੋਂ ਨਹੀਂ ਬਚਾਏਗਾ, ਬਟ ਤੁਹਾਡਾ ਜੀਵਨ ਸਫਲ ਕਿਵੇਂ ਕਰਨਾ ਹੈ, ਕਿੱਥੇ ਖਾਣਾ ਹੈ, ਕਿਵੇਂ ਖਾਣਾ ਹੈ, ਕਿੰਨਾ ਖਾਣਾ ਹੈ, ਕੈਸੀ ਜਗ੍ਹਾ ਤੇ ਰਹਿਣਾ ਚਾਹੀਦਾ ਹੈ, ਕੈਸੀ ਜਗ੍ਹਾ ਤੇ ਨਹੀਂ ਰਹਿਣਾ ਚਾਹੀਦਾ, ਇਹ ਸਭ ਗੱਲਾਂ ਤੁਹਾਨੂੰ ਆਯੁਰਵੇਦ ਸਿਖਾਉਂਦਾ ਹੈ। ਤਾਂ ਇਸ ਲਈ ਹਾਊ ਟੂ ਲਿਵ ਐਂਡ ਵਟ ਇਜ਼ ਦਾ ਵੇ ਟੂ ਲਿਵ, ਇਹ ਦੋਨੋਂ ਚੀਜ਼ਾਂ ਸਾਨੂੰ ਆਯੁਰਵੇਦ ਔਰ ਯੋਗ ਇਹ ਦੋਨੋਂ ਚੀਜ਼ਾਂ ਸਿਖਾਉਂਦੇ ਨੇ। ਹਾਂਜੀ,
ਬਹੁਤ ਵਧੀਆ, ਬਹੁਤ ਵਧੀਆ। ਸੋ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਜਿਹੜਾ, ਇੱਕ ਸਹੀ ਮਾਇਨੇ ਨਾਲ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਜਿਹੜਾ ਉਹ ਆਯੁਰਵੇਦ ਹੈ। ਔਰ ਜਿੱਦਾਂ ਤੁਸੀਂ ਕਿਹਾ ਕਿ ਆਯੁਰਵੇਦ ਔਰ ਯੋਗ, ਹਨਾ, ਇਹ ਦੋਨੇ ਇੱਕ ਹੀ ਸਿੱਕੇ ਦੇ ਪਹਿਲੂ ਹੈਗੇ ਆ, ਕਿ ਜਿਸ ਤਰ੍ਹਾਂ ਅਸੀਂ ਯੋਗ ਦੀ ਗੱਲ ਕਰੀਏ ਤੇ ਕਈ ਵਾਰੀ ਯੋਗ ਸਾਨੂੰ ਅਸੀਂ ਹੋਰ ਪਾਸੇ ਲੈ ਜਾਂਦੇ ਹਾਂ। ਸੋ ਇਹ ਯੋਗ ਔਰ ਜੀ
ਆਯੁਰਵੇਦ ਦਾ ਜੋ ਪ੍ਰਯੋਜਨ ਜਾਂ ਮੋਟਿਵ ਦੱਸਿਆ ਗਿਆ ਸਾਡੇ ਸ਼ਾਸਤਰਾਂ ਦੇ ਵਿੱਚ, ਉਹ ਦੱਸਿਆ ਗਿਆ ਕਿ ਦੋ ਮੋਟਿਵ ਆਯੁਰਵੇਦ ਦੇ ਦੱਸੇ ਗਏ। ਦ ਵੈਰੀ ਫਸਟ ਇਜ ਸਵਸਥਸਯ ਸਵਾਸਥਯ ਰਕਸ਼ਣਮ, ਮਤਲਬ ਸਵਸਥ ਵਿਅਕਤੀ ਦੇ ਸਵਸਥ ਦੀ ਰਕਸ਼ਾ ਕਰਨਾ, ਦੈਟ ਮੀਨਸ ਪ੍ਰੀਵੈਂਸ਼ਨ ਇਜ ਬੈਟਰ ਦੈਨ ਕਿਉਰ, ਇਹ ਫਸਟ ਮੋਟਿਵ ਦਿੱਤਾ ਗਿਆ। ਐਂਡ ਸੈਕਿੰਡ ਵਨ ਦਿੱਤਾ ਗਿਆ ਆਤੁਰਸਯ ਵਿਕਾਰ ਪ੍ਰਸ਼ਮਨਮ ਚ, ਮਤਲਬ ਆਤੁਰ ਮਤਲਬ ਰੋਗੀ, ਵਿਕਾਰ ਮਤਲਬ ਬਿਮਾਰੀ, ਪ੍ਰਸ਼ਮਨ ਉਸਨੂੰ ਠੀਕ ਕਰਨਾ, ਮਤਲਬ ਰੋਗੀ ਵਿਅਕਤੀ ਦੀ ਬਿਮਾਰੀ ਨੂੰ ਠੀਕ ਕਰਨਾ। ਤਾਂ ਦੋਨੋ ਚੀਜ਼ਾਂ ਦੇ ਵਿੱਚ ਤੁਸੀਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹਦਾ ਫਸਟ ਪ੍ਰੈਫਰੈਂਸ ਜੋ ਹੈ, ਇੰਪੋਰਟੈਂਸ ਜੋ ਹੈ, ਉਹ ਪ੍ਰੀਵੈਂਸ਼ਨ ਨੂੰ ਦਿੱਤੀ ਗਈ ਹੈ। ਇਸੇ ਕਰਕੇ ਆਯੁਰਵੇਦ ਵੇ ਆਫ ਲਾਈਫ ਹੈ ਕਿ ਤੁਸੀਂ ਠੀਕ ਰਹਿਣਾ ਕਿਵੇਂ। ਸੋ ਜੋ ਫਿਜ਼ੀਕਲ ਆਸਪੈਕਟਸ ਸਾਡੀ ਪਰਸਨੈਲਿਟੀ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਆਯੁਰਵੇਦ ਕਵਰ ਕਰ ਲੈਂਦਾ, ਔਰ ਜੋ ਮੈਂਟਲ ਆਸਪੈਕਟ ਸਾਡੀ ਪਰਸਨੈਲਿਟੀ ਦੇ ਨਾਲ ਜੁੜੇ ਹੁੰਦੇ ਨੇ ਔਰ ਸਪਿਰਿਚੁਅਲ ਆਸਪੈਕਟ ਜੁੜੇ ਹੁੰਦੇ ਨੇ ਉਹ ਯੋਗ ਕਵਰ ਕਰ ਦਿੰਦਾ ਕਿਉਂਕਿ ਸਵਸਥ ਸਿਰਫ ਬਿਮਾਰੀ ਤੋਂ ਬਿਮਾਰੀ ਨਾ ਹੋਣਾ ਐਬਸੈਂਸ ਆਫ ਐਨੀ ਡਿਜ਼ੀਜ਼ ਇਜ਼ ਨਾਟ ਅ ਹੈਲਥ ਪ੍ਰੋਪਰ ਡੈਫੀਨੇਸ਼ਨ ਆਫ ਅ ਹੈਲਦੀ ਪਰਸਨ ਇਹਦੇ ਵਿੱਚ ਸੋਸ਼ਲ ਸਪਿਰਿਚੁਅਲ ਐਂਡ ਕਲਚਰਲ ਵੈਲਬੀਂਗ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫਿਜ਼ੀਕਲ ਵੈਲਬੀਂਗ ਜ਼ਰੂਰੀ ਹੈ
ਬਹੁਤ ਵਧੀਆ ਬਹੁਤ ਵਧੀਆ ਗੱਲ ਕਹੀ ਤੁਸੀਂ ਸੋ ਕਹਿ ਲੋ ਕਿ ਜਿਹੜਾ ਹਾਰਡਵੇਅਰ ਆ ਉਹਦੇ ਲਈ ਆਯੁਰਵੇਦ ਹੈ ਤੇ ਜਿਹੜਾ ਸੋਫਟਵੇਅਰ ਹੈ ਸਾਡਾ ਉਹਦੇ ਲਈ ਯੋਗ ਜਿਹੜਾ ਹੈ ਨਾ
ਵਾਹ ਜੀ ਵਾਹ ਬਹੁਤ ਠੀਕ ਬਹੁਤ ਠੀਕ ਤੁਸੀਂ ਐਗਜ਼ਾਮਪਲ ਦਿੱਤੀ ਜੀ ਬਿਲਕੁਲ ਠੀਕ
ਹਾਂ ਬਿਲਕੁਲ ਔਰ ਮੈਨੂੰ ਲੱਗਦਾ ਕਿ ਬਹੁਤ ਜ਼ਰੂਰਤ ਹੈ ਅੱਜ ਇਹਨਾਂ ਦੋਨਾਂ ਚੀਜ਼ਾਂ ਦੇ ਬੈਲੈਂਸ ਦੀ ਹੈ ਨਾ ਕਿਉਂਕਿ ਜੇ ਕਹੀਏ ਤੇ ਸਰੀਰ ਵੀ ਬਿਮਾਰੀਆਂ ਤੋਂ ਮੁਕਤ ਨੀ ਸਗੋਂ ਪਹਿਲਾਂ ਨਾਲੋਂ ਕਿਤੇ ਵੱਧ ਬਿਮਾਰੀਆਂ ਅੱਜ ਲੱਗੀਆਂ ਹੋਈਆਂ ਔਰ ਉਸ ਤੋਂ ਇਲਾਵਾ ਜੇ ਅਸੀਂ ਆਪਣੇ ਸੋਫਟਵੇਅਰ ਦੀ ਗੱਲ ਕਰੀਏ ਆਪਣੇ ਮੈਂਟਲੀ ਹੈ ਨਾ ਆਪਣੀ ਮੈਂਟਲ ਹੈਲਥ ਦੀ ਗੱਲ ਕਰੀਏ ਤੇ ਉਹ ਵੀ ਆਮ ਹੀ ਦੇਖਣ ਨੂੰ ਮਿਲ ਜਾਂਦਾ ਬੜੀ ਸਟ੍ਰੈਸਫੁਲ ਲਾਈਫ ਹੈ ਜੀ ਇਹ ਸਟ੍ਰੈਸ ਹੋ ਗਿਆ ਜਾਂ ਡਿਪਰੈਸ਼ਨ ਹੋ ਗਿਆ ਇਹ ਵਰਡਸ ਜਿਹੜੇ ਅਸੀਂ ਬਚਪਨ ਚ ਕਦੀ ਸੁਣੇ ਵੀ ਨੀ ਹੁੰਦੇ ਸੀ ਅੱਜ ਹਰ ਚੌਥਾ ਪੰਜਵਾਂ ਬੰਦਾ ਬਸ ਇਹੀ ਕਹਿ ਜਾਂਦਾ ਵੀ ਮੈਨੂੰ ਤਾਂ ਡਿਪਰੈਸ਼ਨ ਆ ਜਾਂ ਮੈਂ ਬੜੀ ਸਟ੍ਰੈਸ ਆ ਮੈਨੂੰ ਸੋ ਮੈਨੂੰ ਲੱਗਦਾ ਕਿ ਆਯੁਰਵੇਦ ਉਹਦੇ ਚ ਬਹੁਤ ਜ਼ਿਆਦਾ ਔਰ ਯੋਗ ਜਿਹੜਾ ਆ ਉਹ ਬਹੁਤ ਜ਼ਿਆਦਾ ਇਹਦੇ ਚ ਸਹਾਇਕ ਹੋ ਸਕਦਾ ਔਰ ਬੜੀ ਖੁਸ਼ੀ ਹੈ ਡਾਕਟਰ ਸੁਮੀਤ ਕਿ ਤੁਸੀਂ ਅੱਜ ਤੁਹਾਡੇ ਨਾਲ ਗੱਲ ਵੀ ਕਰ ਰਹੀ ਹੋ ਔਰ ਤੁਸੀਂ ਇੱਥੇ ਐਡੀਲੇਡ ਦੇ ਵਿੱਚ ਹੀ ਹੋ ਹੈਨਾ ਔਰ ਤੁਸੀਂ ਕੀ ਪਲਾਨ ਕੀਤੇ ਹੋਏ ਆ ਕਿ ਅੱਗੇ ਕਿਸ ਤਰ੍ਹਾਂ ਆਯੁਰਵੇਦ ਨੂੰ ਇੱਥੇ ਤੁਸੀਂ ਫੈਲਾਓਗੇ ਔਰ ਕਿਸ ਤਰ੍ਹਾਂ ਜਿਹੜੇ ਬਾਕੀ ਲੋਕ ਆ ਇਹਦਾ ਫਾਇਦਾ ਉਠਾ ਸਕਦੇ ਆ ਉਹਦੇ ਲਈ ਕੀ ਪਲਾਨਸ ਆ ਤੁਹਾਡੇ
ਸਾਡੀ ਆਮ ਪਬਲਿਕ ਔਰ ਸਾਡੇ ਪੰਜਾਬੀ ਭਾਈਚਾਰੇ ਦੇ ਫਾਇਦੇ ਲਈ ਅਸੀਂ 18 ਤਰੀਕ ਨੂੰ ਸੰਡੇ ਨੂੰ ਦੁਪਹਿਰੇ 2:30 ਤੋਂ 4:30 ਵਜੇ ਤੱਕ ਇੱਕ ਵਰਕਸ਼ਾਪ ਕਰ ਰਹੇ ਹਾਂ 113 ਗਿਲਬਰਟ ਸਟਰੀਟ ਸਿਟੀ ਦੇ ਵਿੱਚ MCCSA ਦੇ ਹਾਲ ਦੇ ਵਿੱਚ ਤਾਂ ਉਸਦਾ ਮੇਨ ਮੋਟਿਵ ਇਹੀ ਰਹੇਗਾ ਕਿ ਸਟ੍ਰੈਸ ਐਂਡ ਇਟਸ ਮੈਨੇਜਮੈਂਟ ਥਰੂ ਆਯੁਰਵੇਦਾ ਐਂਡ ਯੋਗਾ ਇਸਦੇ ਵਿੱਚ ਕਿਉਂਕਿ ਅੱਜ ਦਾ ਜੋ ਜ਼ਮਾਨਾ ਟੈਕਨੋਲੋਜੀਕਲੀ ਔਰ ਸਾਇੰਟਿਫਿਕਲੀ ਐਡਵਾਂਸ ਵਰਲਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਵਿੱਚ ਸਟ੍ਰੈਸ ਸਾਨੂੰ ਇਸ ਐਡਵਾਂਸਮੈਂਟ ਦੀ ਦੇਣ ਹੈ
ਜੀ
ਇਹ ਸਟ੍ਰੈਸ ਜੋ ਹੈ ਇਹ ਸਾਡੇ ਹਰ ਪਹਿਲੂ ਨਾਲ ਹਰ ਆਸਪੈਕਟ ਦੇ ਉੱਤੇ ਜੀਵਨ ਦੇ ਅਸਰ ਕਰਦਾ ਹੈ ਬਟ ਅਸੀਂ ਇਸ ਨੂੰ ਰੈਕੋਗਨਾਈਜ਼ ਨਹੀਂ ਕਰ ਪਾਉਂਦੇ ਜਦੋਂ ਸਾਨੂੰ ਸਮਝ ਆਉਂਦੀ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਜਿਹਦਾ ਕਿ ਰਿਜ਼ਲਟ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਲਾਈਫ ਸਟਾਈਲ ਡਿਸਆਰਡਰ ਜਿਸ ਦੇ ਵਿੱਚ ਡਾਇਬਟੀਜ਼ ਹਾਈ ਬਲੱਡ ਪ੍ਰੈਸ਼ਰ ਐਂਗਜ਼ਾਇਟੀ ਡਿਪਰੈਸ਼ਨ ਮੂਡ ਡਿਸਆਰਡਰ ਤਾਂ ਏਦਾਂ ਦੀਆਂ ਬਿਮਾਰੀਆਂ ਦੇ ਨਾਲ ਸਾਨੂੰ ਇਹਨਾਂ ਦੇ ਅਸਰ ਸਾਡੇ ਸਰੀਰ ਦੇ ਵਿੱਚ ਦਿਖਦੇ ਹਨ ਤਾਂ ਜ਼ਰੂਰਤ ਹੈ ਇਸ ਚੀਜ਼ ਨੂੰ ਸਹੀ ਸਮੇਂ ਤੇ ਰੈਕੋਗਨਾਈਜ਼ ਕਰਨ ਦੀ ਅਗਰ ਅਸੀਂ ਕਿਸੇ ਚੀਜ਼ ਨੂੰ ਸਹੀ ਸਮੇਂ ਤੇ ਰੈਕੋਗਨਾਈਜ਼ ਕਰ ਲੈਂਦੇ ਹਾਂ ਤਾਂ ਉਸਦਾ ਸੋਲੂਸ਼ਨ ਉਸਦਾ ਹੱਲ ਵੀ ਕੀਤਾ ਜਾ ਸਕਦਾ ਯੋਗ ਦੇ ਨਾਲ ਔਰ ਆਯੁਰਵੇਦ ਦੇ ਨਾਲ ਇਸ ਵਰਕਸ਼ਾਪ ਦੇ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਆਯੁਰਵੇਦਾ AAA ਦੇ ਨਾਲ ਸਹਿਯੋਗ ਦੇ ਨਾਲ ਇਹ ਵਰਕਸ਼ਾਪ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਅੱਜ ਦਾ ਜੀਵਨ ਹਮੇਸ਼ਾ ਸਾਨੂੰ ਇਹ ਦੱਸਦਾ ਹੈ ਕਿ ਸਾਡੇ ਕੋਲ ਸਮੇਂ ਦੀ ਘਾਟ ਹੈ ਸਾਡੇ ਕੋਲ ਸਮੇਂ ਦੀ ਘਾਟ ਹੈ ਐਵਰੀਬਡੀ ਇਜ਼ ਸੇਇੰਗ ਦੈਟ ਆਈ ਡੋਂਟ ਹੈਵ ਟਾਈਮ ਤਾਂ ਇਸ ਲਈ ਯੋਗ ਕਰਨਾ ਤਾਂ ਸਭ ਕੋਈ ਚਾਹੁੰਦੇ ਨੇ ਬਟ ਟਾਈਮ ਸਪੈਂਡ ਕਰਨ ਲਈ ਕਈ ਵਾਰੀ ਮੁਸ਼ਕਿਲ ਆਉਂਦੀ ਹੈ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਾਡੇ ਭੈਣ ਭਰਾ ਆਫਿਸ ਚ ਵਰਕ ਕਰਦੇ ਨੇ ਜਾਂ ਡਰਾਈਵਿੰਗ ਕਰਦੇ ਨੇ ਉਹਨਾਂ ਲਈ ਅਸੀਂ ਚੇਅਰ ਯੋਗਾ ਮੋਡਿਊਲ ਸਪੈਸੀਫਿਕਲੀ ਉੱਥੇ ਸਿਖਾਇਆ ਜਾਏਗਾ ਤਾਂ ਕਿ ਬਾਡੀ ਸਟ੍ਰੈਚਿਸ ਕਿਵੇਂ ਕਰਨੀਆਂ ਨੇ ਔਰ ਸਟ੍ਰੈਸ ਨੂੰ ਕਿਵੇਂ ਮੇਨਟੇਨ ਕਰਨਾ ਕਿਉਂਕਿ
ਇਹ ਬੜੀ
ਮੈਟ ਲੈ ਕੇ ਹਾਂਜੀ 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 ਇਹ ਇੱਕ ਨਵੀਂ ਚੀਜ਼ ਹੈ
ਚੇਅਰ ਯੋਗਾ ਤੁਸੀਂ ਥੋੜਾ ਜਿਹਾ ਸਾਨੂੰ ਦੱਸੋਗੇ ਚੇਅਰ ਯੋਗਾ ਬੜਾ ਵਧੀਆ ਨਾਮ ਹੀ ਸੁਣ ਕੇ ਲੱਗ ਰਿਹਾ ਕਿਉਂਕਿ ਅੱਜ ਕੱਲ ਉਹੀ ਤੁਸੀਂ ਜਿਵੇਂ ਕਿਹਾ ਕਿ ਚਾਹੇ ਡਰਾਈਵਿੰਗ ਆ ਜਾਂ ਹੋਰ ਕੋਈ ਵੀ ਕੰਮ ਹੈਗੇ ਆ ਤੇ ਉਹੀ ਚੇਅਰ ਤੇ ਬੈਠ ਕੇ ਸਾਰਾ ਦਿਨ ਲੰਘ ਜਾਂਦਾ ਸੋ ਉਹ ਤੁਸੀਂ ਉਹ ਕੰਮ ਕਰਦੇ ਕਰਦੇ ਨਾਲ ਯੋਗਾ ਕਰ ਲੋ ਤੇ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਨਾ ਸੋ ਪੈਸੇ ਵੀ ਕਮਾਓ ਤੇ ਸਿਹਤ ਵੀ ਕਮਾਓ ਜੀ
ਪੈਸਾ ਵੀ ਤਾਂ ਹੀ ਆਪਾਂ ਲੌਂਗ ਟਰਮ ਤੱਕ ਕਮਾ ਸਕਾਂਗੇ ਅਗਰ ਆਪਣੀ ਸਿਹਤ ਮੇਨਟੇਨ ਰਹੇਗੀ ਜੀ
ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਸੁਮੀਤ ਜੀ ਤੇ ਬਿਲਕੁਲ ਐਡੀਲੇਡ ਵਾਲਿਆਂ ਨੂੰ ਖਾਸ ਤਾਕੀਦ ਹੈ ਜੀ ਕਿ ਬਹੁਤ ਵਧੀਆ ਮੌਕਾ ਹੈ, ਜ਼ਰੂਰ ਪਹੁੰਚੋ ਉਸ ਜਿਹੜੀ ਵਰਕਸ਼ਾਪ ਤੁਸੀਂ ਲਗਾ ਰਹੇ ਹੋ। ਔਰ ਐਡਰੈਸ ਜਿਹੜਾ ਤੁਸੀਂ ਦੱਸ ਦਿੱਤਾ ਮੈਂ ਇੱਕ ਵਾਰ ਫੇਰ ਤੋਂ ਰਿਪੀਟ ਕਰ ਦਾਂਗੀ ਪ੍ਰੋਗਰਾਮ ਦੇ ਖਤਮ ਹੋਣ ਤੱਕ। ਸੋ ਬਿਲਕੁਲ, ਇਸ ਤੋਂ ਇਲਾਵਾ ਤੁਸੀਂ ਕੀ ਹੋਰ ਕੀ ਸੋਚਦੇ ਹੋ ਇਸ ਵਰਕਸ਼ਾਪ ਤੋਂ ਅੱਗੇ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਇਸ ਚੀਜ਼ ਨੂੰ ਇੱਥੇ ਤੁਸੀਂ ਹੋਰ ਵਧਾਓਗੇ, ਇਹਨੂੰ ਜਿਸ ਤਰ੍ਹਾਂ ਦੇਖੋ ਜਿਹਦੇ ਕੋਲ ਜੋ ਹੁੰਦਾ ਹੈ ਉਹ ਹੀ ਅੱਗੇ ਵੰਡਦਾ ਹੈ ਨਾ। ਜੇ ਕਿਸੇ ਕੋਲ ਮਿਊਜ਼ਿਕ ਦੀ ਕੋਈ ਹੈਗੀ ਤੇ ਉਹ ਮਿਊਜ਼ਿਕ ਦੇ ਨਾਲ ਆਪਣੀ ਕਮਿਊਨਿਟੀ ਨੂੰ ਇੱਥੇ ਕਰ ਰਿਹਾ, ਜੇ ਕੋਈ ਭੰਗੜੇ ਦੇ ਵਿੱਚ ਹੈ ਜਾਂ ਗਿੱਧੇ ਦੇ ਵਿੱਚ ਹੈ ਤਾਂ ਉਹ ਕਰਕੇ ਇੱਥੇ ਆਪਣੀ ਕਮਿਊਨਿਟੀ ਦਾ ਪ੍ਰਸਾਰ ਕਰ ਰਿਹਾ। ਸੋ ਤੁਹਾਡੇ ਕੋਲ ਜਿਹੜੀ ਚੀਜ਼ ਹੈ ਬਹੁਤ ਵਧੀਆ, ਜਿਸ ਤਰ੍ਹਾਂ ਤੁਹਾਡੇ ਤੋਂ ਐਜੂਕੇਸ਼ਨ ਵੀ ਹੈ ਔਰ ਉਸ ਚੀਜ਼ ਦੀ ਸਮਝ ਵੀ ਹੈ, ਔਰ ਅੱਜ ਬਹੁਤ ਜ਼ਰੂਰਤ ਹੈ, ਚਾਹੇ ਉਹ ਸਿਰਫ ਸਾਡੀ ਕਮਿਊਨਿਟੀ ਨਹੀਂ ਬਲਕਿ ਹੋਰ ਬਾਕੀ ਕਮਿਊਨਿਟੀਜ਼ ਔਰ ਈਵਨ ਆਸਟ੍ਰੇਲੀਅਨ ਪੀਪਲ, ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ। ਔਰ ਇਹ ਲੋਕ ਵੀ ਜਿਹੜਾ ਯੋਗ ਔਰ ਆਯੁਰਵੇਦ ਦੇ ਵੱਲ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਰਹੇ ਆ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਬਣਾਉਣਾ ਚਾਹੁੰਦੇ ਆ, ਪਰ ਉਹ ਹੀ ਕੋਈ ਸੇਧ ਦੇਣ ਵਾਲਾ ਚਾਹੀਦਾ ਹੁੰਦਾ। ਔਰ ਮੈਨੂੰ ਲੱਗਦਾ ਹੁੰਦਾ ਕਿ ਬਿਲਕੁਲ ਡਾਕਟਰ ਸੁਨੀਤ ਹੁਣ ਇਹ ਸਿਗਨਲ ਮਿਲ ਰਿਹਾ ਕਿ ਜ਼ਰੂਰ ਆਉਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਆਯੁਰਵੇਦ ਜਿਹੜਾ ਜ਼ਰੂਰ ਫੈਲੇਗਾ ਇੱਥੇ ਆਸਟ੍ਰੇਲੀਆ ਦੇ ਵਿੱਚ।
ਤੁਸੀਂ ਬਿਲਕੁਲ ਸਹੀ ਗੱਲ ਕਰੀ ਕਿ ਇੱਕ ਸੇਧ ਦੇਣ ਵਾਲਾ ਚਾਹੀਦਾ ਹੁੰਦਾ ਹੈ ਔਰ ਇੱਕ ਸਹੀ ਕੈਂਡੀਡੇਟ ਸਾਨੂੰ ਮਿਲ ਜਾਵੇ ਅਗਰ ਦੱਸਣ ਵਾਲਾ ਕੋਈ ਕੰਮ ਕੁਆਲੀਫਾਈਡ ਪਰਸਨ ਤਾਂ ਉਹ ਬਹੁਤ ਅੱਛਾ ਹੁੰਦਾ ਹੈ। ਆਪਾਂ ਵੀ ਕਦੇ ਕੋਈ ਕੰਮ ਕਰਨਾ ਹੁੰਦਾ ਤਾਂ ਆਪਾਂ ਜ਼ਰੂਰ ਇਹ ਦੇਖਦੇ ਹਾਂ ਕਿ ਕਿਸ ਤੋਂ ਸਲਾਹ ਲਈਏ, ਉਹ ਕਿੰਨਾ ਪੜ੍ਹਿਆ ਲਿਖਿਆ, ਉਸ ਫੀਲਡ ਬਾਰੇ ਕੀ ਨੌਲੇਜ ਹੈ।
ਬਿਲਕੁਲ,
ਜਦੋਂ ਮੈਂ ਯੋਗ
ਬਿਲਕੁਲ ਠੀਕ
ਮੈਂ 2008 ਤੋਂ ਪੰਜਾਬ ਸਰਕਾਰ ਦੇ ਵਿੱਚ ਬਤੌਰ ਆਯੁਰਵੈਦਿਕ ਮੈਡੀਕਲ ਆਫਿਸਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀਗਾ ਪੰਜਾਬ ਦੇ ਲੋਕਾਂ ਲਈ
ਜੀ।
ਔਰ ਉਸ ਦੇ ਨਾਲ ਨਾਲ ਜਦੋਂ ਅਸੀਂ ਯੋਗ ਨੂੰ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਹੀ ਗੱਲ ਤੁਹਾਡੇ ਵਾਲੀ ਮੇਰੇ ਧਿਆਨ ਚ ਆਈ ਕਿ ਅਗਰ ਕਿਸੇ ਨੂੰ ਅੱਛੀ ਤਰ੍ਹਾਂ ਸਿਖਾਉਣਾ ਤਾਂ ਖੁਦ ਵੀ ਉਹਦੇ ਵਿੱਚ ਮਾਸਟਰੀ ਹੋਣੀ ਚਾਹੀਦੀ ਹੈ। ਦੈਟ ਇਜ਼ ਵਾਈ ਕਿ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਯੋਗਾ ਦੇ ਵਿੱਚ ਪਰਸਿਊ ਕੀਤੀ ਸਵਾਮੀ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਤੋਂ, ਬੰਗਲੌਰ ਤੋਂ, ਜੋ ਕਿ ਵਰਲਡ ਦੀ ਓਨਲੀ ਯੋਗ ਯੂਨੀਵਰਸਿਟੀ ਹੈ।
ਓਕੇ ਜੀ।
ਹਾਂ ਜੀ, ਤਾਂ ਮੈਂ ਉੱਥੇ ਆਪਣੀ ਪੋਸਟ ਗ੍ਰੈਜੂਏਸ਼ਨ MSc ਕੀਤੀ। ਉਸ ਦੇ ਵਿੱਚ ਮੇਰਾ ਮਾਸਟਰੀ ਦਾ ਫੀਲਡ ਵੀ ਸਟ੍ਰੈਸ ਮੈਨੇਜਮੈਂਟ ਹੀ ਰਿਹਾ, ਬਿਕੋਜ਼ ਆਈ ਆਲਵੇਜ਼ ਲਵ ਦਿਸ ਟੌਪਿਕ। ਤਾਂ ਇਸ ਲਈ ਹੁਣ ਇਹ ਲੱਗਦਾ ਹੈ ਕਿ ਜਦੋਂ ਮੈਂ ਡਿਲੀਵਰ ਕਰੂੰਗਾ ਜਾਂ ਕਿਸੇ ਨੂੰ ਗਾਈਡ ਕਰਨਾ ਚਾਹਾਂਗੇ ਉਹਦੇ ਬੈਟਰਮੈਂਟ ਲਈ, ਉਹਦੇ ਫਾਇਦੇ ਲਈ ਔਰ ਸਮਾਜ ਦੇ ਭਲੇ ਲਈ, ਤਾਂ ਅੱਛੇ ਤਰੀਕੇ ਨਾਲ ਗਾਈਡ ਕਰ ਪਾਵਾਂਗੇ ਵਿਦ ਫੈਕਟ, ਵਿਦ ਫਿਗਰ ਐਂਡ ਵਿਦ ਪਰੂਫ ਗੱਲ ਕਰ ਪਾਵਾਂਗੇ ਕਿ ਰਿਸਰਚ ਬੇਸਡ ਜੋ ਸਿਸਟਮ ਹੁੰਦਾ ਹੈ, ਰਿਸਰਚ ਬੇਸਡ ਜੋ ਇੱਕ ਟੈਕਨੀਕ ਹੁੰਦੀ ਹੈ ਸਿਖਾਉਣ ਦੀ, ਉਸਦੇ ਵਿੱਚ ਫਰਕ ਹੁੰਦਾ। ਤਾਂ ਸਾਡੇ ਲੋਕ ਔਰ ਬਾਕੀ ਜਨਤਾ ਵੀ ਇਹ ਜ਼ਰੂਰ ਮਹਿਸੂਸ ਕਰੇਗੀ ਅਗਰ ਉਹ ਅਟੈਂਡ ਕਰੇਗੀ ਕਿ ਦੇਰ ਇਜ਼ ਸਮ ਡਿਫਰੈਂਸ ਐਂਡ ਇਟ ਇਜ਼ ਵਰਥ ਅਟੈਂਡਿੰਗ।
ਹਾਂ ਜੀ, ਬਿਲਕੁਲ ਸਹੀ। ਔਰ ਮੈਂ ਇੱਕ ਰਿਕੁਐਸਟ ਵੀ ਕੀਤੀ ਸੀਗੀ ਡਾਕਟਰ ਸੁਮੀਤ ਨੂੰ ਕਿ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀਆਂ ਸਾਡੀਆਂ ਲਹਿਰਾਂ ਉਹਨਾਂ ਦਾ ਇੱਕ ਹਿੱਸਾ ਬਣਨ ਔਰ ਬੇਸ਼ੱਕ ਥੋੜਾ ਜਿਹਾ ਟਾਈਮ ਕੱਢ ਕੇ ਸਾਨੂੰ ਜ਼ਰੂਰ ਕੋਈ ਨਾ ਕੋਈ ਟਿਪਸ ਜਿਹੜੇ ਦਿੰਦੇ ਰਹਿਣ, ਕਿਉਂਕਿ ਬਹੁਤ ਜ਼ਰੂਰਤ ਹੈ ਜੀ। ਸਿਰਫ ਸਾਨੂੰ ਹੀ ਨਹੀਂ ਬਲਕਿ ਮੈਨੂੰ ਲੱਗਦਾ ਹੁੰਦਾ ਬੱਚਿਆਂ ਨੂੰ, ਟੀਨੇਜਰਸ, ਜਵਾਨ ਹੋਣ ਜਾਂ ਬਜ਼ੁਰਗ ਹੋਣ, ਹਰ ਕਿਸੇ ਨੂੰ ਯੋਗ ਔਰ ਆਯੁਰਵੇਦ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਜ਼ਿੰਦਗੀ ਜੀਣ ਦਾ ਜਿਹੜਾ ਨਾਮ ਹੀ ਆਯੁਰਵੇਦ ਆ। ਸੋ ਉਸ ਆਯੁਰਵੇਦ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਔਰ ਰਸਤੇ ਤੇ ਤੁਰਨਾ ਚਾਹੀਦਾ। ਸੋ ਸਰੋਤਿਆਂ ਨੂੰ ਮੈਂ ਇੱਕ ਵਾਰੀ ਫੇਰ ਕਹਾਂਗੀ ਕਿ ਜੇ ਉਹਨਾਂ ਦੇ ਦਿਲ ਵਿੱਚ ਕੋਈ ਗੱਲ ਹੈ ਜਿਹੜੀ ਆਯੁਰਵੇਦ ਦੇ ਰਿਗਾਰਡਿੰਗ ਉਹ ਪੁੱਛਣਾ ਚਾਹੁੰਦੇ ਹਨ ਜਾਂ ਕੋਈ ਟਿਪ ਲੈਣਾ ਚਾਹੁੰਦੇ ਹੋਣ ਤੇ ਡਾਕਟਰ ਸੁਮੀਤ ਸਾਡੇ ਨਾਲ ਨੇ, ਸੋ ਜਲਦੀ ਤੋਂ ਜਲਦੀ ਪੁੱਛਣ ਉਹ। ਔਰ ਮੈਨੂੰ ਲੱਗਦਾ ਹੈ ਕਿ ਡਾਕਟਰ ਸੁਮੀਤ ਜੀ ਅਸੀਂ ਅੱਜ ਜੀ ਜੀ ਜੀ
ਸਾਡੀ ਵਰਕਸ਼ਾਪ ਦੇ ਵਿੱਚ ਜੋ ਚੇਅਰ ਯੋਗਾ ਮੋਡਿਊਲ ਦੀ ਆਪਣੀ ਗੱਲ ਹੋ ਗਈ ਸੀ, ਉਸ ਦੇ ਨਾਲ ਨਾਲ ਉਸ ਦੇ ਵਿੱਚ ਆਪਾਂ ਕੁਝ ਬਰੀਦਿੰਗ ਪ੍ਰੈਕਟਿਸ ਦੱਸਾਂਗੇ ਜਿਸ ਦੇ ਨਾਲ ਕਿ ਬਾਡੀ ਔਰ ਮਾਈਂਡ ਨੂੰ ਰਿਲੈਕਸ ਕੀਤਾ ਜਾ ਸਕਦਾ ਔਰ ਸਟ੍ਰੈਸ ਨੂੰ ਸਰੀਰ ਦੇ ਵਿੱਚ ਨੁਕਸਾਨ ਕਰਨ ਤੋਂ ਰੋਕਿਆ ਜਾ ਸਕਦਾ ਔਰ ਸਟ੍ਰੈਸ ਕਿਵੇਂ ਬਿਲਡ ਅਪ ਹੁੰਦਾ। ਦੇਖੋ ਕਿਸੇ ਚੀਜ਼ ਨੂੰ ਅਗਰ ਤੁਸੀਂ ਹੈਂਡਲ ਕਰਨਾ, ਕੋਈ ਵੀ ਮਸ਼ੀਨ ਚਲਾਣੀ ਹੈ ਤਾਂ ਉਹਦੀ ਵਰਕਿੰਗ ਪਤਾ ਹੋਣੀ ਚਾਹੀਦੀ ਹੈ। ਅਗਰ ਸਟ੍ਰੈਸ ਨੂੰ ਤੁਸੀਂ ਕੰਟਰੋਲ ਕਰਨਾ, ਉਸਨੂੰ ਆਪਣੇ ਉੱਤੇ ਹਾਵੀ ਹੋਣ ਤੋਂ ਰੋਕਣਾ ਹੈ ਤਾਂ ਸਟ੍ਰੈਸ ਬਿਲਡ ਅਪ ਕਿਵੇਂ ਹੁੰਦਾ ਔਰ ਇਹ ਸਾਡੇ ਸਰੀਰ ਦੇ ਵਿੱਚ ਕਿਵੇਂ ਨੁਕਸਾਨ ਕਰਦਾ ਹੈ, ਇਹਦੀ ਸਮਝ ਹੋਣਾ ਬੜੀ ਜ਼ਰੂਰੀ ਹੈ। ਤਾਂ ਮੇਰੀ ਕੋਸ਼ਿਸ਼ ਰਹੇਗੀ ਉਸ ਵਰਕਸ਼ਾਪ ਦੇ ਵਿੱਚ ਕਿ ਇਸ ਸਟ੍ਰੈਸ ਨੂੰ ਸਮਝਾਣ ਦੀ ਕੋਸ਼ਿਸ਼ ਕਰਾਂ ਤਾਂ ਕਿ ਇਸ ਦਾ ਹੱਲ ਹੋਰ ਆਸਾਨ ਹੋ ਜਾਵੇ। ਫੋਰ ਐਗਜ਼ਾਮਪਲ ਅੱਜ ਮੈਂ ਰੇਡੀਓ ਦੇ ਰਾਹੀਂ ਵੀ, ਕਿਉਂਕਿ ਜੋ ਰੇਡੀਓ ਹੈ ਸਾਡੇ ਦਿਲਾਂ ਨਾਲ ਜੁੜਿਆ ਹੁੰਦਾ ਹੈ, ਬਚਪਨ ਤੋਂ ਅਸੀਂ ਰੇਡੀਓ ਦੇ ਨਾਲ ਜੁੜੇ ਆਇਆ, ਔਰ ਇਸ ਤੋਂ ਅੱਛਾ ਪਲੇਟਫਾਰਮ ਔਰ ਇਸ ਤੋਂ ਅੱਛੀ ਜਗ੍ਹਾ ਕੋਈ ਨਹੀਂ ਹੋ ਸਕਦੀ ਸਾਡੇ ਸਰੋਤਿਆਂ ਨਾਲ, ਸਾਡੀ ਕਮਿਊਨਿਟੀ ਨਾਲ ਜੁੜਨ ਦੀ। ਤਾਂ ਉਹਨਾਂ ਨੂੰ ਮੈਂ ਇੱਥੋਂ ਹੀ ਇੱਕ ਮੈਸੇਜ ਜਾਂ ਇੱਕ ਸਮਾਲ ਟਿਪ ਜੋ ਹੈ ਉਹ ਦੇਣਾ ਚਾਹੂੰਗਾ ਕਿ ਜਦੋਂ ਵੀ ਸਟ੍ਰੈਸ ਬਿਲਡ ਅਪ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਡੀ ਬਰੀਦਿੰਗ ਪੈਟਰਨ ਦੇ ਵਿੱਚ ਚੇਂਜਿਸ ਦਿਖਾਉਂਦਾ। ਸਾਰਿਆਂ ਨੇ ਮਹਿਸੂਸ ਕੀਤਾ ਹੋਣਾ ਕਿ ਗੁੱਸੇ ਦੇ ਵਿੱਚ ਜਾਂ ਘਬਰਾਹਟ ਦੇ ਵਿੱਚ ਸਾਡੇ ਸਾਹ ਤੇਜ਼ ਹੋ ਜਾਂਦੇ ਨੇ। ਤੁਸੀਂ ਵੀ ਇਹ ਜ਼ਰੂਰ ਮਹਿਸੂਸ ਕੀਤਾ ਹੋਣਾ ਕਿ ਅਗਰ ਕੋਈ ਬੰਦਾ ਬਹੁਤ ਜ਼ਿਆਦਾ ਗੁੱਸੇ ਚ ਹੈ, ਬਹੁਤ ਜ਼ਿਆਦਾ ਘਬਰਾਹਟ ਚ ਹੈ, ਤਾਂ ਉਹ ਸਭ ਤੋਂ ਪਹਿਲਾਂ ਇਹਦੇ ਸਾਹ ਅਗਰ ਆਪਾਂ ਨੋਟ ਕਰੀਏ ਤਾਂ ਬੜੇ ਛੋਟੇ ਔਰ ਤੇਜ਼ ਤੇਜ਼ ਹੋ ਜਾਂਦੇ। ਸੋ ਦਿਸ ਇਜ਼ ਦਾ ਫਸਟ ਸਿੰਪਟਮ ਕਿ ਤੁਹਾਡੇ ਅੰਦਰ ਸਟ੍ਰੈਸ ਬਿਲਡ ਅਪ ਹੋਣ ਦੀ ਤਿਆਰੀ ਹੈ। ਤਾਂ ਅਗਰ ਤਾਂ ਉਹ ਜੋ ਤੁਹਾਡੀ ਸਿਚੁਏਸ਼ਨ ਹੈ, ਸਪੋਜ਼ ਕੋਈ ਵੀ ਸਟ੍ਰੈਸਫੁਲ ਸਿਚੁਏਸ਼ਨ ਹੈ, ਅਗਰ ਤਾਂ ਉਹ ਸਹੀ ਟਾਈਮ ਤੇ ਖਤਮ ਹੋ ਗਈ, ਉਹਦਾ ਕੋਈ ਹੱਲ ਠੀਕ ਤਰ੍ਹਾਂ ਨਾਲ ਹੋ ਗਿਆ, ਉਹ ਸਿਚੁਏਸ਼ਨ ਓਵਰ ਹੋ ਗਈ, ਤਾਂ ਬਾਡੀ ਆਟੋਮੈਟਿਕਲੀ ਨਾਰਮਲ ਹੋ ਜਾਂਦੀ ਹੈ, ਉਹ ਠੀਕ ਹੈ। ਉਹ ਜਿਹੜਾ ਸਾਹ ਦਾ ਵਧਣਾ ਹੈ ਤਾਂ ਉਹ ਜ਼ਰੂਰੀ ਹੁੰਦਾ ਅੱਛੀ ਪਰਫਾਰਮੈਂਸ ਦੇਣ ਲਈ। ਬਟ ਅਗਰ ਉਹੀ ਚੀਜ਼, ਉਹੀ ਸਿਚੁਏਸ਼ਨ, ਉਹੀ ਸਟ੍ਰੈਸਫੁਲ ਕੰਡੀਸ਼ਨ ਬਹੁਤ ਲੰਬੇ ਸਮੇਂ ਤੱਕ ਕੰਟੀਨਿਊ ਰਹਿੰਦੀ ਹੈ, ਉਹ ਚੀਜ਼ ਸਾਡੇ ਸਰੀਰ ਦੇ ਵਿੱਚ ਪਰਮਾਨੈਂਟ ਚੇਂਜਿਸ ਪੈਦਾ ਕਰ ਦਿੰਦੀ ਹੈ, ਜੋ ਕਿ ਸਾਨੂੰ ਹਾਈ ਬਲੱਡ ਪ੍ਰੈਸ਼ਰ, ਐਂਗਰ, ਹਾਈ ਬਲੱਡ ਸ਼ੂਗਰ, ਹਾਈਪਰ ਐਸਿਡਿਟੀ ਔਰ ਇਰੀਟੇਬਲ ਬਾਵਲ ਸਿੰਡਰੋਮ, ਜਿਸ ਦੇ ਵਿੱਚ ਕਿ ਅੰਤੜੀਆਂ ਚ ਸੋਜਾ ਆ ਜਾਂਦਾ ਹੈ, ਏਦਾਂ ਦੀ ਬਿਮਾਰੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸੋ ਇਹ ਸਾਡੇ ਸਰੀਰ ਤੇ ਲੰਬੇ ਸਮੇਂ ਤੱਕ ਰਹਿਣ ਲੱਗ ਗਏ। ਮੈਂ ਸਪੈਸੀਫਿਕਲੀ ਗੱਲ ਕੀਤੀ ਸੀ ਕਿ ਕਿਉਂਕਿ ਡਰਾਈਵਿੰਗ ਕਰਨਾ ਬਹੁਤ ਜ਼ਿੰਮੇਵਾਰੀ ਭਰਿਆ ਕੰਮ ਹੈ ਔਰ ਸਟ੍ਰੈਸਫੁਲ ਜੋਬ ਹੈ, ਚਾਹੇ ਕੋਈ ਟੈਕਸੀ ਡਰਾਈਵ ਕਰ ਰਿਹਾ ਹੈ, ਚਾਹੇ ਕੋਈ ਟਰੱਕ ਡਰਾਈਵ ਕਰ ਰਿਹਾ ਹੈ, ਚਾਹੇ ਅਸੀਂ ਆਪਣੀ ਖੁਦ ਦੀ ਕਾਰ ਚਲਾ ਰਹੇ ਹਾਂ, ਚਾਹੇ ਕੋਈ ਵੀ ਬੰਦਾ ਹੈ, ਡਰਾਈਵਿੰਗ ਬਹੁਤ ਇੰਪੋਰਟੈਂਟ ਚੀਜ਼ ਹੈ, ਬਹੁਤ ਧਿਆਨ ਨਾਲ ਕਰਨ ਵਾਲਾ ਕੰਮ ਹੈ। ਤਾਂ ਇਹ ਇੱਕ ਸਟ੍ਰੈਸ ਬਿਲਡਰ ਹੈ। ਸਾਡਾ ਦਿਮਾਗ ਹਮੇਸ਼ਾ ਸਾਨੂੰ ਕਹਿੰਦਾ ਕਿ ਧਿਆਨ ਨਾਲ ਕਰਨਾ, ਧਿਆਨ ਨਾਲ ਕਰਨਾ। ਤਾਂ ਥੋੜਾ ਦੇਰ, ਦੋ ਘੰਟੇ, ਤਿੰਨ ਘੰਟੇ ਕਰਨ ਤੋਂ ਬਾਅਦ ਸਰੀਰ ਥੋੜਾ ਥਕਾਨ ਮਹਿਸੂਸ ਜ਼ਰੂਰ ਕਰਦਾ, ਤਾਂ ਉਸ ਸਮੇਂ ਤੁਸੀਂ ਗੱਡੀ ਦੇ ਵਿੱਚ ਹੀ ਬੈਠੇ ਬੈਠੇ ਸਾਈਡ ਤੇ ਲਗਾ ਕੇ ਜਾਂ ਛੋਟੀ ਜਿਹੀ ਬ੍ਰੇਕ ਲੈ ਕੇ 5 ਤੋਂ 7 ਮਿੰਟ ਦੇ ਵਿੱਚ ਅਗਰ ਆਪਾਂ ਰਿਵਾਈਵ ਕਰ ਸਕੀਏ ਤਾਂ ਇਸ ਤੋਂ ਅੱਛਾ ਹੋਰ ਕੀ ਹੋ ਸਕਦਾ।
ਦੈਨ
ਯੂ ਆਰ ਰੈਡੀ ਅਗੇਨ ਫੋਰ ਨੈਕਸਟ ਡਰਾਈਵ। ਜੀ, ਕੇਅਰ ਯੋਗਾ, ਬਰੀਦਿੰਗ ਪ੍ਰੈਕਟਿਸਿਸ, ਕੰਸੈਪਟ ਆਫ ਸਟ੍ਰੈਸ ਅਕੋਰਡਿੰਗ ਟੂ ਯੋਗਾ, ਔਰ ਆਯੁਰਵੇਦ ਇਸ ਦੇ ਬਾਰੇ ਕੀ ਕਹਿੰਦਾ ਹੈ ਸਟ੍ਰੈਸ ਬਾਰੇ, ਕਿਉਂਕਿ ਆਯੁਰਵੇਦ ਦੇ ਵਿੱਚ ਸਟ੍ਰੈਸ ਨੂੰ ਬਿਮਾਰੀਆਂ ਵਧਾਉਣ ਵਾਲਾ ਸਭ ਤੋਂ ਅੱਛਾ ਫੈਕਟਰ ਦੱਸਿਆ ਗਿਆ। ਆਯੁਰਵੇਦ ਦੇ ਵਿੱਚ ਇੱਕ ਸ਼ਲੋਕ ਆਉਂਦਾ ਹੈ, ਵਿਸ਼ਾਦ ਰੋਗ ਵਰਧਨਾ ਨਾਮ ਸ਼੍ਰੇਸ਼ਠ। ਵਿਸ਼ਾਦ ਸਟ੍ਰੈਸ ਦਾ ਨਾਮ ਦਿੱਤਾ ਗਿਆ ਸੰਸਕ੍ਰਿਤ ਦੇ ਵਿੱਚ, ਰੋਗ ਵਰਧਨਾ ਨਾਮ ਸ਼੍ਰੇਸ਼ਠ। ਸਟ੍ਰੈਸ ਔਰ ਗ੍ਰੀਫ ਇਜ਼ ਦਾ ਬੈਸਟ ਥਿੰਗ ਟੂ ਵਰਸਨ ਦਾ ਡਿਜ਼ੀਜ਼। ਜੀ,
ਸੋ ਬਿਲਕੁਲ, ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਬਰੀਦਿੰਗ ਜੇ ਦੇਖੀ ਜਾਵੇ ਤੇ, ਕਿਉਂਕਿ ਚੰਗੀਆਂ ਗੱਲਾਂ ਸੁਣਦੇ ਹੋ ਜਦੋਂ ਤੁਸੀਂ ਤੇ ਤੁਹਾਡੀ ਬਰੀਦਿੰਗ ਉਦੋਂ ਹੀ ਬਿਲਕੁਲ ਤੁਸੀਂ ਫੀਲ ਕਰਨ ਲੱਗ ਜਾਂਦੇ ਹੋ। ਸੋ ਬਿਲਕੁਲ, ਐਡੀਲੇਡ ਵਾਲਿਆਂ ਨੂੰ ਮੈਂ ਜ਼ਰੂਰ ਇੱਕ ਵਾਰੀ ਫਿਰ ਤੋਂ ਗੁਜ਼ਾਰਿਸ਼ ਕਰਾਂਗੀ ਕਿ ਜਿਹੜੇ ਐਡੀਲੇਡ ਦੇ ਲਿਸਨਰਸ ਇਸ ਵੇਲੇ ਜੁੜੇ ਹੋਏ ਨੇ ਜ਼ਰੂਰ ਪਹੁੰਚਣ, ਔਰ ਇੱਕ ਵਾਰੀ ਫੋਨ ਨੰਬਰ ਵਗੈਰਾ ਜਿਹੜਾ ਤੁਸੀਂ ਜਿਹੜੀ ਬੁਕਿੰਗ ਵਗੈਰਾ ਕਰਵਾਉਣੀ ਹੈ ਉਹ ਕਿਸ ਨੰਬਰ ਤੇ ਕਰਵਾਈ ਜਾ ਸਕਦੀ ਹੈ, ਉਹ ਵੀ ਤੁਸੀਂ ਇੱਕ ਵਾਰੀ ਦੱਸ ਦੋ।
ਉਹ ਵੀ ਨੰਬਰ ਨੋਟ ਕਰ ਸਕਦੇ ਨੇ ਸ਼੍ਰੋਤੇ, ਮੇਰਾ ਨੰਬਰ ਵੀ ਨੋਟ ਕਰ ਸਕਦੇ ਆ, 0469301860। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ,
18 ਨਵੰਬਰ ਨੂੰ
0469301860।
ਜੀ, ਸੋ 18 ਨਵੰਬਰ ਨੂੰ ਢਾਈ ਤੋਂ ਸਾਢੇ ਚਾਰ ਵਜੇ ਤੱਕ ਜਿਹੜਾ ਸਮਾਂ ਹੈਗਾ ਆ ਤੇ ਵੈਨਿਊ 113 ਗਿਲਬਰਟ ਸਟਰੀਟ ਐਡੀਲੇਡ ਵਿਚ ਇਹ ਜਿਹੜੀ ਵਰਕਸ਼ਾਪ ਹੋਏਗੀ ਔਰ ਫ੍ਰੀ ਐਂਟਰੀ ਹੈ ਜੀ ਔਰ ਕਿੰਨੀਆਂ
ਮੈਨੂੰ ਤਾਂ
ਜ਼ਰੂਰ ਪਹੁੰਚਾਂਗੀ ਜੀ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਖੁਦ ਵੀ ਜ਼ਰੂਰ ਪਹੁੰਚਾਂ ਔਰ ਬਿਲਕੁਲ ਜੀ ਆਯੁਰਵੈਦਿਕ ਦਾ ਮੈਨੂੰ ਲੱਗਦਾ ਕਿ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਅੱਜ ਇਹ ਗੱਲ ਕੀਤੀ ਸੀ ਕਿ ਜ਼ਿੰਦਗੀ ਨੂੰ ਬੜੇ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ ਚੰਗੇ ਤਰੀਕੇ ਨਾਲ ਜੀਣਾ ਚਾਹੀਦਾ ਔਰ ਆਹ ਦੇਖੋ ਪ੍ਰੋਗਰਾਮ ਦੇ ਦੂਸਰੇ ਜਿਹੜਾ ਸੈਗਮੈਂਟ ਸੀ ਉਹਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋ ਗਈ ਕਿ ਹਾਂਜੀ ਆ ਜੋ ਤੁਹਾਨੂੰ ਦੱਸਦੇ ਆ ਕਿ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਕਿੱਦਾਂ ਜੀਣਾ ਆ ਸੋ ਜ਼ਰੂਰ ਜੀ ਯੋਗ ਔਰ ਜਿਹੜੇ ਆਯੁਰਵੈਦਿਕ ਨਾਲ ਸਾਨੂੰ ਜ਼ਰੂਰ ਆਪਣਾ ਨਾਤਾ ਜੋੜਨਾ ਚਾਹੀਦਾ ਸੋ ਕੁਝ ਲਿਸਨਰਸ ਨੇ ਵੀ ਸਾਂਝ ਪਾਈ ਹੈ ਹਰਜਿੰਦਰ ਸਿੰਘ ਘੁੰਮਣ ਹੁਣੀ ਬੜੇ ਪਿਆਰੇ ਲਿਸਨਰਸ ਅੰਕਲ ਸਾਡੇ ਇਹ ਇੱਥੇ ਐਡੀਲੇਡ ਆਏ ਸੀ ਤੇ ਹਰਮਨ ਰੇਡੀਓ ਸੁਣਨ ਲੱਗੇ ਸੀਗੇ ਤੇ ਹੁਣ ਕਹਿੰਦੇ ਹੁੰਦੇ ਆ ਕਿ ਐਡੀਲੇਡ ਦੀ ਤਾਂ ਮੈਂ ਇਹੋ ਜਿਹੀ ਸੋਰੀ ਹਰਮਨ ਰੇਡੀਓ ਦਾ ਇਹੋ ਜਿਹਾ ਮੈਂ ਨਸ਼ਾ ਲਗਾ ਲਿਆ ਵੀ ਮੇਰੇ ਤੋਂ ਹੁਣ ਇੰਡੀਆ ਜਾ ਕੇ ਵੀ ਨੀ ਛੁੱਟਦਾ ਤੇ ਇੱਥੇ ਤੇ ਚਲੋ ਟਾਈਮ ਦੇ ਨਾਲ ਹੁੰਦਾ ਸੀ ਹੁਣ ਉੱਥੇ ਰਾਤ ਨੂੰ 2-2:30 ਵਜੇ ਉੱਠ ਕੇ ਸਾਡੇ ਪ੍ਰੋਗਰਾਮ ਦੇ ਨਾਲ ਸਾਂਝ ਪਾਉਂਦੇ ਔਰ ਬਹੁਤ ਸਾਰੇ ਮੈਸੇਜਸ ਇਹਨਾਂ ਦੇ ਆਏ ਹੋਏ ਆ ਸੋ ਬਾਕੀ ਮੈਸੇਜਸ ਮੈਂ ਬਾਅਦ ਵਿੱਚ ਲਵਾਂਗੀ ਅੰਕਲ ਤੁਹਾਡੇ ਇਹਨਾਂ ਨੇ ਵੀ ਕਿਹਾ ਹੈ ਕਿ ਤੰਦਰੁਸਤੀ ਦੇ ਲਈ ਕਹਿੰਦੇ ਯੋਗਾ ਜਿਹੜਾ ਬਹੁਤ ਜ਼ਰੂਰੀ ਹੈ ਸੋ ਬਿਲਕੁਲ ਜੇ ਗੱਲ ਕਰੀਏ ਸੁਮੀਤ ਤੇ ਆਪਣੇ ਬਜ਼ੁਰਗਾਂ ਨੂੰ ਵੀ ਮੈਂ ਜੇ ਯਾਦ ਕਰਾਂ ਤੇ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀਗੀ ਕਿ ਮੇਰੇ ਨਾਨਾ ਜੀ ਹੁੰਦੇ ਸੀ ਉਹ ਯੋਗ ਜ਼ਰੂਰ ਕਰਦੇ ਹੁੰਦੇ ਸੀ ਔਰ ਹੋਰ ਬੜੀਆਂ ਚੀਜ਼ਾਂ ਛੋਟੀਆਂ ਛੋਟੀਆਂ ਕਰਦੇ ਹੁੰਦੇ ਸੀ ਆ ਜਿਹੜਾ ਗ੍ਰਾਸ ਜੂਸ ਆਇਆ ਅੱਜ ਕਿੰਨਾ ਕਾਮਨ ਹੋ ਗਿਆ ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਚਪਨ ਚ ਉਹਨਾਂ ਦੇ ਕੋਲ ਰਹਿੰਦੀ ਹੁੰਦੀ ਸੀ ਔਰ ਉਹ ਖੁਦ ਵੀ ਪੀਂਦੇ ਹੁੰਦੇ ਸੀ ਔਰ ਮੈਨੂੰ ਵੀ ਬਣਾ ਕੇ ਦਿੰਦੇ ਹੁੰਦੇ ਸੀ ਔਰ ਬਹੁਤ ਰਿਕਮੈਂਡ ਕਰਦੇ ਹੁੰਦੇ ਸੀਗੇ ਕਿ ਇਹ
ਗ੍ਰਾਸ ਜੂਸ ਦਾ ਜ਼ਰੀਆ ਹੈ ਸਾਨੂੰ ਪਤਾ ਵੀ ਨੀ ਲੱਗਦਾ ਸੀਗਾ ਕਿ ਅਸੀਂ ਕੀ ਕੁਛ ਆਯੁਰਵੇਦ ਦਾ ਅਪਣਾ ਰਹੇ ਹਾਂ ਅਨਨੋਇੰਗਲੀ ਨੋਇੰਗਲੀ ਸੋ ਇਸ ਨੂੰ ਰਿਕੋਗਨਾਈਜ਼ ਕਰਨ ਲਈ ਜ਼ਰੂਰ ਇਸ ਚੀਜ਼ ਨੂੰ ਦੁਬਾਰਾ ਅਸੀਂ ਰਿਵਾਈਵ ਕਰਾਂਗੇ ਔਰ ਦੱਸਾਂਗੇ ਕਿ ਸਾਡੇ ਜੀਵਨ ਦਾ ਹਰ ਇੱਕ ਆਸਪੈਕਟ ਆਯੁਰਵੇਦ ਔਰ ਯੋਗ ਨਾਲ ਜੁੜਿਆ ਹੋਇਆ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਸ਼ੱਕ ਨਹੀਂ ਦੀਜ਼ ਆਰ ਦਾ ਬੇਸਿਕ ਫੰਡਾਮੈਂਟਲਸ ਆਫ ਲਾਈਫ ਔਰ ਇਸ ਤੋਂ ਦੂਰ ਜਾ ਕੇ ਸਿਰਫ ਸਾਡਾ ਨੁਕਸਾਨ ਹੈ ਔਰ ਇਸ ਦੇ ਕਰੀਬ ਰਹਿ ਕੇ ਹੀ ਸਾਡੀ ਸਿਹਤ ਔਰ ਸਾਡਾ ਸਵਾਸਥ ਬਚਿਆ ਰਹਿ ਸਕਦਾ
ਬਿਲਕੁਲ ਠੀਕ ਆ ਔਰ ਹਾਂਗਕਾਂਗ ਤੋਂ ਸਾਡੇ ਨਾਲ ਜਗਤਾਰ ਗਿੱਲ ਹੁਣਾਂ ਨੇ ਸਾਂਝ ਬਣਾਈ ਹੈ ਵੀ ਸਾਡੇ ਬਹੁਤ ਪਿਆਰੇ ਔਰ ਬੜੇ ਰੈਗੂਲਰ ਲਿਸਨਰਸ ਨੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਦੇ ਹਾਂ ਜੀ ਤੇ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੁਹਾਨੂੰ ਤੇ ਕਹਿ ਰਹੇ ਨੇ ਕਿ ਆਯੁਰਵੇਦ ਤੇ ਹੋਮਿਓਪੈਥੀ ਚ ਕੀ ਫਰਕ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਪਹਿਲੀਆਂ ਚ ਲੋਕ ਖਾਣ ਪੀਣ ਪ੍ਰਤੀ ਬੜੇ ਇੰਨੇ ਸੰਜੀਦਾ ਨਹੀਂ ਹੁੰਦੇ ਸੀ ਜੋ ਮਿਲ ਗਿਆ ਉਹਦੇ ਨਾਲ ਸਬਰ ਕਰ ਲੈਂਦੇ ਸੀ ਅੱਜ ਦੇ ਯੁੱਗ ਚ ਇਨਸਾਨ ਕੋਲ ਖਾਣ ਪੀਣ ਪ੍ਰਤੀ ਚੋਣ ਵੀ ਹੈ ਤੇ ਇਲਾਜ ਵੀ ਬਹੁਤ ਹਨ ਪਰ ਬਿਮਾਰੀਆਂ ਫੇਰ ਵੀ ਵੱਧ ਰਹੀਆਂ ਹਨ ਕਹਿੰਦੇ ਡਾਕਟਰ ਸਾਹਿਬ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ
ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੁੱਛਿਆ ਹੈ ਮੈਂ ਬਹੁਤ ਹੀ ਨਮਸਕਾਰ ਬੁਲਾ ਕੇ ਧੰਨਵਾਦ ਕਹਿਣਾ ਚਾਹੂੰਗਾ ਇਹਨਾਂ ਨੂੰ ਇੱਕ ਸੋਚ ਇੱਕ ਆਸਪੈਕਟ ਦਿੱਤਾ ਇਹਨਾਂ ਨੇ ਲਾਈਫ ਦਾ ਕਿ ਅੱਜ ਕੱਲ ਖਾਣ ਪੀਣ ਦੀਆਂ ਆਪਸ਼ਨ ਵੀ ਬਹੁਤ ਜ਼ਿਆਦਾ ਨੇ ਇਲਾਜ ਦੀਆਂ ਆਪਸ਼ਨ ਵੀ ਬਹੁਤ ਜ਼ਿਆਦਾ ਨੇ ਪਰ ਫਿਰ ਵੀ ਬਿਮਾਰੀਆਂ ਬਹੁਤ ਜ਼ਿਆਦਾ
ਬਿਲਕੁਲ
The very first thing ਮੈਂ ਫਿਰ ਰਿਪੀਟ ਕਰੂੰਗਾ ਕਿ ਜੋ ਅੱਜ ਦੇ ਜ਼ਮਾਨੇ ਦੀ ਦੇਣ ਹੈ ਸਾਨੂੰ ਸਟ੍ਰੈਸ ਦੈਟ ਇਜ਼ ਵਨ ਆਫ ਦਾ ਮੇਨ ਫੈਕਟਰ ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਇਨਫੈਕਟਿਵ ਡਿਜ਼ੀਜ਼ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਬੜੀ ਆਸਾਨੀ ਨਾਲ ਅਸੀਂ ਕੰਟਰੋਲ ਕਰ ਲੈਂਦੇ ਹਾਂ ਐਂਟੀਬਾਇਓਟਿਕਸ ਨਾਲ ਉਹਨੂੰ ਸੈਕਿੰਡ ਥਿੰਗ ਜੋ ਅੱਜ ਦੀ ਤਰੀਕ ਦੇ ਵਿੱਚ ਮਾਰੂ ਬਿਮਾਰੀਆਂ ਬਣ ਚੁੱਕੀਆਂ ਨੇ ਉਹ ਹਾਰਟ ਡਿਜ਼ੀਜ਼ ਹਾਰਟ ਅਟੈਕ ਹਾਰਟ ਬਲੋਕੇਜ ਹਾਈ ਕੋਲੈਸਟ੍ਰੋਲ ਫਿਰ ਉਹੀ ਰਿਪੀਟ ਕਰੂੰਗਾ ਮੈਂ ਬਲੱਡ ਪ੍ਰੈਸ਼ਰ ਡਾਇਬਟੀਜ਼ ਇਹ ਚੀਜ਼ਾਂ ਜ਼ਿਆਦਾ ਮਾਰੂ ਬਣ ਗਈਆਂ ਨੇ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਹੀ ਅੰਦਰੋਂ ਘੁਣੇ ਵਾਂਗੂ ਖਾ ਜਾਂਦੀਆਂ ਇਸ ਦੇ ਵਿੱਚ ਸਾਡੇ ਖਾਣ ਪੀਣ ਦਾ ਔਰ ਸਾਡੇ ਰਹਿਣ ਸਹਿਣ ਦਾ ਜਿਸ ਨੂੰ ਆਹਾਰ ਔਰ ਵਿਹਾਰ ਸ਼ਬਦਾਂ ਦੇ ਨਾਲ ਆਯੁਰਵੇਦ ਦੇ ਵਿੱਚ ਡਿਨੋਟ ਕੀਤੇ ਆਹਾਰ ਸਾਡੀ ਡਾਇਟ ਵਿਹਾਰ ਸਾਡਾ ਰਹਿਣ ਔਰ ਸਹਿਣ ਤਾਂ ਅਸੀਂ ਬਹੁਤ ਸਾਰੇ ਏਦਾਂ ਦੇ ਸਾਡੇ ਕੋਲ ਆਪਸ਼ਨਸ ਨੇ ਅੱਜ ਦੀ ਤਰੀਕ ਦੇ ਵਿੱਚ ਪ੍ਰੋਸੈਸਡ ਫੂਡ ਦੇ ਨਾਲ ਜ਼ਿਆਦਾ ਯੂਜ਼ ਹੋ ਰਿਹਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਸੈਕਿੰਡਲੀ ਸਹੀ ਸਮਾਂ ਅਸੀਂ ਖਾਣ ਪੀਣ ਦਾ ਸ਼ਾਇਦ ਮੇਨਟੇਨ ਨਹੀਂ ਕਰ ਪਾਉਂਦੇ ਸੈਕਿੰਡ ਫੈਕਟਰ ਥਰਡ ਫੈਕਟਰ ਅਸੀਂ ਹਮੇਸ਼ਾ ਜਲਦਬਾਜ਼ੀ ਦੇ ਵਿੱਚ ਖਾਂਦੇ ਹਾਂ ਉਹਦੇ ਨਾਲ ਨਾ ਸਾਡਾ ਸੈਲਾਈਵਾ ਸਾਡਾ ਤੁੱਕ ਵੀ ਭੋਜਨ ਦੇ ਨਾਲ ਅੱਛੀ ਤਰ੍ਹਾਂ ਨਹੀਂ ਰਲਦਾ ਆਪਾਂ ਬਚਪਨ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ 32 ਵਾਰੀ ਚੱਬ ਕੇ ਖਾਓ
ਬਿਲਕੁਲ
ਜੇ ਆਪਾਂ ਹੁਣ ਕਾਊਂਟ ਕਰਨ ਲੱਗ ਜਾਈਏ ਮੇਰੇ ਖਿਆਲ ਚ ਕਈ ਜਦੋਂ ਅਸੀਂ ਕਲਾਇੰਟਸ ਨਾਲ ਪੇਸ਼ੈਂਟਸ ਨਾਲ ਗੱਲ ਕਰੀ ਦੀ ਹੈ ਤੋ 8-10 ਵਾਰੀ ਹੀ ਸਿਰਫ ਚੂਇੰਗ ਕਰ ਪਾਉਂਦੇ ਨੇ ਤਾਂ ਉਹਦੇ ਨਾਲ ਕੀ ਹੈ ਕਿ ਸਲਾਈਵਾ ਤੁਹਾਡਾ ਅੱਛੀ ਤਰ੍ਹਾਂ ਮਿਕਸ ਨਹੀਂ ਹੋ ਪਾਉਂਦਾ ਔਰ ਫੈਟਸ ਔਰ ਕਾਰਬੋਹਾਈਡਰੇਟਸ ਦੀ ਡਾਈਜੈਸ਼ਨ ਦਾ ਫਸਟ ਪ੍ਰੋਸੈਸ ਤੁਹਾਡੇ ਇੱਥੋਂ ਹੀ ਸ਼ੁਰੂ ਹੋਣਾ ਹੈ ਅਗਰ ਇਹ ਸਟੈਪ ਹੀ ਪਹਿਲਾ ਸਟੈਪ ਹੀ ਗੜਬੜ ਹੋ ਗਿਆ ਤਾਂ ਅੱਗੇ ਜਾ ਕੇ ਉਹ ਅੱਛੀ ਤਰ੍ਹਾਂ ਡਾਈਜੈਸਟ ਨਹੀਂ ਹੋ ਪਾਏਗਾ ਔਰ ਤੁਹਾਡੇ ਲਿਵਰ ਨੂੰ ਵੀ ਫੈਟੀ ਕਰੇਗਾ ਤੁਹਾਡੇ ਖੂਨ ਦੇ ਵਿੱਚ ਵੀ ਕੋਲੈਸਟ੍ਰੋਲ ਦੀ ਮਾਤਰਾ ਵਧਾਏਗਾ ਔਰ ਸ਼ੂਗਰ ਨੂੰ ਵੀ ਵਧਾਏਗਾ ਸੋ ਦਿਸ ਫੈਕਟਰ ਐਂਡ ਦਾ ਮੋਸਟ ਇੰਪੋਰਟੈਂਟ ਫੈਕਟਰ ਇਨ ਦਾ ਲਾਸਟ ਆਈ ਵਾਂਟ ਟੂ ਸ਼ੇਅਰ ਇਜ਼ ਕਿ ਕੁਛ ਕੰਬੀਨੇਸ਼ਨ ਆਫ ਫੂਡ ਏਦਾਂ ਦੇ ਹੁੰਦੇ ਨੇ ਜੋ ਕਿ ਰੋਂਗ ਹੁੰਦੇ ਨੇ ਜੋ ਕਿ ਨਹੀਂ ਖਾਣੇ ਚਾਹੀਦੇ ਉਹ ਜਦੋਂ ਅਸੀਂ ਰੂਟੀਨ ਦੇ ਵਿੱਚ ਸੇਵਨ ਕਰਦੇ ਹਾਂ ਉਹ ਸਾਡੇ ਸਰੀਰ ਦੇ ਵਿੱਚ ਏਦਾਂ ਦੇ ਬਦਲਾਵ ਲਿਆ ਦਿੰਦੇ ਨੇ ਸਾਡੀ ਇਮਿਊਨਿਟੀ ਨੂੰ ਡਾਊਨ ਕਰ ਦਿੰਦੇ ਨੇ ਔਰ ਬਹੁਤ ਸਾਰੀਆਂ ਸਕਿਨ ਦੀਆਂ ਪ੍ਰੋਬਲਮ ਵੀ ਦੇਖਣ ਨੂੰ ਮਿਲਦੀਆਂ ਨੇ ਸਪੋਜ਼ ਫੋਰ ਐਗਜ਼ਾਮਪਲ ਤੁਸੀਂ ਜਿਵੇਂ ਪਹਿਲਾਂ ਆਪਾਂ ਨੂੰ ਆਪਣੇ ਸਾਡੇ ਪੁਰਾਣੇ ਸਭਿਆਚਾਰ ਦੀ ਗੱਲ ਕੀਤੀ ਉਸ ਦੇ ਵਿੱਚ ਤੁਸੀਂ ਵੀ ਜ਼ਰੂਰ ਸੁਣਿਆ ਹੋਊਗਾ ਸਾਡੇ ਸਰੋਤਿਆਂ ਨੇ ਵੀ ਜ਼ਰੂਰ ਸੁਣਿਆ ਹੋਊਗਾ ਕਿ ਅਗਰ ਕੋਈ ਬੰਦਾ ਮੱਛੀ ਖਾਂਦਾ ਉਸ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ
ਜੀ
ਉਸ ਦੇ ਨਾਲ ਫੁਲਵੈਰੀ ਹੋਣ ਦਾ ਜਾਂ ਸਕਿਨ ਡਿਜ਼ੀਜ਼ ਹੋਣ ਦਾ ਡਰ ਰਹਿੰਦਾ ਹੈ
ਜੀ
ਹੈਨਾ ਤੇ ਵਾਈ ਇਜ਼ ਇਟ
ਬਿਲਕੁਲ
ਸੋ ਦਿਸ ਇਜ਼ ਏ
ਠੀਕ ਹੈ ਯਾਨੀ ਇਹਨਾਂ ਦੇ ਪਿੱਛੇ ਕੁਛ ਨਾ ਕੁਛ ਲੌਜਿਕ ਹੈ ਕਈ ਵਾਰੀ ਅੱਜ ਕੱਲ ਇਹ ਚੀਜ਼ਾਂ ਨੂੰ ਇਹ ਸੋਚਦੇ ਆ ਕਿ ਨਾ ਇਹ ਤੇ ਵੈਸੇ ਹੀ ਵਹਿਮ ਪਾਏ ਹੋਏ ਆ ਇਹਨਾਂ ਨੂੰ ਅਸੀਂ ਵਹਿਮ ਦਾ ਨਾਮ ਹੀ ਦਿੱਤਾ ਹੋਇਆ ਵੀ ਏਦਾਂ ਕੁਛ ਨਹੀਂ ਹੁੰਦਾ ਸੋ ਇਹ ਵਾਕਿਆ ਹੀ ਚੀਜ਼ਾਂ
ਠੀਕ ਹੈ ਨਾਲ ਹੀ ਇੱਕ ਸਰੋਤਿਆਂ ਲਈ ਅਗਰ ਇੱਕ ਛੋਟੀ ਜਿਹੀ ਟਿਪ ਦੇਣਾ ਚਾਹਵਾਂ ਤਾਂ ਇਹ ਹੋਏਗੀ ਉਹ ਕਿ ਕੋਈ ਵੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਨਾਲ ਨਮਕ ਦਾ ਸੇਵਨ ਜੋ ਹੈ ਉਹ ਸਾਡੇ ਲਈ ਬਹੁਤ ਹਾਨੀਕਾਰਕ ਹੈ ਬਹੁਤ ਨੁਕਸਾਨਦੇਹ ਹੈ ਫੋਰ ਐਗਜ਼ਾਮਪਲ ਇਸ ਗੱਲ ਨੂੰ ਕਿਵੇਂ ਸਮਝੀਏ ਕਿ ਸੁਬਹਾ ਸਪੋਜ਼ ਆਪਣੇ ਬੱਚਿਆਂ ਨੂੰ ਆਪਾਂ ਸਕੂਲ ਜਾਣ ਲਈ ਪਰੌਂਠਾ ਖਵਾ ਕੇ ਨਾਲ ਦੀ ਨਾਲ ਦੁੱਧ ਪਿਲਾਨੇ ਆ
ਬਿਲਕੁਲ
ਪਰੌਂਠਾ ਨਮਕ ਵਾਲਾ ਹੁੰਦਾ ਹੈ ਔਰ ਦੁੱਧ ਨਾਲ ਅਸੀਂ ਦੇ ਦਿੰਨੇ ਆ ਪੀਣ ਨੂੰ ਇਹ ਲੌਂਗ ਟਰਮ ਦੇ ਵਿੱਚ ਬੜਾ ਨੁਕਸਾਨਦਾਈ ਹੈ ਜਾਂ ਅਸੀਂ ਰਾਤ ਨੂੰ ਖਾਣਾ ਖਾਂਦੇ ਆ ਆਪਣੇ ਆਪਾਂ ਨੂੰ ਆਦਤ ਹੁੰਦੀ ਹੈ ਕਿ ਰਾਤ ਨੂੰ ਦੁੱਧ ਪੀ ਕੇ ਸੌਣ ਦੀ ਤਾਂ ਖਾਣਾ ਖਾਧਾ ਔਰ ਨਾਲ ਦੀ ਨਾਲ 20 ਮਿੰਟ ਅੱਧੇ ਘੰਟੇ ਤੱਕ ਅਸੀਂ ਦੁੱਧ ਪੀ ਲਿਆ ਜਾਂ ਦਾਲ ਸਬਜ਼ੀ ਦੇ ਵਿੱਚ ਮਲਾਈ ਪਾ ਕੇ ਖਾਣਾ ਕਰੀਮ ਪਾ ਕੇ ਖਾਣਾ
ਅੱਛਾ ਉਹ ਵੀ ਠੀਕ ਨੀ ਹੈ ਠੀਕ ਹੈ
ਪੰਜਾਬੀ ਦੇ ਵਿੱਚ ਇੱਕ ਫੰਡਾ ਸਮਝਾਵਾਂ ਜਿਹਨੂੰ ਆਪਾਂ ਸੌਖਾ ਫਾਰਮੂਲਾ ਦਈਏ ਚਿੱਟੀ ਚੀਜ਼ ਨਾਲ ਲੂਣ ਨਹੀਂ ਖਾਣਾ
ਓਕੇ ਠੀਕ ਹੈ
ਈਜ਼ੀ
ਜੀ ਬਿਲਕੁਲ
ਤਾਂ ਇੱਥੇ ਇੱਕ ਹੋਰ ਕੁਐਸਚਨ ਉੱਠ ਕੇ ਆਉਂਦਾ ਹੈ ਕਿ ਜੀ ਦਹੀਂ ਵੀ ਦਹੀਂ ਦਾ ਤਾਂ ਅਸੀਂ ਰਾਇਤਾ ਆਪਣਾ ਆਪਣਾ ਮਿਰਚਾਂ ਪਾਪਾ ਖਾਈਦਾ
ਬਿਲਕੁਲ ਖਾਈਦਾ ਬਿਲਕੁਲ ਸਹੀ
ਕਰੂੰਗਾ ਕਿ ਨੈਕਸਟ ਅਗਰ ਆਪਾਂ ਰੱਖਣਾ ਚਾਹੀਏ ਤਾਂ ਇਹਨਾਂ ਚੀਜ਼ਾਂ ਤੇ ਹੀ ਭੋਜਨ ਦੇ ਨਿਯਮ ਤੇ ਇੱਕ ਵਿਚਾਰ ਵਟਾਂਦਰਾ ਆਪਾਂ ਜ਼ਰੂਰ ਰੱਖ ਸਕਦੇ ਹਾਂ ਤਾਂ ਕਿ ਇਹਨਾਂ ਗੱਲਾਂ ਨੂੰ ਹੋਰ ਅੱਛੇ ਤਰੀਕੇ ਨਾਲ ਸਰੋਤਿਆਂ ਤੱਕ ਔਰ ਸਾਰੇ ਸਾਡੇ ਭੈਣਾਂ ਭਰਾਵਾਂ ਔਰ ਵੀਰਾਂ ਤੱਕ ਪਹੁੰਚਾ ਸਕੀਏ ਕਿ ਭੋਜਨ ਕਰਨ ਦੇ ਨਿਯਮ ਕੀ ਹੁੰਦੇ ਨੇ ਇਹਦੇ ਤੇ ਵੀ ਆਪਾਂ ਇੱਕ ਟਾਕ ਰੱਖ ਸਕਦੇ ਹਾਂ ਜੀ
ਬਿਲਕੁਲ ਬਹੁਤ ਸਾਰੇ ਜਿਹੜੇ ਸਵਾਲ ਮੇਰੇ ਦਿਮਾਗ ਦੇ ਵਿੱਚ ਹੀ ਆ ਰਹੇ ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਸਕਦੇ ਹਾਂ ਔਰ ਮੈਨੂੰ ਪਤਾ ਹੈ ਕਿ ਉਸ ਤੋਂ ਜ਼ਿਆਦਾ ਜਿਹੜੇ ਸਾਡੇ ਜਿਹੜੇ ਸਰੋਤੇ ਉਹਨਾਂ ਦੇ ਮਾਇੰਡ ਚ ਵੀ ਆ ਰਹੇ ਜੱਸੀ ਭਾਟੀਆ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਸਭ ਤੋਂ ਮੇਨ ਜਿਹੜੀ ਅੱਜ ਦੀ ਪ੍ਰੋਬਲਮ ਹੈ ਡਾਕਟਰ ਸੁਮੀਤ ਉਹਦੇ ਬਾਰੇ ਇਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਵੱਡੇ ਹੋਏ ਪੇਟ ਲਈ ਕੋਈ ਹੱਲ ਦੱਸੋ ਜੀ ਸੋ ਇਹ ਵਧੇ ਹੋਏ ਪੇਟ ਤੋਂ ਸਾਰੀ ਦੁਖੀ ਹੈ ਸੋ ਇਹ ਨੀ ਘਟਦਾ
ਐਕਚੁਅਲੀ ਔਨ ਫਨੀਅਰ ਸਾਈਡ ਇੱਕ ਗੱਲ ਕਹਿਣੀ ਚਾਹੂੰਗਾ ਔਨ ਲਾਈਟਰ ਨੋਟ ਕਿ ਪੇਟ ਉਦੋਂ ਹੀ ਪਤਾ ਲੱਗਦਾ ਜਦੋਂ ਵੱਧ ਜਾਂਦਾ ਫਿਰ ਉਹਨੂੰ
ਐਗਜੈਕਟਲੀ ਇਹ ਤੁਸੀਂ ਬਿਲਕੁਲ ਠੀਕ ਕਿਹਾ
ਕਿਉਂਕਿ ਡਿਊਰਿੰਗ ਦਾ ਪ੍ਰੋਸੈਸ ਹੀ ਪਤਾ ਚੱਲਦਾ ਜਦੋਂ 8-10 ਕਿਲੋ ਭਾਰ ਦਾ ਫਰਕ ਪੈ ਜਾਂਦਾ ਫਿਰ ਸਾਨੂੰ ਲੱਗਦਾ ਵੀ ਉਹ ਹੋ ਇਹ ਕੀ ਹੋ ਗਿਆ ਹੁਣ ਮੈਂ ਕੀ ਕਰਾਂ
ਹੁਣ ਕੱਪੜੇ ਫਸਣ ਲੱਗ ਗਏ ਥੋੜੇ ਜੇ
ਜੀ ਤਾਂ ਇਹਦੇ ਲਈ ਬਹੁਤ ਜਲਦੀ ਇੱਕ ਛੋਟੀ ਜਿਹੀ ਟਿਪ ਦੇਣੀ ਚਾਹੂੰਗਾ ਕਿ ਭੋਜਨ ਉਦੋਂ ਹੀ ਕਰਨਾ ਜਦੋਂ ਭੁੱਖ ਲੱਗੀ ਹੋਵੇ ਟਾਈਮ ਦੇਖ ਕੇ ਭੋਜਨ ਨਹੀਂ ਕਰਨਾ 2 ਵੱਜ ਕੇ ਰੋਟੀ ਖਾ ਲੋ 8 ਵੱਜ ਕੇ ਰੋਟੀ ਖਾ ਲੋ
ਠੀਕ ਹੈ
ਦਿਸ ਇਜ਼ ਰੋਂਗ ਸੋ ਹਾਊ ਡੂ ਯੂ ਨੋ ਕਿ ਮੈਨੂੰ ਭੁੱਖ ਲੱਗੀ ਹੈ ਜਾਂ ਨਹੀਂ ਲੱਗੀ ਹੈ? ਕੈਨ ਯੂ ਡਿਫਰੈਂਸ਼ੀਏਟ ਬਿਟਵੀਨ ਹੰਗਰੀ ਸਟਮਕ ਐਂਡ ਐਮਪਟੀ ਸਟਮਕ?
ਨਾ, ਤੁਸੀਂ ਦੱਸੋ.
ਸ਼੍ਰੋਤਿਆਂ ਨੂੰ ਇੱਕ ਸੋਚ ਦੇ ਕੇ ਅੱਜ ਜਾਣ ਦੀ ਕੋਸ਼ਿਸ਼ ਕਰੂੰਗਾ ਕਿ ਹੰਗਰੀ ਸਟਮਕ ਔਰ ਐਮਪਟੀ ਸਟਮਕ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਫਰਕ ਮਹਿਸੂਸ ਕਰਨਾ ਔਰ ਸੋਚਣਾ ਸ਼ੁਰੂ ਕਰੋ ਇਸ ਬਾਰੇ ਪਲੀਜ਼. ਤਾਂ ਇਸ ਲਈ ਕੀ ਕਰਨਾ, ਅਗਰ ਸ਼ੁਰੂ ਦੇ ਵਿੱਚ ਨਹੀਂ ਸਮਝ ਆ ਰਿਹਾ ਤਾਂ ਸਪੋਜ਼ ਆਪਾਂ ਦੁਪਹਿਰੇ 2 ਵਜੇ ਖਾਣਾ ਖਾਂਦੇ ਹਾਂ, ਲੰਚ ਟਾਈਮ ਸਾਡਾ ਸਪੋਜ਼ 2 ਵਜੇ, ਕਿਸੇ ਦਾ 1 ਵਜੇ, ਕਿਸੇ ਦਾ 2 ਵਜੇ, ਤਾਂ ਉਸ ਤੋਂ ਅੱਧਾ ਜਾਂ ਪੌਣਾ ਘੰਟਾ ਪਹਿਲਾਂ ਇੱਕ ਗਲਾਸ ਗਰਮ ਪਾਣੀ ਦਾ ਪੀਣਾ ਹੈ. ਪੌਣਾ ਗਲਾਸ, ਇੱਕ ਗਲਾਸ, ਜਿੰਨਾ ਦਿਲ ਕਰਦਾ, ਜ਼ਬਰਦਸਤੀ ਨੀ ਕਰਨੀ. ਗਰਮ ਪਾਣੀ, ਗਰਮ ਮਤਲਬ ਕੋਸੇ ਤੋਂ ਥੋੜਾ ਜਾ ਗਰਮ ਹੋਵੇ, ਕੋਸੇ ਤੋਂ ਥੋੜਾ ਜਾ ਵੱਧ ਹੋਵੇ, ਸਲਾਈਟਲੀ ਮੋਰ, ਯੈਸ. ਤਾਂ ਉਹ ਤੁਸੀਂ ਪਾਣੀ ਪੀਓਗੇ ਤਾਂ ਅੱਧੇ ਪੌਣੇ ਘੰਟੇ ਬਾਅਦ ਤੁਹਾਨੂੰ ਬਰਫ਼ ਆਏਗਾ, ਤੁਹਾਨੂੰ ਡਕਾਰ ਆਏਗਾ.
ਠੀਕ
ਹੈ? ਅਗਰ ਤਾਂ ਉਹ ਡਕਾਰ ਪਹਿਲਾਂ ਖਾਧੀ ਪੀਤੀ ਚੀਜ਼ ਦਾ ਆ ਰਿਹਾ, ਦੈਟ ਮੀਨਸ ਕਿ ਤੁਹਾਡੀ ਡਾਈਜੈਸ਼ਨ ਕੰਪਲੀਟ ਨਹੀਂ ਹੋਈ ਹੈ, ਤੁਹਾਡੀ ਡਾਈਜੈਸ਼ਨ ਹਲੇ ਚੱਲ ਰਹੀ ਹੈ. ਯੂ ਸ਼ੁਡ ਅਵੋਇਡ ਪੁਟਿੰਗ ਸਮਥਿੰਗ ਇਨਟੂ ਯੂਰ ਸਟਮਕ. ਕਲੀਅਰ ਸਾਈਨ ਹੈ? ਸਮਝ ਗਏ ਤੁਸੀਂ ਵੀ?
ਜੀ.
ਅਗਰ ਉਹੀ ਖਾਲੀ ਡਕਾਰ ਆ ਰਿਹਾ, ਦੈਟ ਮੀਨਸ ਕਿ ਸਾਡਾ ਪੇਟ ਖਾਲੀ ਹੈ. ਨਾਓ ਯੂ ਕੈਨ ਪੁੱਟ ਸਮਥਿੰਗ ਇਨਟੂ ਇਟ. ਬਿਲਕੁਲ ਬਿਲਕੁਲ ਬਿਲਕੁਲ. ਇੱਕ ਥਰਡ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਹੋ ਸਕਦਾ ਬਰਫ ਜਾਂ ਡਕਾਰ ਨਾ ਆਵੇ.
ਠੀਕ ਹੈ?
ਦੈਟ ਆਲਸੋ ਇੰਡੀਕੇਟ ਕਿ ਬਹੁਤ ਸਾਰਾ ਡਾਈਜੈਸ਼ਨ ਦਾ ਪ੍ਰੋਸੈਸ ਹਲੇ ਪੈਂਡਿੰਗ ਹੈ. ਡੋਂਟ ਓਵਰ ਈਟ. ਤਾਂ ਉਸਦਾ ਹੱਲ ਇਹੀ ਹੈ ਕਿ ਉਸ ਸਮੇਂ ਅਗਰ ਡਕਾਰ ਨਹੀਂ ਵੀ ਆਉਂਦਾ ਤਾਂ ਦੁਬਾਰਾ ਥੋੜਾ ਜਿਹਾ ਗਰਮ ਪਾਣੀ ਪੀ ਲਿੱਤਾ ਜਾਵੇ ਔਰ ਮੀਲ ਨੂੰ ਉਸ ਸਮੇਂ ਦੇ ਖਾਣੇ ਨੂੰ ਸਕਿਪ ਕਰ ਦਿੱਤਾ ਜਾਵੇ, ਸੋ ਦੈਟ ਯੂ ਕੈਨ ਅਵੋਇਡ ਟੇਕਿੰਗ ਐਕਸਟਰਾ ਕੈਲਰੀਜ਼ ਐਂਡ ਫੈਟਸ ਇਨਟੂ ਯੂਰ ਬੋਡੀ.
ਬਿਲਕੁਲ ਠੀਕ.
ਸੋ ਫਸਟ ਟਿਪ,
ਮੈਨੂੰ ਲੱਗਦਾ ਕਿ ਆਯੁਰਵੇਦਿਕ ਸਫ਼ਰ ਹੈ. ਜੀ ਜੀ, ਤੁਸੀਂ ਸਭ ਤੋਂ ਵਧੀਆ ਟਿਪ ਦੇਣ ਲੱਗੇ ਸੀ.
ਇਹ ਇਸ ਟਿਪ ਤੋਂ ਇੰਪੋਰਟੈਂਟ ਔਰ ਇਸ ਟਿਪ ਤੋਂ ਆਸਾਨ ਟਿਪ ਕੋਈ ਨੀ ਹੋ ਸਕਦੀ ਟੂ ਸਟਾਰਟ ਵਿਦ. ਸੈਕਿੰਡ ਇਜ਼ ਦਾ ਫਿਜ਼ੀਕਲ ਐਕਸਰਸਾਈਜ਼ ਔਰ ਯੋਗ, ਉਹਦੇ ਬਾਰੇ ਵੀ ਥੋੜਾ ਜ਼ਿਆਦਾ ਸਮਾਂ ਚਾਹੀਦਾ ਹੈ ਉਸਨੂੰ ਗੱਲ ਕਰਨ ਲਈ. ਬਟ ਇਹ ਜ਼ਰੂਰ ਮੈਂ ਬੇਨਤੀ ਕਰੂੰਗਾ ਜੋ ਵੀ ਸਾਡੇ ਸ਼੍ਰੋਤੇ ਲਿਸਨਰ ਸਾਡੇ ਨਾਲ ਜੁੜੇ ਹੋਏ ਨੇ ਕਿ ਇਕੱਲੇ ਅਗਰ ਕਿਸੇ ਨੂੰ ਵਧੇ ਹੋਏ ਪੇਟ ਜਾਂ ਮੋਟਾਪੇ ਦਾ ਫਿਕਰ ਹੈ, ਇਕੱਲਾ ਉਹ ਨਹੀਂ, ਸਾਰੇ ਆਪਾਂ ਇਸ ਚੀਜ਼ ਨੂੰ ਫੋਲੋ ਕਰੀਏ ਔਰ ਸਾਡੀ ਬੋਡੀ ਸਾਇੰਸ ਨੂੰ, ਬੋਡੀ ਲੈਂਗੁਏਜ ਨੂੰ ਸਮਝਣਾ ਸ਼ੁਰੂ ਕਰੀਏ ਤਾਂ ਕਿ ਅਸੀਂ ਇਸ ਦੇ ਨਾਲ ਧੱਕਾ ਨਾ ਕਰੀਏ.
ਬਿਲਕੁਲ ਬਿਲਕੁਲ
ਜੀ.
ਸੋ ਮੈਨੂੰ ਲੱਗਦਾ ਬੋਡੀ ਸਾਇੰਸ ਨੂੰ ਸਮਝਣ ਦੇ ਲਈ ਵੀ ਸਾਡਾ ਜਿਹੜਾ ਦਿਮਾਗ ਹੈ ਉਹ ਸ਼ਾਂਤ ਹੋਣਾ ਚਾਹੀਦਾ, ਤਾਂ ਹੀ ਅਸੀਂ ਆਪਣੇ ਆਪ ਨੂੰ ਵੀ ਸਮਝ ਸਕਦੇ ਹਾਂ, ਉਹਦੇ ਲਈ ਯੋਗ ਜਿਹੜਾ ਬਹੁਤ ਜ਼ਰੂਰੀ ਹੈ. ਸੋ ਬਹੁਤ ਵਧੀਆ ਲੱਗ ਰਿਹਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਔਰ ਸਾਡੇ ਜਿਹੜੇ ਲਿਸਨਰਸ ਆ ਵੀ ਬੜੇ ਐਕਸਾਈਟਿਡ ਹੈ. ਔਰ ਜਗਤਾਰ ਭਾਅ ਜੀ ਨੇ ਇੱਕ ਗੱਲ ਪੁੱਛੀ ਹੈ, ਕਹਿੰਦੇ ਕਿ ਫਲਾਂ ਚ ਕੇਲਾ ਤੇ ਸੇਬ ਇਕੱਠੇ ਖਾਧੇ ਜਾ ਸਕਦੇ ਨੇ ਕੀ, ਤੇ ਖਾਲੀ ਪੇਟ ਸਵੇਰ ਦੇ ਸਮੇਂ ਕਿਹੜਾ ਫਲ ਖਾਧਾ ਜਾ ਸਕਦਾ ਹੈ, ਉਹ ਪੁੱਛਿਆ ਜੀ ਇਹਨਾਂ ਨੇ.
ਬਹੁਤ ਅੱਛਾ ਸਵਾਲ ਹੈ ਜੀ. ਆਮ ਤੌਰ ਤੇ ਕਾਮਨਲੀ ਸਾਨੂੰ ਪੁੱਛਿਆ ਜਾਂਦਾ ਹੈ. ਲਾਸਟ ਈਅਰ ਜਦੋਂ ਮੈਂ ਇੰਡੀਆ ਦੇ ਵਿੱਚ ਸੀਗਾ ਤਾਂ ਉੱਥੇ ਐਫਐਮ ਗੋਲਡ ਤੇ ਲੁਧਿਆਣਾ ਦੇ ਵਿੱਚ ਇਸੇ ਟੋਪਿਕ ਤੇ ਪੂਰੀ ਟਾਕ ਅਸੀਂ ਅਰੇਂਜ ਕੀਤੀ ਸੀ ਕਿ ਫਰੂਟਸ ਐਜ਼ ਡਾਈਟ. ਤਾਂ ਆਯੁਰਵੇਦ ਦੇ ਸਿਧਾਂਤਾਂ ਦੇ ਮੁਤਾਬਿਕ ਔਰ ਮਾਡਰਨ ਸਾਇੰਸ ਨੂੰ ਨਾਲ ਲੈ ਕੇ ਚੱਲਦੇ ਹੋਏ ਫਰੂਟਸ ਔਰ ਮਿਲਕ ਇਹਨਾਂ ਨੂੰ ਵੀ ਬੇਨਤੀ ਹੈ ਕਿ ਇਕੱਠੇ ਨਾ ਕਰੋ. ਸ਼ੇਕਸ ਆਰ ਨੋਟ ਰਿਕਮੈਂਡਡ ਅਕੋਰਡਿੰਗ ਟੂ ਆਯੁਰਵੇਦਾ. ਸੈਕਿੰਡਲੀ, ਜੋ ਐਸਿਡਿਕ ਨੇਚਰ ਦੇ ਫੂਡ ਹੈ, ਸਪੋਜ ਐਪਲ ਹੈ, ਸੇਬ ਹੈ ਔਰ ਸਿਟਰਸ ਫਰੂਟਸ ਹੈ, ਸੰਤਰਾ, ਮੋਸੰਮੀ ਔਰ ਪਪੀਤਾ, ਇਹਨਾਂ ਨੂੰ ਬਿਲਕੁਲ ਖਾਲੀ ਪੇਟ ਲੈਣਾ ਅਵਾਇਡ ਕਰੋ.
ਠੀਕ ਹੈ?
ਹਾਂ, ਅਗਰ ਖਾਲੀ ਪੇਟ ਹੈ ਬਨਾਨਾ ਖਾਇਆ ਜਾ ਸਕਦਾ ਹੈ, ਕੋਈ ਦਿੱਕਤ ਨਹੀਂ ਹੈ. एप्पल और बनाना नू भी मिक्स करके तुसी खा सकते हो, बट ट्राई करो के
ठीक है।
मैं एक ही रिकमेंड करता हूँ ना अपने पेशेंट्स नू और श्रोतिया नू भी, मैं बेनती करना चाहूंगा कि सपोज तुसी फ्रूट्स खाना चाहते हो तो ट्राई करो के एक मील फ्रूट्स का ही ले लो, सो दैट क्योंकि फ्रूट्स की जो डाइजेशन है वो साडे भोजन की डाइजेशन नालों जल्दी हो जाती। सो अगर असी रोटी दे नाल साडे भोजन दे नाल फ्रूट्स लैने हैं, भोजन ने समा लैके पचना है, बट फ्रूट जल्दी फरमेंट होने लग जाता है, न्यूट्रीफाई होने लग जाता है
जी,
तां ओ सानू गैस ट्रबल्स और जिवें के पेट दा फुलना, पेट दा गुड़ गुड़ करना, एदां दी प्रॉब्लम्स भी कर सकदा अगर तुसी ज्यादा हमेशा भोजन दे नाल ही फ्रूट्स मतलब लैण दे आते हो, क्योंकि ओदी प्यूट्रीफेक्शन होके गैसेज रिलीज होनियां ने, ओ सानू तंगी भी दे सकदी है। तो फ्रूट्स खाना तो फ्रूट्स खा लो, आई रेकमेंड के हफ्ते दो तीन दिन घटो घट एक टाइम सपोज लंच टाइम एक वड्डा बाउल फ्रूट्स का, दो तीन तरह के फ्रूट्स वैरायटी ऑफ फ्रूट्स तुसी इहदे विच पीयर्स ले सकदे हो, बनाना ले सकदे हो, एप्पल ले सकदे हो, तो कंफर्टेबली पेट भर जाता है, तो यह लेता जा सकता है, यह भी एक अच्छी टिप हो सकती है पेट नू घटाने लई और एक्स्ट्रा कैलोरीज नू अंदर जाने तो रोकने लई।
अच्छा एक डॉक्टर समीर जिदा तुसी किया के फला नू ते दूध नू अवॉइड करना चाहिए कट्ठे रहन नू, बट जेड़ियां अजकल समूदीज बड़ियां है ना चल रही है के ओ भी एक ओ समूदीज कित्थों तक जाएगा फिर जे असी कहिए या जेडे असी शेक्स पीने चाहे मैंगो शेक होया या बनाना शेक।
हर समय और हर देश और हर कंडीशन दे मुताबिक थोड़े खान पीन दे चेंजेस हुंदे ने। स्मूदीज जिन्नी देर तक आपां इंडिया सी मेरे ख्याल शायद शायद ही किसी ने सुनिया होगा या कोई बहुत वड्डा कोई दिल्ली चंडीगढ़ रहिंदा तां शायद सुनिया होगा। सेकंडली वंस अ टाइम तुसी कोई चीज कंज्यूम करदे हो वो शरीर एडजस्ट करदा उस चीज नूं संभालदा विदाउट एनी प्रॉब्लम, ते सानूं समझण दी जरूरत है। कोई भी चीज सपोज मैं बर्गर खा लिया, सपोज मैं पिज्जा खा लिया, सपोज मैं नूडल्स खा ले, ऐदा ना कुछ भी जिन्हों आपां फास्ट फूड कह लिए या स्मूदीज कह लिए आपां या आपां शेक्स कह लिए, तुसी वंस अ वाइल पी लिया दैट इज ओके, बट रोज दी रूटीन कृपा करके ना बनाओ, नहीं तो आने वाले समय दे विच कई बार अनएक्सप्लेन प्रॉब्लम आ जांदियां ने जिदा कि साइंस कोल भी जवाब नहीं हुंदा कि क्यों होगी, बट वी नो के कार्य कारण भावना दुनिया चलती है कि हरेक काम दे पिछे कोई ना कोई कारण हुंदा
जी,
ओ, कोई ना कोई कारण पता बनता, तो इसलिए सपोज मैं हफ्ते च एक दो बारी कदे शेक पी लिया कोई गल नहीं है, अगर आप फिजिकल वर्कआउट अच्छा कर रहे हैं तो बॉडी कैन एडजस्ट एनीथिंग, बट अगर सिर्फ साडी सिटिंग जॉब है और मैं रूटीन इन्हां चीजां दा आदी हां कि मैं शेक्स ले लां, दीज आर हाई इन न्यूट्रीशन, दैट इज नॉट अ गुड थिंग, दैट इज नॉट अ गुड हैबिट टू मेक, बिकॉज जदों भी असीं इत्थे आके भोजन नूं देखना शुरू करदे हां साडा नजरिया बदल जांदा। अगर मैं गलत नहीं हां तां असीं कैलोरीज प्रोटीन्स और फैट्स दे विच भोजन नूं देखण लग जांदे।
बिल्कुल सही किया तुसीं, बिल्कुल,
बट भोजन दी अपनी एक अलग पहचान है, भोजन दी अपनी एक अलग क्वालिटी है जिसनूं कि तृप्ति कहने हैं। मां दे हाथ दा खाना क्यों स्वाद लगदा, उहदे विच फैट प्रोटीन किते नजर आंदा तुहानूं, ਇਹ ਵਾਧਾ ਘੱਟ ਹੈ।
ਬਿਲਕੁਲ ਪਰੌਂਠੇ ਵੀ ਖਾਦੇ ਜਿਹੜੇ ਹੁੰਦੇ ਸੀ ਉਹ ਵੀ ਏਦਾਂ ਨੀ ਲੱਗਦਾ ਹੁੰਦਾ ਸੀਗਾ, ਬਿਲਕੁਲ ਸਹੀ ਕਿਹਾ ਤੁਸੀਂ, ਉਹਨਾਂ ਦੇ ਹੱਥ ਦੇ ਮੱਖਣ
ਕਟਰ ਤ੍ਰਿਪਤੀ ਸੈਟਿਸਫੈਕਸ਼ਨ ਉਹਦੇ ਨਾਲ ਜੁੜਿਆ ਹੁੰਦਾ ਹੈ ਔਰ ਕੁਛ ਨੀ ਕਹਿੰਦਾ ਤੁਹਾਨੂੰ, ਬਟ ਜਿੱਥੇ ਤੁਸੀਂ ਕੈਟੇਗਰਾਈਜ਼ ਕਰਕੇ ਉਹਦੇ ਸੈਕਸ਼ਨ ਬਣਾ ਕੇ ਉਸਨੂੰ ਮਟੀਰੀਅਲਿਸਟਿਕ ਥਿੰਗ ਦੇ ਤੌਰ ਤੇ ਸਿਰਫ ਯੂਜ਼ ਕਰੋਗੇ, ਬਿਕੋਜ਼ ਭੋਜਨ ਕੱਲੇ ਤੁਹਾਡੇ ਸਰੀਰ ਲਈ ਨੀ ਹੁੰਦਾ, ਤੁਹਾਡੇ ਥੋਟਸ ਲਈ ਵੀ ਹੁੰਦਾ।
ਬਿਲਕੁਲ,
ਭੋਜਨ ਕੱਲੇ ਤੁਹਾਡੇ ਸਰੀਰ ਲਈ ਨੀ, ਤੁਹਾਡੀ ਆਤਮਾ ਲਈ ਵੀ ਹੈ, ਤੁਹਾਡੇ ਮਨ ਲਈ ਵੀ ਹੈ। ਇਸ ਲਈ ਭੋਜਨ ਨੂੰ ਸਿਰਫ ਤੇ ਸਿਰਫ ਕੈਟੇਗਰਾਈਜ਼ ਕਰਕੇ ਸੈਕਸ਼ਨ ਦੇ ਵਿੱਚ ਵੰਡ ਕੇ ਨਾ ਖਾਓ, ਇਸ ਚੀਜ਼ ਨੂੰ ਕੰਪਲੀਟਲੀ ਹੋਲੀ ਇੱਕ ਬਹੁਤ ਪਵਿੱਤਰ, ਆਪਾਂ ਹਮੇਸ਼ਾ ਮੱਥਾ ਟੇਕ ਕੇ ਭੋਜਨ ਖਾਂਦੇ ਹਾਂ ਜਦੋਂ ਵੀ ਰੱਬ ਨੂੰ ਯਾਦ ਕਰਦੇ ਹਾਂ ਜਾਂ ਅਸੀਂ ਲੰਗਰ ਦੇ ਵਿੱਚ ਬੈਠੇ ਹਾਂ, ਅਸੀਂ ਭਗਵਾਨ ਦਾ ਧੰਨਵਾਦ ਕਰਕੇ ਕਿ ਸਾਨੂੰ ਅੱਜ ਭੋਜਨ ਮਿਲਿਆ ਉਹ ਕਰਦੇ ਹਾਂ, ਤਾਂ ਉਹ ਬੜੀ ਇੰਪੋਰਟੈਂਟ ਚੀਜ਼ ਹੈ ਸਾਡੇ ਕਲਚਰ ਦੀ। ਤਾਂ ਇਸ ਲਈ ਭੋਜਨ ਹਮੇਸ਼ਾ ਆਰਾਮ ਨਾਲ ਖਾਓ, ਭੋਜਨ ਹਮੇਸ਼ਾ ਹੌਲੀ ਹੌਲੀ ਚਬਾ ਕੇ ਖਾਓ ਔਰ ਭੋਜਨ ਆਪਣੀ ਪ੍ਰਕਿਰਤੀ ਦੇ ਮੁਤਾਬਿਕ ਖਾਓ। ਠੀਕ ਹੈ, ਅਸੀਂ ਇਸ ਮੁਲਕ ਦੇ ਵਿੱਚ ਆ ਕੇ ਵੀ ਮਿਹਨਤ ਕਰਕੇ ਆਪਣਾ ਨਾਮ, ਆਪਣੀ ਕਮਿਊਨਿਟੀ ਦਾ ਨਾਮ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਸਾਡੇ ਮੁਲਕ ਨੂੰ ਔਰ ਇਸ ਮੁਲਕ ਨੂੰ ਵੀ ਅੱਗੇ ਲੈ ਕੇ ਜਾਣ ਦੀ। ਬਟ ਇਸ ਦੇ ਵਿੱਚ ਅਸੀਂ ਆਪਣੇ ਜੋ ਸਾਡੇ ਰਹਿਣ ਸਹਿਣ ਦੇ ਤਰੀਕੇ ਹੈ ਸਾਡੇ ਲਈ ਲੌਂਗ ਟਰਮ ਦੇ ਵਿੱਚ ਉਹੀ ਜ਼ਿਆਦਾ ਬੈਟਰ ਹੈ, ਬਿਕੋਜ਼ ਸਾਡੀ ਪਾਲਣ ਪੋਸ਼ਣ ਔਰ ਸਾਡਾ ਜੋ ਬਚਪਨ ਹੈ, ਸਾਡੀ ਜੀਨਸ ਹੈ, ਉਹਨਾਂ ਚੀਜ਼ਾਂ ਦੇ ਯੂਜ਼ ਟੂ ਹੋਈਆਂ ਹੋਈਆਂ।
ਹਾਂ ਜੀ ਬਿਲਕੁਲ,
ਮੇਰੇ ਖਿਆਲ ਚ ਮੈਂ ਸਹੀ ਤਰੀਕੇ ਨਾਲ ਆਪਣਾ ਪੁਆਇੰਟ ਸਮਝਾ ਸਕਦਾ।
ਜੀ ਬਿਲਕੁਲ ਬਿਲਕੁਲ, ਤੁਸੀਂ ਸਹੀ ਤਰੀਕੇ ਨਾਲ ਬੜੇ ਸਿੰਪਲ ਵੇ ਦੇ ਵਿੱਚ ਸਮਝਾਇਆ ਬਿਲਕੁਲ। ਤਾਂ ਹੀ ਅੱਜ ਕੱਲ ਜੇ ਗੱਲ ਕਰੋ ਤੇ ਅਸੀਂ ਹਮੇਸ਼ਾ ਇਹੀ ਗੱਲ ਕਰੀਦੀ ਆ ਕਿ ਪਹਿਲਾਂ ਤੇ ਇੰਨਾ ਕੁਛ ਖਾ ਪੀ ਲਈਦਾ ਹੁੰਦਾ ਸੀ, ਕੋਈ ਬਿਮਾਰੀਆਂ ਨੀ ਹੁੰਦੀਆਂ ਸੀਗੀਆਂ। ਜੇ ਦੇਸੀ ਘਿਓ ਦੀ ਗੱਲ ਕਰੋ ਤੇ ਅੱਜ ਕੋਈ ਦੇਸੀ ਘਿਓ ਨੂੰ ਹੱਥ ਲਾਉਂਦਾ ਵੀ ਡਰਦਾ, ਤੇ ਅੱਗੇ ਏਦਾਂ ਹੁੰਦਾ ਹੀ ਨੀ ਸੀਗਾ ਕਿ ਤੁਹਾਡੀ ਥਾਲੀ ਕੰਪਲੀਟ ਹੁੰਦੀ ਸੀ ਉਸ ਦੇਸੀ ਘਿਓ ਤੋਂ ਬਿਨਾਂ। ਸੋ ਇਹੋ ਜਿਹੀਆਂ ਹੋਰ ਬਹੁਤ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਬਾਅਦ ਚ ਜਾ ਕੇ, ਹੁਣ ਜੇ ਰਾਈਸ ਹੀ ਕਹਿ ਲੋ ਤੇ ਰਾਈਸ ਖਾਣ ਲੱਗੇ ਡਰੀਦਾ ਵੀ ਇਹਦੇ ਚ ਕਾਰਬਸ ਬੜੇ, ਪਤਾ ਨੀ ਗਲਤ ਆ ਜਾਂ ਕਹਿੰਦੇ ਨਹੀਂ ਠੀਕ ਹੈਗੇ ਸਿਹਤ ਲਈ।
ਸੋ
ਹੋਰ ਇਹੋ ਜਿਹੀਆਂ ਅਸੀਂ ਸੋਚ ਕੇ ਖਾਣ ਲੱਗ ਗਏ ਆ, ਉਹਨੂੰ ਰੂਹ ਦੇ ਨਾਲ ਨੀ ਖਾਂਦੇ ਜੀ।
ਹਾਂ ਬਿਲਕੁਲ ਠੀਕ, ਬਿਲਕੁਲ ਠੀਕ ਜੀ, ਤੁਸੀਂ ਬਹੁਤ ਅੱਛੀ ਸ਼ਬਦ ਦੇ ਨਾਲ ਕਹਿ ਗਏ, ਰੂਹ ਦੇ ਨਾਲ ਨੀ ਖਾਂਦੇ। ਅਸੀਂ ਚੀਜ਼ ਨੂੰ ਸੈਕਸ਼ਨ ਵਾਈਜ਼ ਡਿਵਾਈਡ ਕਰ ਲਿਆ ਕਿ ਉਹ ਇਹਦੇ ਚ ਕਾਰਬੋਹਾਈਡਰੇਟਸ ਹੈ, ਉਹ ਇਹਦੇ ਤਾਂ ਫੈਟਸ ਹੈ, ਫਿਰ ਕੀ ਹੋ ਗਿਆ? ਸਰੀਰ ਅੰਦਰ ਸੰਭਾਲਣ ਨੂੰ ਲਾਇਆ ਨੀ ਰੱਬ ਨੇ?
ਹਾਂ
ਤੁਸੀਂ ਖੁਸ਼ ਹੋ ਕੇ ਤਾਂ ਖਾਓ ਜੋ ਖਾਓ।
ਬਿਲਕੁਲ ਸਹੀ ਗੱਲ ਆ। ਅੱਛਾ ਡਾਕਟਰ ਸਿੰਘ, ਸਾਡੇ ਕੋਲ ਬਹੁਤ ਸਾਰੇ ਜਿਹੜੇ ਸੁਨੇਹੇ ਆ ਲਿਸਨਰਸ ਦੇ ਆ ਰਹੇ ਆ, ਇਹਨਾਂ ਨੇ ਜਗਤਾਰ ਭਾਜੀ ਨੇ ਪੁੱਛਿਆ ਕਹਿੰਦੇ ਕਿ ਦਹੀਂ ਅਕਸਰ ਖਾਣੇ ਦਾ ਇੱਕ ਹਿੱਸਾ ਹੈ, ਉਹ ਕਿੱਥੋਂ ਤੱਕ ਵਾਜਿਬ ਹੈ? ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਖਾਣੇ ਨਾਲ ਸਲਾਦ ਚ ਕਿਹੜੀ ਕਿਹੜੀ ਕੱਚੀ ਸਬਜ਼ੀ ਖਾਧੀ ਜਾ ਸਕਦੀ ਹੈ, ਖਾਣੇ ਤੋਂ ਬਾਅਦ ਦਹੀਂ ਦੀ ਲੱਸੀ ਵਾਜਿਬ ਹੈ ਜਾਂ ਨਹੀਂ? ਸੋ ਬਹੁਤ ਸਾਰੇ ਸਵਾਲ ਜਿਹੜੇ ਆ ਲਿਸਨਰਸ ਦੇ ਅੰਦਰ ਆ ਰਹੇ ਆ, ਕਿਉਂਕਿ ਇੱਕ ਗੱਲ ਸ਼ੁਰੂ ਕਰੀਏ ਤੇ ਉਹਦੇ ਨਾਲ ਜੁੜੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਉੱਧਰਦੇ ਚਲੇ ਜਾਂਦੇ ਆ। ਸੋ ਤੁਸੀਂ ਸਾਨੂੰ ਦੱਸੋ ਕਿ ਦਹੀਂ ਜਿਹੜਾ ਸਾਡੇ ਖਾਣੇ ਦਾ ਹਿੱਸਾ ਹੈ ਬਿਲਕੁਲ, ਤੇ ਉਹ ਕਿੱਥੋਂ ਤੱਕ ਵਾਜਿਬ ਹੈ?
ਬਹੁਤ ਇੰਪੋਰਟੈਂਟ ਕੁਐਸਚਨ ਔਰ ਇੱਕ ਵਨ ਆਫ ਦਾ ਮੇਨ ਫੈਕਟਰ ਟੂ ਡਿਸਾਈਡ ਅਵਰ ਹੈਲਥ ਇਜ਼ ਹਾਊ ਯੂ ਕੰਜ਼ਿਊਮ ਯੋਗਟ ਜਾਂ ਸਾਡਾ ਇੰਡੀਅਨ ਦਹੀਂ।
ਬਿਲਕੁਲ,
ਦਹੀਂ ਦੇ ਕੁਛ ਗੁਣ ਔਰ ਕੁਛ ਨਿਯਮ ਆਯੁਰਵੇਦ ਚ ਦੱਸੇ ਗਏ ਨੇ ਖਾਣ, ਉਹ ਮੈਂ ਸਾਡੇ ਸ਼ਰੋਤਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ
ਜੀ।
ਦਹੀਂ ਭਾਰਾ ਹੁੰਦਾ ਹੈ ਪਚਨ ਦੇ ਵਿੱਚ,
ਠੀਕ ਹੈ।
ਦੂਸਰੇ ਨੰਬਰ ਤੇ ਦਹੀਂ ਗਰਮ ਹੁੰਦਾ ਹੈ ਤਾਸੀਰ ਦੇ ਵਿੱਚ।
ਅੱਛਾ,
ਜਦੋਂ ਅਸੀਂ ਪੇਸ਼ੈਂਟ ਨੂੰ ਇਹ ਗੱਲ ਕਹਿੰਦੇ ਹਾਂ ਤਾਂ ਉਹਨਾਂ ਨੂੰ ਲੱਗਦਾ ਕਿ ਡਾਕਟਰ ਸਾਹਿਬ ਤੁਸੀਂ ਇਹ ਕੀ ਕਹਿਤਾ, ਦਹੀਂ ਤਾਂ ਠੰਡਾ ਹੁੰਦਾ।
ਹਾਂ ਬਿਲਕੁਲ, ਮੈਨੂੰ ਵੀ ਅੱਜ ਤੱਕ ਇਹ ਲੱਗਦਾ ਸੀ ਵੀ ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ ਜੀ।
ਸੋ ਦੀਸ ਕਾਈਂਡ ਆਫ ਸਮਾਲ ਕਨਸੈਪਚੁਅਲ ਐਰਰਸ ਆਰ ਆਲਵੇਜ਼ ਦੇਅਰ ਇਨ ਅਵਰ ਡਾਇਟ, ਅਵਰ ਰੂਟੀਨ, ਦੈਟ ਇਜ਼ ਵਾਈ ਕਿ ਸਾਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ। ਤਾਂ ਦਹੀਂ ਤਾਸੀਰ ਦੇ ਵਿੱਚ ਗਰਮ ਹੁੰਦਾ ਹੈ, ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਮਨ ਦੇ ਵਿੱਚ ਇਹ ਵਹਿਮ ਕੱਢ ਦੋ ਕਿ ਦਹੀਂ ਠੰਡਾ ਹੁੰਦਾ ਹੈ। ਦਹੀਂ ਸਿਰਫ ਸਾਡੀ ਜੀਭ ਨੂੰ ਸਾਡੇ ਮੂੰਹ ਤੱਕ ਠੰਡਾ ਲੱਗਦਾ ਕਿਉਂਕਿ ਅਸੀਂ ਫ੍ਰਿਜ ਚੋਂ ਕੱਢ ਕੇ ਉਹਦਾ ਸੇਵਨ ਕਰਦੇ ਹਾਂ। ਉਹਨੇ ਪਚ ਕੇ
ਸਰਦੀਆਂ ਵਿੱਚ ਅਕਸਰ ਦਹੀਂ ਖਾਣਾ ਅਵੋਇਡ ਕਰਦੇ ਹਾਂ ਅਸੀਂ ਨਾ, ਸਰਦੀਆਂ ਦੇ ਵਿੱਚ ਦਹੀਂ ਖਾਣਾ ਅਵੋਇਡ ਕਰਦੇ ਹਾਂ, ਗਰਮੀਆਂ ਦੇ ਵਿੱਚ ਜ਼ਿਆਦਾ ਖਾਂਦੇ ਹਾਂ।
ਤੁਸੀਂ ਸੁਣ ਕੇ ਥੋੜਾ ਹੈਰਾਨ ਹੋਵੋਗੇ ਕਿ ਆਯੁਰਵੇਦ ਨੇ ਦਹੀਂ ਖਾਣ ਦਾ ਸਮਾਂ ਕੀ ਦੱਸਿਆ ਔਰ ਕਿੱਦਾਂ ਦੱਸਿਆ। ਪਹਿਲੇ ਨੰਬਰ ਤੇ ਆਯੁਰਵੇਦ ਕਹਿੰਦਾ ਕਿ ਰੋਜ਼ਾਨਾ ਦਹੀਂ ਕਦੀ ਨਾ ਖਾਏ।
ਓਕੇ ਠੀਕ ਹੈ,
ਮੈਂ ਬੇਨਤੀ ਕਰੂੰਗਾ ਸ਼ਰੋਤਿਆਂ ਨੂੰ ਕਿ ਮੈਂ ਅੱਧਾ ਮਿੰਟ ਪੌਜ਼ ਲਊਂਗਾ ਤਾਂ ਕਿ ਤੁਸੀਂ ਕਾਪੀ ਪੈਨ ਅਗਰ ਜ਼ਰੂਰਤ ਹੈ ਤਾਂ ਲੈ ਲਓ ਪਲੀਜ਼, ਤਾਂ ਕਿ ਕੋਈ ਚੀਜ਼ ਮਿਸ ਨਾ ਹੋਵੇ। ਬਹੁਤ ਇੰਪੋਰਟੈਂਟ ਚੀਜ਼ ਹੈ ਇਹ ਤੁਹਾਡੇ ਜੀਵਨ ਦੇ ਵਿੱਚ ਵਰਤਣ ਵਾਲੀ, ਤਾਂ ਮੇਰੀ ਬੇਨਤੀ ਹੈ ਕਿ ਕਾਪੀ ਪੈਨ ਅਗਰ ਜ਼ਰੂਰਤ ਹੈ ਤਾਂ ਲੈ ਲੈਣ। ਮੈਂ ਠੀਕ ਕਹਿ ਰਿਹਾ ਜੀ?
ਅਸੀਂ ਹੁਣ ਇੱਕ ਡਾਇਰੀ ਲਗਾ ਲੈਣੀ ਆ ਤੁਹਾਡੇ ਨਾਮ ਦੀ, ਤੇ ਫਿਰ ਜਦੋਂ ਵੀ ਤੁਹਾਨੂੰ ਅਸੀਂ ਲਿਆ ਕਰਨਾ ਤੇ ਉਹ ਡਾਇਰੀ ਤੇ ਪੈਨ ਸਾਨੂੰ ਫਿਰ ਸਰੋਤਿਆਂ ਨੂੰ ਵੀ ਪਤਾ ਹੋਇਆ ਕਰੂਗਾ ਵੀ ਕੋਲ ਹੀ ਪਿਆ, ਹੁਣ ਰੱਖਣਾ ਪੈਣਾ ਸਾਨੂੰ ਹਨਾ, ਡਾਕਟਰ ਸਾਹਿਬ ਆ ਰਹੇ ਆ ਪ੍ਰੋਗਰਾਮ ਦੇ ਵਿੱਚ।
ਬਿਲਕੁਲ ਜੀ ਬਿਲਕੁਲ, ਕਿਉਂਕਿ ਕਈ ਵਾਰੀ ਸੁਣੀ ਹੋਈ ਚੀਜ਼ ਬਾਅਦ ਦੇ ਵਿੱਚ ਆਪਣੇ ਮਾਇੰਡ ਚੋਂ ਥੋੜੀ ਜਿਹੀ ਭੁੱਲ ਜਾਂਦੀ ਹੈ, ਆਊਟ ਹੋ ਜਾਂਦੀ ਹੈ, ਤਾਂ ਕਿ ਉਸ ਚੀਜ਼ ਦਾ ਆਪਾਂ ਪੂਰਾ ਫਾਇਦਾ ਨਹੀਂ ਲੈ ਸਕਦੇ ਜੀ।
ਬਿਲਕੁਲ,
ਤਾਂ ਮੈਂ ਕੰਟੀਨਿਊ ਕਰੀਏ ਆਪਾਂ
ਜੀ। ਜੀ ਮੈਂ ਪੈਨ ਫੜ ਲਿਆ
ਤਾਂ ਫਸਟ ਥਿੰਗ ਮੈਂ ਕਿਹਾ ਸੀਗਾ ਕਿ ਦਹੀਂ ਭਾਰਾ ਹੁੰਦਾ ਹੈ, ਦਹੀਂ ਤਾਸੀਰ ਦੇ ਵਿੱਚ ਗਰਮ ਹੁੰਦਾ ਹੈ, ਤਾਂ ਦਹੀਂ ਨੂੰ ਰੋਜ਼ਾਨਾ ਕਦੇ ਨਹੀਂ ਖਾਣਾ ਚਾਹੀਦਾ, ਡੇਲੀ ਯੂਜ ਨਹੀਂ ਕਰਨਾ ਚਾਹੀਦਾ ਹੈਗਾ।
ਠੀਕ ਹੈ।
ਨੰਬਰ ਦੋ, ਦਹੀਂ ਨੂੰ ਰਾਤ ਨੂੰ ਕਦੇ ਵੀ ਨਹੀਂ ਖਾਣਾ।
ਓਕੇ, ਠੀਕ ਹੈ।
ਵਾਏ, ਨਾਲ ਦੀ ਨਾਲ ਸਾਡੇ ਮਨ ਦੇ ਵਿੱਚ ਕੁਐਸਚਨ ਆਉਂਦਾ ਕਿ ਕਿਉਂ, ਬਿਕੋਜ਼ ਅਸੀਂ ਮਨੁਸ਼ਿਆ ਹੈ, ਮਨੁਸ਼ਿਆ ਦਾ ਜੋ ਸ਼ਾਬਦਿਕ ਅਰਥ ਹੈ ਸੰਸਕ੍ਰਿਤ ਦੇ ਵਿੱਚ, ਦੈਟ ਇਜ਼ ਮਨਨ, ਮਨਨ ਮੀਨਸ ਕੁਐਸਚਨ ਮਾਰਕ, ਵੀ ਆਲਵੇਸ ਕਹਿ ਰਹੀ ਹੈ ਕੁਐਸਚਨ ਮਾਰਕ ਵੀ ਦੱਸ ਕੇ ਇਹ ਕਿਉਂ ਹੋ, ਕਿਉਂ ਹੋ, ਕਿੱਦਾਂ, ਇਹ ਕਿੱਦਾਂ।
ਨਹੀਂ, ਬਿਲਕੁਲ ਬਿਲਕੁਲ।
ਰਾਤ ਨੂੰ ਦਹੀਂ ਕਿਉਂ ਨਹੀਂ ਖਾਣਾ, ਤਾਂ ਬੜੇ ਚਾਅ ਨਾਲ ਖਾਣੇ, ਵੀ ਰਾਤ ਨੂੰ ਤਾਂ ਮੈਂ ਘਰ ਆਇਆ ਜੀ ਕੰਮ ਤੋਂ, ਥੱਕਿਆ ਰਿਹਾ, ਮੈਨੂੰ ਪਸੰਦ ਹੈ।
ਬਿਲਕੁਲ।
ਤਾਂ ਦਹੀਂ ਦੀ ਕੁਆਲਿਟੀ ਹੁੰਦੀ ਹੈ ਅਭਿਸ਼ੰਦੀ। ਅਭਿਸ਼ੰਦੀ ਮੀਨਸ ਇਟ ਸਟੋਪਸ ਆਲ ਦਾ ਸਿਕ੍ਰੀਸ਼ਨ ਆਫ ਦਾ ਬੋਡੀ, ਵੈਦਰ ਦੇ ਆਰ ਡਾਈਜੈਸਟਿਵ ਸਿਕ੍ਰੀਸ਼ਨ, ਵੈਦਰ ਦੇ ਆਰ ਹਾਰਮੋਨਲ ਸਿਕ੍ਰੀਸ਼ਨ, ਔਰ ਐਨੀ ਅਦਰ ਕਾਇੰਡ ਆਫ ਸਿਕ੍ਰੀਸ਼ਨ ਇਨ ਅਵਰ ਬੋਡੀ, ਵੈਦਰ ਦੇ ਆਰ ਸਾਈਨੋਵੀਅਲ ਸਿਕ੍ਰੀਸ਼ਨ। ਤਾਂ ਦਹੀਂ ਉਹਨਾਂ ਚੀਜ਼ਾਂ ਨੂੰ, ਅਭਿਸ਼ੰਦੀ ਦਾ ਮਤਲਬ ਗਾੜਾ ਹੋਣ ਦੇ ਨਾਤੇ ਉਹਨਾਂ ਚੀਜ਼ਾਂ ਦੀ ਸਿਕ੍ਰੀਸ਼ਨ ਨੂੰ ਘਟਾ ਦਿੰਦਾ। ਔਰ ਰਾਤ ਨੂੰ ਸਾਨੂੰ ਇਹ ਸਾਰੀ ਸਿਕ੍ਰੀਸ਼ਨਾਂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਬੋਡੀ ਨੇ ਹੀਲਿੰਗ ਮਕੈਨਿਜ਼ਮ ਵੱਲ ਜਾਣਾ ਹੁੰਦਾ, ਵੀਅਰ ਐਂਡ ਟੀਅਰ ਨੂੰ ਰਿਪੇਅਰ ਕਰਨਾ ਹੁੰਦਾ।
ਬਿਲਕੁਲ।
ਅਗਰ ਇਹ ਸਾਰੀ ਸਿਕ੍ਰੀਸ਼ਨਸ ਨਹੀਂ ਜਾਂ ਅੱਛੀ ਤਰ੍ਹਾਂ ਰਿਲੀਜ਼ ਹੋ ਪਾਣਗੇ, ਤਾਂ ਬੋਡੀ ਹੀਲ ਨਹੀਂ ਕਰ ਪਾਏਗੀ ਕੁਝ ਨੂੰ। ਤਾਂ ਇਸ ਕਰਕੇ ਰਾਤ ਨੂੰ ਦਹੀਂ ਨਾ ਖਾਓ, ਕਿਉਂਕਿ ਨਾ ਹਾਰਮੋਨ ਆਪਣੇ ਸਹੀ ਟਾਰਗੇਟ ਆਰਗਨ ਤੱਕ ਪਹੁੰਚ ਸਕਣਗੇ, ਨਾ ਸਿਕ੍ਰੀਸ਼ਨ ਟਾਰਗੇਟ ਸੈਲ ਤੱਕ ਪਹੁੰਚ ਕੇ ਉਸ ਚੀਜ਼ ਨੂੰ ਹੀਲ ਕਰ ਸਕਣਗੀਆਂ, ਤਾਂ ਔਰ ਡਾਈਜੈਸ਼ਨ ਪ੍ਰੋਸੈਸ ਨੂੰ ਡਿਲੇ ਵੀ ਕਰੇਗਾ, ਕਿਉਂਕਿ ਡਾਈਜੈਸਟਿਵ ਸਿਕ੍ਰੀਸ਼ਨ ਵੀ ਘੱਟ ਜਾਣਗੇ।
ਬਿਲਕੁਲ।
ਤਾਂ ਇਹ ਸੀਗਾ ਅਭਿਸ਼ੰਦੀ। ਦਹੀਂ ਨੂੰ ਗਰਮ ਕਰਕੇ ਕਦੇ ਨਾ ਖਾਓ।
ਬਹੁਤ
ਖਤਰਨਾਕ ਡਿਸ਼ ਹੈ ਜੀ ਉਹ।
ਠੀਕ ਹੈ।
ਆਯੁਰਵੇਦ ਦੇ ਮੁਤਾਬਿਕ ਤਾਂ ਨਹੀਂ ਖਾਣੀ ਚਾਹੀਦੀ, ਅਗਰ ਕੋਈ ਖਾਂਦਾ ਤਾਂ ਪਲੀਜ਼ ਉਸਨੂੰ ਕੋਸ਼ਿਸ਼ ਕਰੋ ਅਵਾਇਡ ਕਰਨ ਦੀ। ਜਾਂ ਕਈ ਵਾਰੀ ਕਲਚਰ ਦੇ ਵਿੱਚ ਔਰ ਸਾਡੇ ਘਰ ਦੇ ਵਿੱਚ ਇੰਨੀ ਜ਼ਿਆਦਾ ਬੈਠ ਜਾਂਦੀ ਹੈ ਚੀਜ਼ ਕੇ, ਅਸੀਂ ਇਸ ਚੀਜ਼ ਨੂੰ ਅਵਾਇਡ ਕਰਨਾ ਮੁਸ਼ਕਿਲ ਮਹਿਸੂਸ ਕਰਦੇ ਹਾਂ, ਤਾਂ ਮੈਂ ਬੇਨਤੀ ਕਰੂੰਗਾ ਕਿ ਉਸ ਚੀਜ਼ ਦੀ ਕੁਆਂਟਿਟੀ ਘੱਟ ਕਰਨਾ ਇਜ਼ ਆਲਸੋ ਅ ਸੋਲੂਸ਼ਨ, ਪ੍ਰੀਵੈਂਟਿਵ ਮਈਅਰ, ਕਿ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ। ਔਰ ਉਸ ਚੀਜ਼ ਦੀ ਅਗਰ ਫ੍ਰੀਕੁਐਂਸੀ ਹੈ ਉਸ ਚੀਜ਼ ਨੂੰ ਵੀ ਘੱਟ ਕਰ ਦੇਣਾ। ਸਪੋਜ਼ ਮੈਂ ਕੋਈ ਚੀਜ਼ ਹਫ਼ਤੇ ਦੋ ਵਾਰੀ ਖਾਂਦਾ, ਉਸ ਨੂੰ ਵੀ ਦੋ ਵਾਰੀ ਕਰ ਦੋ, ਉਹਦੇ ਨਾਲ ਤੁਹਾਡੇ ਸਰੀਰ ਹੋਣ ਵਾਲੇ ਨੁਕਸਾਨ ਘੱਟ ਜਾਣ।
ਬਿਲਕੁਲ। ਔਰ ਦੂਸਰੀ ਗੱਲ, ਜਿਹੜੀ ਕੜੀ ਹੈ ਆਪਣੇ ਪੰਜਾਬੀਆਂ ਦੀ, ਉਹ ਤੇ ਉਸ ਤੋਂ ਬਿਨਾਂ ਤੇ ਮੈਨੂੰ ਲੱਗਦਾ ਵੀ ਉਹ ਕੜੀ ਨਹੀਂ ਦੀ ਬਣਦੀ। ਉਹ
ਕੜੀ ਸਾਡੇ ਸ਼ਾਸਤਰਾਂ ਦੇ ਵਿੱਚ ਬੜੇ ਸਪੈਸਿਫਿਕ ਡੇ ਤੇ ਬਣਾਉਣ ਦਾ ਵਿਧਾਨ ਹੈ ਜੀ। ਤੁਸੀਂ ਨੋਟ ਕੀਤਾ ਹੋਣਾ ਕਿ ਹੁਣ ਨੰਗ ਕੇ ਹਟੇ ਗੋਵਰਧਨ ਪੂਜਾ ਔਰ ਅੰਨਕੂਟ ਹੁੰਦਾ, ਉਸ ਦਿਨ ਕੜੀ ਬਣਦੀ ਹੈ
ਜੀ। ਅੱਛਾ, ਠੀਕ ਹੈ।
ਇਹ ਸਾਡਾ ਕਲਚਰ ਹੈ, ਸਾਡਾ ਟ੍ਰੈਡੀਸ਼ਨ ਹੈ। ਬਿਕੋਜ਼, ਔਰ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਕਿ ਇੰਡੀਆ ਵਿੱਚ ਨਾਉ ਇਜ਼ ਦਾ ਟਾਈਮ ਕਿ ਵਿੰਟਰ ਦਾ ਕਮਿੰਗ, ਵਿੰਟਰ ਦਾ ਸਟਾਰਟਿੰਗ। ਸੋ ਦਿਸ ਇਜ਼ ਦਾ ਸਪੈਸਿਫਿਕ ਪੀਰੀਅਡ ਆਫ ਟਾਈਮ ਜਦੋਂ ਕਿ ਸਾਨੂੰ ਸਿਰਫ ਕੜੀ ਖਾਣ ਦੀ, ਕੜੀ ਦਾ ਪ੍ਰਸ਼ਾਦ ਲੱਗਦਾ ਹੈ, ਔਰ ਇਟ ਇਜ਼ ਰਿਕਮੈਂਡਡ ਟੂ ਈਟ ਔਨ ਦੈਟ ਡੇ। ਮੇਰੇ ਖਿਆਲ ਦੇ ਵਿੱਚ ਆਯੁਰਵੇਦ ਦੇ ਵਿੱਚ ਸਿਰਫ ਇੱਕ ਦਿਨ ਸਾਲ ਦੇ ਵਿੱਚ ਸਾਨੂੰ ਕੜੀ ਖਾਣ ਦਾ ਇਜਾਜ਼ਤ ਹੈ, ਉਹ ਪਿਛਲੇ ਕੁਛ ਦਿਨ ਪਹਿਲਾਂ ਲੰਘ ਗਿਆ। ਖਾ ਲੋ, ਕੋਈ ਗੱਲ ਨੀ, ਫਿਰ ਉਹੀ ਮੈਂ ਗੱਲ ਕਹੂੰਗਾ ਕਿ ਕੁਆਂਟਿਟੀ ਕੁਆਂਟਿਟੀ ਆਲਵੇਜ਼ ਮੈਟਰ, ਥੋੜਾ ਘੱਟ ਖਾ ਲੋ। ਸੈਕਿੰਡਲੀ, ਫ੍ਰੀਕੁਐਂਸੀ ਮੈਟਰ। ਅਗਰ ਹੁਣ ਮੈਂ ਇੱਕ ਦਿਨ ਛੱਡ ਕੇ ਕੜੀ ਖਾਣ ਲੱਗ ਜਾਊਂਗਾ ਤਾਂ ਬਿਲਕੁਲ ਨੁਕਸਾਨ ਆਏਗਾ ਜੀ। ਅਗਰ ਮੈਂ 15 ਦਿਨ ਇੱਕ ਵਾਰੀ ਖਾ ਲੈਣਾ ਤਾਂ, ਔਰ ਕੁਆਂਟਿਟੀ ਵਾਈਜ਼ ਖਾ ਲੈਣਾ ਤਾਂ ਸ਼ਾਇਦ ਨੁਕਸਾਨ ਨਾ ਆਵੇ।
ਸੋ ਇੱਕ ਹੋਰ ਗੱਲ ਜਿਹੜੀ ਮੇਰੇ ਕੋਲ ਲਿਸਨਰਸ ਦੇ ਵੀ ਜਿਹੜੇ ਆਏ ਹੋਏ ਆ ਮੈਸੇਜਸ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਔਰ ਉਸ ਤੋਂ ਇਲਾਵਾ ਇੱਕ ਬਾਏ ਜਿਹੜੀ, ਇੱਕ ਕਹਿੰਦੇ ਆਪਣੇ ਪੰਜਾਬੀ ਰਸੋਈ ਦੇ ਵਿੱਚ ਬਾਏ ਅਕਸਰ ਸੁਣਨ ਨੂੰ ਮਿਲਦਾ ਕਿ ਇਹ ਚੀਜ਼ ਬਾਏ ਆ, ਇਹ ਚੀਜ਼ ਬਾਏ ਆ। ਸੋ ਉਹ ਜਿਹੜੀ ਬਾਏ ਚੀਜ਼ ਹੁੰਦੀ ਆ ਉਹਦਾ ਕੀ ਮਤਲਬ ਆ, ਔਰ ਉਹ ਕੀ ਕਿੰਨਾ ਕੁ ਨੁਕਸਾਨ ਹੁੰਦਾ ਓਹਦਾ ਸਾਡੇ ਤੇ?
ਮੈਂ ਇਹਦੀ ਕਲੈਰੀਫਿਕੇਸ਼ਨ ਜ਼ਰੂਰ ਦਊਂਗਾ, ਬਟ ਨਾਲ ਹੀ ਬੇਨਤੀ ਇਹ ਕਰੂੰਗਾ ਕਿ ਇੱਕ ਬਹੁਤ ਵੱਡਾ ਕਨਸੈਪਟ ਹੈ, ਤ੍ਰਿਦੋਸ਼ ਦਾ ਇੱਕ ਕਨਸੈਪਟ ਹੈ ਵਾਤ ਪਿੱਤ ਔਰ ਕਫ, ਆਯੁਰਵੇਦ ਔਰ ਸਾਡੀ ਦੁਨੀਆ ਇਸੇ ਤੇ ਟਿਕੀ ਹੋਈ ਹੈ। ਤਾਂ ਜੋ ਵਾਤ ਦੋਸ਼ ਹੈ ਸਾਡੀ ਬਾਡੀ ਦੇ ਵਿੱਚ, ਉਸਨੂੰ ਪੰਜਾਬੀ ਦੇ ਵਿੱਚ ਅਸੀਂ ਬਾਏ ਕਹਿ ਦਿੰਦੇ
ਜੀ।
ਤਾਂ ਹਲੇ ਲਈ ਮੇਰੇ ਖਿਆਲ ਚ ਮੈਂ ਇੰਨਾ, ਕਿਉਂਕਿ ਇਹ ਬਹੁਤ ਵੱਡਾ ਟੋਪਿਕ ਹੈ, ਬਹੁਤ ਵੱਡਾ ਕਨਸੈਪਟ ਹੈ, ਤਾਂ ਅੱਜ ਇਸ ਚੀਜ਼ ਨੂੰ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ ਥੋੜਾ ਆਪਾਂ ਬਾਕੀ ਚੀਜ਼ਾਂ ਤੱਕ ਸੀਮਿਤ ਰੱਖਣਾ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਨੂੰ, ਤਾਂ ਕਿ
ਜ਼ਰੂਰ ਬਿਲਕੁਲ ਬਿਲਕੁਲ। ਤੇ ਜਗਵੀਰ ਸਿੱਧੀ ਹੁਣਾਂ ਤੋਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਹੋਇਆ, ਕਹਿੰਦੇ ਕਿ ਆਈ ਗੋਟ 17 mm ਕਿਡਨੀ ਸਟੋਨ, ਕਹਿੰਦੇ ਵਟ ਸ਼ੁਡ ਆਈ ਡੂ, ਥੈਂਕਸ।
ਦੇਖੋ ਜੀ, 17 mm ਸਟੋਨ ਬਹੁਤ ਵੱਡਾ ਹੁੰਦਾ। ਅਗਰ ਆਪਾਂ ਓਰਲ ਮੈਡੀਸਿਨ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਕਾਫੀ ਹੱਦ ਤੱਕ 8-10-12 mm ਤੱਕ ਸਟੋਨ ਨਿਕਲ ਜਾਂਦਾ ਹੈ, ਬਟ 17 mm ਦਾ ਸਟੋਨ ਹੈ। ਡੋਂਟ ਵੇਟ, ਗੋ ਟੂ ਅ ਨੈਫਰੋਲੋਜਿਸਟ ਔਰ ਜਲਦੀ ਤੋਂ ਜਲਦੀ ਇਸ ਨੂੰ ਓਪਰੇਟ ਕਰਾ ਕੇ ਆਪਣੇ ਸਰੀਰ ਨੂੰ ਕਸ਼ਟ ਤੋਂ ਮੁਕਤ ਕਰੋ, ਕਿਸੇ ਹੋਰ ਚੀਜ਼ ਦੀ ਦਵਾਈਆਂ ਦੀ ਵੇਟ ਨਾ ਕਰੋ। ਔਰ ਉਸ ਤੋਂ ਬਾਅਦ ਨਾਲ ਮੈਂ ਇੱਕ ਪ੍ਰੀਵੈਂਟਿਵ ਆਸਪੈਕਟ ਇਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਉਸਦਾ ਫਰਦਰ ਐਗਜ਼ਾਮੀਨੇਸ਼ਨ ਕਰਵਾ ਕੇ, ਬਿਕੋਜ਼ 4 ਤਰ੍ਹਾਂ ਦੇ ਸਟੋਨ ਸਾਡੇ ਸਰੀਰ ਚ ਬਣਦੇ ਨੇ, ਚਾਹੇ ਉਹ ਆਕਸਾਲੇਟ ਸਟੋਨ ਵੀ ਹੋ ਸਕਦੇ ਨੇ, ਯੂਰਿਕ ਐਸਿਡ ਵੀ ਹੋ ਸਕਦੇ ਨੇ, ਉਹ ਮਿਕਸਡ ਵੀ ਹੋ ਸਕਦੇ ਨੇ, ਉਹ ਫਾਸਫੇਟ ਕ੍ਰਿਸਟਲ ਵੀ ਹੋ ਸਕਦੇ ਨੇ, ਤਾਂ ਉਹ ਕੀ ਹੈ ਉਸ ਤਰ੍ਹਾਂ ਦੀ ਆਪਣੀ ਡਾਇਟ ਪਲਾਨ, ਕਿਸੇ ਅੱਛੇ ਡਾਕਟਰ ਤੋਂ ਡਾਇਟ ਐਡਵਾਈਸ ਲਓ ਤਾਂ ਕਿ ਸਟੋਨ ਬਣਨ ਤੋਂ ਰੋਕਿਆ ਜਾ ਸਕੇ ਨੈਕਸਟ ਟਾਈਮ ਲਈ। ਹਲੇ ਲਈ ਤੁਸੀਂ ਇਸ ਨੂੰ ਜਲਦੀ ਤੋਂ ਜਲਦੀ ਆਪਣੇ ਨੇੜੇ ਦੇ ਡਾਕਟਰ ਤੋਂ ਜਾ ਕੇ ਇਸ ਨੂੰ ਰਿਮੂਵ ਕਰਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਕਿਡਨੀ ਦਾ ਕੋਈ ਨੁਕਸਾਨ ਨਾ ਆ ਸਕੇ
ਜੀ। ਤੇ ਲਖਵਿੰਦਰ ਸਿੰਘ ਹੁਣਾਂ ਨੇ ਸਿਡਨੀ ਤੋਂ ਮੈਸੇਜ ਕੀਤਾ ਜੀ, ਤੋਂ ਪੁੱਛ ਰਿਹਾ ਕਿ ਕੀ ਕੁਕੰਬਰ ਜਿਹੜਾ ਅਸੀਂ ਖਾਣੇ, ਖੀਰਾ ਖਾਣੇ ਆ, ਉਹ ਫੂਡ ਦੇ ਨਾਲ ਖੀਰਾ ਅਸੀਂ ਸਲਾਦ ਚ ਅਕਸਰ ਕੱਟ ਕੇ ਖਾਈਦਾ, ਕੀ ਉਹ ਠੀਕ ਹੈ?
ਜੀ ਖਾ ਸਕਦੇ ਹੋ, ਬਟ ਫਿਰ ਉਹੀ ਗੱਲ ਕੱਚੇ ਔਰ ਪੱਕੇ ਦਾ ਇਹਦੇ ਵਿੱਚ ਕੰਸੈਪਟ ਆਉਂਦਾ ਹੈ। ਭੋਜਨ ਸਾਡਾ ਪਕਾ ਕੇ ਅਸੀਂ ਖਾਂਦੇ ਹਾਂ ਔਰ ਸਲਾਦ ਜਾਂ ਫਰੂਟ ਅਸੀਂ ਕੱਚੇ ਖਾਂਦੇ ਹਾਂ, ਜੋ ਨੇਚਰ ਦੇ ਮੁਤਾਬਿਕ ਪੱਕੇ ਹੁੰਦੇ ਨੇ ਬਟ ਕੁਕਿੰਗ ਦੇ ਤੌਰ ਤੇ ਕੱਚੇ ਹੁੰਦੇ ਨੇ, ਰਾਈਟ
ਜੀ।
ਉਹਨਾਂ ਚੀਜ਼ਾਂ ਨੂੰ ਅਗਰ ਇਕੱਠੇ ਨਾ ਕੀਤਾ ਜਾਵੇ ਦੈਨ ਇਟ ਇਜ਼ ਵੈਰੀ ਗੁੱਡ। ਅਗਰ ਸਲਾਦ ਖਾਣਾ ਹੈ ਤਾਂ ਭੋਜਨ ਤੋਂ ਲਗਭਗ 1.5 ਘੰਟਾ ਪਹਿਲਾਂ ਥੋੜਾ ਜਿਹਾ ਸਲਾਦ ਲਿੱਤਾ ਜਾ ਸਕਦਾ, ਬਿਕੋਜ਼ ਜਲਦੀ ਡਾਇਜੈਸਟ ਵੀ ਹੋ ਜਾਂਦਾ ਔਰ ਭਾਰਾ ਵੀ ਨਹੀਂ ਕਰੇਗਾ। ਔਰ ਜੋ ਪਿਊਟਰੀਫੈਕਸ਼ਨ ਔਰ ਜੋ ਮੈਂ ਫਰਮੈਂਟੇਸ਼ਨ ਵਾਲੀ ਪਹਿਲਾਂ ਗੱਲ ਕੀਤੀ ਹੈ ਉਸ ਤੋਂ ਵੀ ਅਸੀਂ ਬਚ ਸਕਾਂਗੇ। ਤਾਂ ਹਮੇਸ਼ਾ ਭੋਜਨ ਦੇ ਨਾਲ ਸਲਾਦ ਕਾਫੀ ਸਾਰਾ ਨਾ ਲਓ, ਕਦੇ ਕਦੇ ਲੈ ਲਿਆ ਦੈਨ ਇਟ ਇਜ਼ ਓਕੇ। ਮੈਂ ਫਿਰ ਉਹੀ ਗੱਲ ਰਿਪੀਟ ਕਰੂੰਗਾ ਕਿ ਕਦੇ ਕਦੇ ਕੋਈ ਵੀ ਚੀਜ਼ ਖਾਧੀ ਸਰੀਰ ਸੰਭਾਲ ਲੈਂਦਾ ਹੈ, ਬਟ ਅਗਰ ਉਹ ਹਮੇਸ਼ਾ ਅਸੀਂ ਸਾਡੀ ਉਸ ਨੂੰ ਆਦਤ ਬਣਾ ਲੈਂਦੇ ਹਾਂ ਤਾਂ ਲੰਬੇ ਸਮੇਂ ਦੇ ਵਿੱਚ ਅਸੀਂ ਨੁਕਸਾਨ ਕਰ ਲੈਂਦੇ ਹਾਂ ਆਪਣੇ ਸਰੀਰ ਦਾ, ਆਪਣੀ ਸਿਹਤ ਦਾ।
ਠੀਕ ਹੈ ਜੀ, ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਭਾਜੀ ਨੇ ਕਿਹਾ, ਕਹਿੰਦੇ ਵਧੀਆ ਢਿੱਡ ਤੇ ਕ੍ਰੈਡਿਟ ਕਾਰਡ ਦੀ ਵਧੀ ਲਿਮਿਟ ਘੱਟ ਹੀ ਘੱਟਦੀ ਹੈ। ਸੋ ਬਿਲਕੁਲ ਠੀਕ ਹੈ, ਬਹੁਤ ਔਖੀ ਘੱਟਦੀ ਹੈ ਨਾ। ਸੋ ਬਹੁਤ ਵਧੀਆ ਲੱਗਾ ਡਾਕਟਰ ਸੁਮੀਤ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਜ਼ਰੂਰ ਅਸੀਂ ਗੁਜ਼ਾਰਿਸ਼ ਵੀ ਕਰਾਂਗੇ ਤੁਹਾਨੂੰ ਕਿ ਤੁਸੀਂ ਸਾਡੇ ਨਾਲ ਇਹ ਰਾਬਤਾ ਜਿਹੜਾ ਇਸੇ ਤਰ੍ਹਾਂ ਬਣਾਈ ਰੱਖਿਓ, ਔਰ ਉਮੀਦ ਕਰਦੇ ਆ ਕਿ ਇਹ ਜਿਹੜਾ ਆਯੁਰਵੇਦ ਹੈ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪ੍ਰਚਲਿਤ ਹੈ ਉਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਇਹਨੂੰ ਫੈਲਾਓ। ਸੋ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ ਜੀ ਜੋ ਤੁਸੀਂ ਇੱਥੇ ਵੀ ਪਹੁੰਚੇ ਹੋ, ਇੱਥੇ ਤੁਹਾਡੀ ਜੋ ਤੁਹਾਡੇ ਕੋਲ ਜਿਹੜੀ ਚੀਜ਼ ਹੈਗੀ ਆ ਉਹਦੀ ਜ਼ਰੂਰਤ ਹੈ, ਇਸੇ ਕਰਕੇ ਇਹ ਸਬੱਬ ਬਣਿਆ ਕਿ ਤੁਸੀਂ ਇੱਥੇ ਪਹੁੰਚੇ ਹੋ, ਔਰ ਉਹੀ ਸਬੱਬ ਬਣਿਆ ਇਹ ਹਰਮਨ ਰੇਡੀਓ ਤੇ ਤੁਹਾਡੇ ਨਾਲ ਮੁਲਾਕਾਤ ਦਾ, ਔਰ ਇਹ ਜਿਹੜੀ ਸਾਡੀ ਸਾਂਝ ਹੈ ਇਸੇ ਤਰ੍ਹਾਂ ਬਣੀ ਰਹੇ। ਔਰ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ, ਮੈਨੂੰ ਉਮੀਦ ਹੈ ਕਿ ਲਿਸਨਰਸ ਨੇ ਵੀ ਕਾਫੀ ਕੁਝ ਸਿੱਖਿਆ ਹੋਵੇਗਾ, ਔਰ ਐਡੀਲੇਡ ਦੇ ਜਿਹੜੇ ਲਿਸਨਰਸ ਆ ਉਹਨਾਂ ਦੇ ਲਈ ਗੁਜ਼ਾਰਿਸ਼ ਹੈ ਇੱਕ ਵਾਰ ਫਿਰ ਤੋਂ ਕਿ ਉਹਨਾਂ ਤੋਂ ਬਹੁਤ ਵਧੀਆ ਮੌਕਾ ਹੈ ਜੀ ਇਹ ਜਿਹੜੀ ਫ੍ਰੀ ਵਰਕਸ਼ਾਪ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ। ਸੋ ਇੱਕ ਵਾਰ ਫਿਰ ਤੋਂ ਤੁਸੀਂ ਸੁਮੀਤ ਦੱਸ ਦੋ ਆਪਣੇ ਇਸ ਜੋ ਵੀ ਤੁਸੀਂ ਕਰ ਰਹੇ ਹੋ
ਜੀ। ਸਭ ਤੋਂ ਪਹਿਲਾਂ ਤਾਂ ਮੈਂ ਹਰਮਨ ਰੇਡੀਓ ਔਰ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਮੈਨੂੰ ਮੌਕਾ ਦੇਣ ਦਾ, ਆਪਣੀ ਕਮਿਊਨਿਟੀ ਨਾਲ ਜੁੜਨ ਦਾ, ਲੋਕਾਂ ਨਾਲ ਜੁੜਨ ਦਾ, ਔਰ ਆਪਣੇ ਵਿਚਾਰ ਔਰ ਇਸ ਵਰਕਸ਼ਾਪ ਬਾਰੇ ਜੋ ਵਿਚਾਰ ਵਟਾਂਦਰਾ ਉਹ ਸਾਰਿਆਂ ਦੇ ਸਾਹਮਣੇ ਰੱਖਣ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ, ਵੈਰੀ ਮਚ ਥੈਂਕ ਯੂ। ਔਰ ਮੈਂ ਇੱਕ ਵਾਰੀ ਫਿਰ ਬੇਨਤੀ ਕਰਨਾ ਚਾਹੂੰਗਾ ਸਾਡੇ ਲਿਸਨਰਸ ਨੂੰ ਕਿ 18 ਤਰੀਕ ਦਿਨ ਸੰਡੇ ਨੂੰ ਢਾਈ ਤੋਂ ਸਾਢੇ ਚਾਰ ਵਜੇ ਗਿਲਬਰਟ ਸਟਰੀਟ 113 ਗਿਲਬਰਟ ਸਟਰੀਟ ਦੇ ਵਿੱਚ ਐਨ ਸੀ ਸੀ ਐਸ ਏ ਦਾ ਹਾਲ ਹੈ, ਉੱਥੇ ਤੁਸੀਂ ਆ ਸਕਦੇ ਹੋ ਆਯੁਰਵੇਦ ਔਰ ਯੋਗ ਰਾਹੀਂ ਸਟ੍ਰੈਸ ਮੈਨੇਜਮੈਂਟ ਨੂੰ ਸਿੱਖਣ ਲਈ। ਫ੍ਰੀ ਐਂਟਰੀ ਹੈ ਬਟ ਸੀਟਸ ਲਿਮਿਟਿਡ ਹੈ, ਤਾਂ ਇਸ ਲਈ ਬੇਨਤੀ ਹੈ ਕਿ ਫੋਨ ਕਰਕੇ ਕਨਫਰਮੇਸ਼ਨ ਕਰਨ ਦੀ ਕੋਸ਼ਿਸ਼ ਕਰਨਾ, ਕਿਉਂਕਿ ਕਨਫਰਮੇਸ਼ਨ ਹੋਏਗੀ ਤਾਂ ਹੀ ਉਸ ਐਂਟਰੀ ਉਸ ਦਿਨ ਆਸਾਨੀ ਨਾਲ ਹੋ ਪਾਏਗੀ। ਤਾਂ ਮੈਂ ਨੰਬਰ ਇੱਕ ਵਾਰੀ ਰਿਪੀਟ ਕਰਨਾ ਚਾਹੂੰਗਾ ਦੁਬਾਰਾ, 04-6930-1860। ਇਹੀ ਕਹਿ ਕੇ ਮੈਂ ਸਾਰੇ ਸਰੋਤਿਆਂ ਦਾ ਸਵਾਲ ਪੁੱਛਣ ਲਈ, ਇਸ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੂੰਗਾ। ਬਹੁਤ ਬਹੁਤ ਥੈਂਕ ਯੂ,
ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ, ਤੁਹਾਡਾ ਆਪਣਾ ਜਿਹੜਾ ਕੀਮਤੀ ਸਮਾਂ ਤੁਸੀਂ ਕੱਢਿਆ ਔਰ ਸਾਡੇ ਨਾਲ ਜੋ ਆਯੁਰਵੇਦੀ ਦੀ ਸਾਂਝ ਪਾਈ, ਮੈਨੂੰ ਲੱਗਦਾ ਇੱਕ ਵਾਰੀ ਫੇਰ ਤੋਂ ਉਹ ਜ਼ਿੰਦਗੀ ਦੇ ਵਿੱਚ ਅਸੀਂ ਇਸ ਨੂੰ ਅਪਣਾਵਾਂਗੇ ਔਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਨਾਲ ਲੈ ਕੇ ਜ਼ਿੰਦਗੀ ਜੀਏ, ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਹੋਰ ਵੀ ਖੂਬਸੂਰਤ ਵਧੀਆ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
ਬਹੁਤ ਬਹੁਤ ਧੰਨਵਾਦ, ਨਮਸਕਾਰ
ਜੀ, ਨਮਸਕਾਰ। ਸੋ ਡਾਕਟਰ ਸੁਮੀਤ ਸ਼ਰਮਾ, ਮੈਨੂੰ ਬਹੁਤ ਵਧੀਆ ਲੱਗਾ ਜੀ ਅੱਜ ਗੱਲਬਾਤ ਕਰਕੇ ਇਹਨਾਂ ਦੇ ਨਾਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਜਿੱਥੇ ਇੰਜੋਏ ਕੀਤਾ ਹੋਣਾ, ਉੱਥੇ ਜ਼ਿੰਦਗੀ ਦੇ ਪ੍ਰਤੀ ਥੋੜਾ ਜਿਹਾ ਨਜ਼ਰੀਆ ਬਦਲਿਆ ਹੋਣਾ ਹੈ ਕਿ ਅਸੀਂ ਐਕਚੁਅਲੀ ਹਰ ਗੱਲ ਦੇ ਵਿੱਚ ਹੀ ਲਾਪਰਵਾਹੀ ਕਰਨ ਲੱਗ ਗਏ ਹਨਾ। ਅਸੀਂ ਕੀ ਸੋਚਣਾ ਹੈ, ਕੀ ਦੇਖਣਾ ਹੈ, ਕੀ ਸੁਣਨਾ ਹੈ, ਕੀ ਖਾਣਾ ਹੈ, ਕਦੋਂ ਖਾਣਾ ਹੈ, ਉਹ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਬਹੁਤ ਦੂਰ ਹੋ ਗਏ ਆ। ਬਸ ਸੋਚੀ ਜਾਂਦੇ ਆ ਖਾਣਾ ਤੇ ਖਾਈ ਜਾਂਦੇ ਆ, ਹੈਨਾ। ਔਰ ਇੱਕ ਜਿਹੜਾ ਨਿਤਨੇਮ ਜਿਹਨੂੰ ਸਾਡੀ ਗੁਰਬਾਣੀ ਦੇ ਵਿੱਚ ਵੀ ਨਿਤਨੇਮ ਕਿਹਾ ਗਿਆ, ਜਿਹਨੂੰ ਅਸੀਂ ਰੂਟੀਨ ਕਹੀਏ, ਔਰ ਚਲੋ ਮੁੱਖ ਦੀ ਗੱਲ ਫਿਰ ਆਪਣੇ ਬਚਪਨ ਵੱਲ ਚੱਲਦੇ ਆ। ਔਰ ਅਸੀਂ ਆਪਣੇ ਬਚਪਨ ਚ ਆਪਣੇ ਮਾਤਾ ਪਿਤਾ ਦੀ, ਆਪਣੇ ਜਿਹੜੇ ਗ੍ਰੈਂਡ ਪੇਰੈਂਟ ਸੀ ਉਹਨਾਂ ਦੀ ਜੇ ਅਸੀਂ ਰੂਟੀਨ ਦੇਖਦੇ ਸੀ, ਉਹਨਾਂ ਦਾ ਜਿਹੜਾ ਨਿਤਨੇਮ ਦੇਖਦੇ ਸੀ, ਮੈਂ ਜਦੋਂ ਵੀ ਦੇਖਦੀ ਹਾਂ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਛੋਟਾ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਕਿ ਮੈਂ ਤੇ ਉਹਨਾਂ ਦਾ ਕੁਛ ਵੀ 1% ਵੀ ਨਹੀਂ ਕਰ ਪਾ ਰਹੀ ਜ਼ਿੰਦਗੀ ਦੇ ਵਿੱਚ, ਜਿਸ ਹਿਸਾਬ ਨਾਲ ਜ਼ਿੰਦਗੀ ਨੂੰ ਉਹਨਾਂ ਨੇ ਜਿਆ ਸੀ, ਚਾਹੇ ਮੇਰੇ ਨਾਨਾ ਨਾਨੀ ਜੀ ਹੋਣ ਜਾਂ ਮੈਂ ਆਪਣੇ ਦਾਦੀ ਨੂੰ ਦੇਖਾਂ ਜਾਂ ਫਿਰ ਮੈਂ ਆਪਣੇ ਮੰਮੀ ਡੈਡੀ ਨੂੰ ਦੇਖਾਂ, ਕਿ ਸਵੇਰ ਤੋਂ ਹੀ ਜਿਹਨੂੰ ਇੱਕ ਅੰਮ੍ਰਿਤ ਵੇਲੇ ਕਿਹਾ ਜਾਂਦਾ, ਉਸ ਵੇਲੇ ਤੋਂ ਉੱਠ ਕੇ ਜੋ ਉਹਨਾਂ ਦਾ ਨਿਤਨੇਮ ਹੁੰਦਾ ਸੀ, ਜਿਹਨੂੰ ਅੱਜ ਤੁਸੀਂ ਮੈਡੀਟੇਸ਼ਨ ਕਹਿ ਲਓ ਜਾਂ ਉਦੋਂ ਤੁਸੀਂ ਕਹਿ ਲਓ ਕਿ ਗੁਰਬਾਣੀ ਪੜ੍ਹਨਾ ਕਰਨਾ, ਜ਼ਿੰਦਗੀ ਦੀ ਇੱਕ ਜਿਹੜੀ ਦਿਨ ਦੀ ਸ਼ੁਰੂਆਤ ਹੁੰਦੀ ਸੀ, ਕਿੰਨੇ ਵਧੀਆ ਤਰੀਕੇ ਨਾਲ ਹੁੰਦੀ ਸੀ ਉਹਨਾਂ ਦੀ। ਔਰ ਫਿਰ ਜਦੋਂ ਸਾਡੀ ਵੀ ਦਿਨ ਦੀ ਸ਼ੁਰੂਆਤ, ਕਿਉਂਕਿ ਸਾਡੇ ਮਾਂ ਪਿਓ ਦੀ ਉਸ ਤਰ੍ਹਾਂ ਦੀ ਹੁੰਦੀ ਸੀ, ਸਾਡੀ ਵੀ ਉਸੇ ਤਰ੍ਹਾਂ ਦੀ ਹੁੰਦੀ ਸੀ, ਜਦੋਂ ਕੰਨ ਖੁੱਲਣੇ ਤੇ ਕੰਨਾਂ ਦੇ ਵਿੱਚ ਗੁਰਬਾਣੀ ਪੈਣੀ, ਕੁਛ ਚੰਗੀਆਂ ਗੱਲਾਂ ਪੈਣੀਆਂ, ਉਸ ਤੋਂ ਬਾਅਦ ਦਿਨ ਦੇ ਵਿੱਚ ਜੋ ਖਾਣ ਪੀਣ ਦਾ ਹਿਸਾਬ ਹੁੰਦਾ ਸੀ ਉਹ ਵੀ ਇੱਕ ਹੁੰਦਾ ਸੀ, ਵੀ ਹਾਂ ਸਵੇਰੇ ਆਹ ਪੱਕਣਾ, ਸ਼ਾਮ ਨੂੰ ਆਇਆ ਤੇ ਰਾਤ ਨੂੰ ਆਇਆ, ਇੱਕ ਟਾਈਮ ਸਿਰ ਵੇਲੇ ਸਿਰ ਖਾਈਦਾ ਹੁੰਦਾ ਸੀ ਔਰ ਵੇਲੇ ਸਿਰ ਦਿਨ ਜਿਹੜਾ ਖਤਮ ਵੀ ਕਰ ਲਈਦਾ ਸੀਗਾ, ਸਮੇਂ ਸਿਰ ਆਪਣੇ ਆਪਣੇ ਮੰਜਿਆਂ ਬਿਸਤਰਿਆਂ ਤੇ ਚਲੇ ਜਾਈਦਾ ਹੁੰਦਾ ਸੀ ਤੇ ਸਵੇਰ ਨੂੰ ਵੀ ਜਲਦੀ ਅੱਖ ਖੁੱਲ ਜਾਂਦੀ ਸੀ। ਸੋ ਕੁਦਰਤ ਦੇ ਨਾਲ ਵੀ ਜੁੜੇ ਹੋਏ ਸੀ, ਪਰ ਅੱਜ ਦੀ ਜ਼ਿੰਦਗੀ ਦੇ ਵਿੱਚ ਜੇ ਹੁਣ ਤੁਸੀਂ ਦੇਖੋ ਤੇ ਨਾ, ਸਾਰੀਆਂ ਚੀਜ਼ਾਂ ਤੋਂ ਪਰੇ ਆ, ਬਸ ਜਿਸ ਲਈ ਕੁਛ ਲੱਭਿਆ ਉਸ ਲਈ ਖਾ ਲਿਆ, ਔਰ ਦਿਨ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਫੋਨ ਹੱਥ ਵਿੱਚ ਹੁੰਦਾ, ਔਰ ਰਾਤ ਦੀ ਜਿਹੜੀ ਹੁੰਦਾ, ਕੀਰਤਨ 16 ਤਾਂ ਭੁੱਲ ਹੀ ਗਿਆ ਸਾਨੂੰ ਸਾਰਿਆਂ ਨੂੰ, ਬਸ ਰਾਤ ਦੀ ਜਿਹੜਾ ਸਾਡੀ ਖਤਮ ਹੁੰਦੀ ਹੈ ਉਹ ਵੀ ਇਸ ਫੋਨ ਨੂੰ ਹੱਥ ਚ ਫੜ ਕੇ ਹੁੰਦੀ ਹੈ, ਫੇਸਬੁੱਕ ਹੋ ਗਿਆ, ਵਟਸਐਪ ਹੋ ਗਿਆ, ਇਹ ਬਿਮਾਰੀਆਂ ਜਿਹੜੀਆਂ ਜੀ ਇਹ ਲਗਾ ਲਈਆਂ ਜਿਹੜੀਆਂ ਅਸੀਂ ਜ਼ਿੰਦਗੀ ਚ, ਮੈਨੂੰ ਲੱਗਦਾ ਆਯੁਰਵੈਦਿਕ ਚਾਹੇ ਹੋਮਿਓਪੈਥੀ ਐਲੋਪੈਥੀ ਕਿਤੇ ਕਿਸੇ ਚ ਵੀ ਇਹਦਾ ਇਲਾਜ ਜਿਹੜਾ ਨਹੀਂ ਮਿਲਣਾ। ਸੋ ਇਹਨਾਂ ਬਿਮਾਰੀਆਂ ਤੋਂ ਵੀ ਬਚਣ ਦੀ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੁਦਰਤ ਦੇ ਨਾਲ ਜੁੜਨਾ ਚਾਹੀਦਾ, ਆਪਣੇ ਆਪ ਨਾਲ ਜੁੜਨਾ ਚਾਹੀਦਾ, ਆਪਣੀ ਬੋਡੀ ਨੂੰ, ਆਪਣੀ ਰੂਹ ਨੂੰ ਜਿਹੜੀ ਆ ਉਹਦੀ ਆਵਾਜ਼ ਜਿਹੜੀ ਸਾਨੂੰ ਸੁਣਦੇ ਰਹਿਣਾ ਚਾਹੀਦਾ, ਤਾਂ ਹੀ ਜ਼ਿੰਦਗੀ ਜਿਹੜੀ ਸੁਖਾਲੀ ਹੋਣੀ ਹੈ। ਨਹੀਂ ਤੇ ਅੱਗੇ ਤੋਂ ਅੱਗੇ ਜੀ ਹੋਰ ਜਿਹੜਾ ਇਹ ਕਾਵਾਂ ਰੌਲੀ ਕਹਿੰਦੇ ਹੁੰਦੇ ਆ ਨਾ ਜ਼ਿੰਦਗੀ ਦੀ, ਉਹ ਵਧੀ ਜਾਣੀ ਹੈ। ਸੋ ਤੁਹਾਡੇ ਵਿੱਚੋਂ ਬਹੁਤਿਆਂ ਦੇ ਜਿਹੜੇ ਮੈਸੇਜਸ ਆ, ਕਈ ਮੇਰੇ ਕੋਲ ਨਹੀਂ ਲੈ ਗਏ, ਗਗਨ ਹੁਣਾਂ ਨੇ ਵੀ ਕੁਛ ਮੈਸੇਜਸ ਕੀਤੇ ਸੀ ਔਰ ਇਹਨਾਂ ਨੇ ਇੱਕ ਬੜੀਆਂ ਪਿਆਰੀਆਂ ਪਿਆਰੀਆਂ ਫੋਟੋਆਂ ਭੇਜੀਆਂ ਮੈਨੂੰ, ਪਤਾ ਨੀ ਕਿਸ ਜਗ੍ਹਾ ਦੀਆਂ ਜੀ। ਸੋ ਮੈਨੂੰ ਲੱਗਦਾ ਕਿਤੇ ਇਹ ਵੀ ਰਸਤੇ ਦੇ ਵਿੱਚ ਆਪਣੇ ਸਫ਼ਰ ਦੀਆਂ ਫੋਟੋਆਂ ਇਹਨਾਂ ਨੇ ਸਾਂਝੀਆਂ ਕੀਤੀਆਂ ਸੀ, ਬਹੁਤ ਪਿਆਰੀਆਂ ਜੀ। ਔਰ ਕੁਲਦੀਪ ਨੇ ਵੀ ਸਾਡੇ ਨਾਲ ਸਾਂਝ ਪਾਈ ਸੀ ਔਰ ਗੁਰਫਤਿਹ ਸਾਂਝੀ ਕੀਤੀ ਸੀ ਤੇ ਕਿਹਾ ਸੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਹੋਰ ਕੁਲਦੀਪ ਤੁਸੀਂ ਸੁਣਾਓ ਕੀ ਹਾਲ ਚਾਲ ਹੈ, ਬੜੇ ਸ਼ੋਰਟ ਜੇ ਮੈਸੇਜਸ ਹੋ ਗਏ ਹੁਣ, ਸਾਡੀ ਕੁੜੀ ਵਿਆਹੀ ਗਈ ਹੈ ਨਾ, ਕਬੀਲਦਾਰੀ ਵਿੱਚ ਪੈ ਗਈ, ਪਰ ਜਿਵੇਂ ਜੀ ਖੁਸ਼ ਰਹੋ ਔਰ ਆਪਣੀਆਂ ਇਹ ਵਾਲੀਆਂ ਜ਼ਿੰਮੇਦਾਰੀਆਂ ਵੀ ਨਿਭਾਉਂਦੇ ਰਹੋ। ਉਸ ਤੋਂ ਬਾਅਦ ਰਾਜ ਹੁਣਾਂ ਨੇ ਬੇਕਰਸਫੀਲਡ USA ਤੋਂ ਮੈਸੇਜ ਕੀਤਾ ਸੀ ਤੇ ਕਿਹਾ ਸੀ ਕਿ ਤੁਹਾਡੀ ਆਵਾਜ਼ ਕਾਫੀ ਟੁੱਟ ਕੇ ਆ ਰਹੀ ਹੈ ਜੀ। ਸੋ ਓਹਦੇ ਲਈ ਮਾਫੀ ਚਾਹੁੰਦੇ ਹਾਂ। ਮੇ ਬੀ ਹੋ ਸਕਦਾ ਕਿਤੇ ਤੁਹਾਡੇ ਨੈਟ ਦੇ ਵਿੱਚ ਕੋਈ ਪ੍ਰੋਬਲਮ ਨਾ, ਇੰਟਰਨੈਟ ਦਾ ਕਨੈਕਸ਼ਨ ਨਾ ਕੱਟ ਰਿਹਾ ਹੋਵੇ, ਜਾਂ ਕਿਉਂਕਿ ਮੈਨੂੰ ਆਸਟ੍ਰੇਲੀਆ ਤੋਂ ਇਹੋ ਜਿਹਾ ਕੋਈ ਮੈਸੇਜ ਨਹੀਂ ਆਇਆ, ਪਰ ਮਾਫੀ ਚਾਹੁੰਦੇ ਹਾਂ ਜੀ, ਔਰ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਇਹ ਸੁਝਾਅ ਜਿਹੜੇ ਹੁੰਦੇ ਆ ਉਹੀ ਧਿਆਨ ਦਵਾਉਂਦੇ ਆ ਸਾਡਾ, ਕਿਉਂਕਿ ਮੈਂ ਤੇ ਬੋਲਦੀ ਰਹਿਣਾ ਹੁੰਦਾ ਆ, ਹੁਣ ਆਵਾਜ਼ ਜਿੱਦਾਂ ਦੀ ਆਉਂਦੀ ਤੁਸੀਂ ਮੈਨੂੰ ਜਦੋਂ ਮੈਸੇਜ ਕਰਦੇ ਆ, ਮੇਰਾ ਫੇਰ ਹੀ ਧਿਆਨ ਉਸ ਵਾਲੇ ਉਸ ਪਾਸੇ ਜਾਂਦਾ। ਸੋ ਰਵਿੰਦਰ ਹੁਣੀ ਲਓ ਜੀ, ਧਨੀ ਹੁਣਾਂ ਨੇ ਵੀ ਪ੍ਰੋਗਰਾਮ ਐਨ ਐਂਡ ਦੇ ਵਿੱਚ ਜਦੋਂ ਮੈਂ ਖਤਮ ਕਰਨਾ ਉਦੋਂ ਇਹਨਾਂ ਨੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਕਹਿੰਦੇ ਸਤਿ ਸ਼੍ਰੀ ਅਕਾਲ ਦੀ ਸਾਰੇ ਸੁਣਨ ਵਾਲਿਆਂ ਨੂੰ ਵੀ, ਕੀ ਹਾਲ ਚਾਲ ਹੈ। ਬਹੁਤ ਵਧੀਆ ਹਾਲ ਚਾਲ ਹੈ ਜੀ। ਸੋ ਜਿਵੇਂ ਮਿੰਟੂ ਭਾਜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਚ ਕਿਹਾ ਸੀ ਕਿ ਹਾਲ ਬਹੁਤ ਵਧੀਆ ਤੇ ਚਾਲ ਮਸਤ ਹੈ, ਸੋ ਹਾਲ ਵੀ ਵਧੀਆ ਰੱਖੀਏ ਤੇ ਚਾਲ ਵੀ ਮਸਤ ਰੱਖੀਏ, ਕੋਸ਼ਿਸ਼ ਕਰੀਏ ਜੇ ਅਸੀਂ ਕਹਿੰਦੇ ਹਾਂ ਤੇ ਉਹ ਕਰੀਏ ਵੀ, ਹੈਨਾ। ਤੇ ਜੋਗਿੰਦਰ ਸਿੰਘ ਸੋਹੀ ਹੁਣੀ ਇਹਨਾਂ ਨੇ ਵੀ ਲਓ ਜੀ ਹੁਣ ਐਂਡ ਦੇ ਵਿੱਚ ਆ ਗਈ, ਸਤਿ ਸ਼੍ਰੀ ਅਕਾਲ ਬੁਲਾਈ ਹੈ। ਕਹਿੰਦੇ ਆਈ ਵਾਜ਼ ਬਿਜ਼ੀ ਟੂਡੇ ਵਿਲ ਲਿਸਨ ਪ੍ਰੋਗਰਾਮ ਲੇਟਰ, ਨੋ ਪ੍ਰੋਬਲਮ ਜੀ, ਜ਼ਰੂਰ ਸੁਣਿਓ ਅੱਜ ਦਾ ਪ੍ਰੋਗਰਾਮ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਸਿਹਤ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹ ਕੀਤੀਆਂ। ਤੇ ਹਰਜਿੰਦਰ ਅੰਕਲ ਹੁਣਾਂ ਨੇ ਵੀ ਇੰਡੀਆ ਤੋਂ ਮੈਨੂੰ ਬਹੁਤ ਸਾਰੇ ਮੈਸੇਜ ਭੇਜੇ ਸੀ ਜਿਹੜੇ ਪ੍ਰੋਗਰਾਮ ਦੇ ਵਿੱਚ, ਮੈਂ ਸਾਰੇ ਨਹੀਂ ਲੈ ਸਕੀ, ਪਰ ਇਹਨਾਂ ਨੇ ਬਹੁਤ ਕੁਛ ਕਿਹਾ ਸੀ। ਕਹਿੰਦੇ ਫਿਜ਼ੀਕਲ ਵਰਕ ਘੱਟ ਗਿਆ, ਕਹਿੰਦੇ ਦੰਦ ਬੱਤੀ ਦਿੱਤੇ ਹੋਏ ਆ ਰੱਬ ਨੇ, ਇਸ ਕਰਕੇ ਰੋਟੀ ਵੀ ਬੱਤੀ ਵਾਰ ਚਬਾ ਕੇ ਖਾਣੀ ਚਾਹੀਦੀ ਹੈ। ਤੇ ਨਾਲ ਇਹਨਾਂ ਨੇ ਕਿਹਾ ਸੀ ਕਿ ਭੈਣ ਜੀ ਡਾਕਟਰ ਸਾਹਿਬ ਜੀ, ਮੈਂ ਸਵੇਰੇ 1 ਲੀਟਰ ਗਰਮ ਪਾਣੀ ਪੀਂਦਾ ਹਾਂ। ਵਾਹ ਜੀ ਵਾਹ, 1 ਲੀਟਰ ਗਰਮ ਪਾਣੀ ਪੀਂਦੇ ਆ ਤੁਸੀਂ, ਠੀਕ ਹੈ ਜੀ, ਬਿਲਕੁਲ ਬਹੁਤ ਵਧੀਆ। ਤੇ ਜੱਸੀ ਭਾਟੀਆ ਹੁਣਾਂ ਨੇ ਪੁੱਛਿਆ ਸੀ, ਡਾਕਟਰ ਸਾਹਿਬ ਰੋਟੀ ਨਾਲ ਚਾਹ ਜਾਂ ਕੌਫੀ ਦਾ ਕੀ ਮੇਲ ਹੈ? ਬਿਲਕੁਲ ਜੀ, ਇਹ ਵਾਲਾ ਕੁਸਚਨ ਵੀ ਜਿਹੜਾ ਰਹਿ ਗਿਆ। ਔਰ ਬਾਕੀ ਹਰਜਿੰਦਰ ਅੰਕਲ ਹੁਣਾਂ ਨੇ ਕਿਹਾ ਹੈ ਕਿ ਸਾਦਾ ਖੁਰਾਕ ਖਾਓ ਤੇ ਲੰਮੀ ਉਮਰ ਪਾਓ। ਬਿਲਕੁਲ ਜੀ, ਬਹੁਤ ਹੀ ਪਿਆਰੇ ਪਿਆਰੇ ਮੈਸੇਜ, ਔਰ ਮੈਨੂੰ ਲੱਗਦਾ ਕਿ ਬਿਲਕੁਲ ਇਹੋ ਜਿਹੀਆਂ ਜਿਹੜੀਆਂ ਸਾਨੂੰ ਹੋਰ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ, ਜਾਂ ਮੈਂ ਡਾਕਟਰ ਸਮੀਤ ਨਾਲ ਹੀ ਇੱਕ ਵਾਰ ਫੇਰ ਤੋਂ ਗੱਲ ਕਰਕੇ ਉਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਸਾਡੇ ਪ੍ਰੋਗਰਾਮ ਦੇ ਵਿੱਚ, ਲਹਿਰਾਂ ਦੇ ਵਿੱਚ ਹਮੇਸ਼ਾ ਆਪਣੀ ਹਾਜ਼ਰੀ ਲਵਾਉਂਦੇ ਰਹਿਣ, ਜਾਂ ਫਿਰ ਜੇ ਕੋਸ਼ਿਸ਼ ਕਰਾਂਗੀ ਕਿ ਇੱਕ ਹੋਰ ਪ੍ਰੋਗਰਾਮ ਆਯੁਰਵੇਦ ਨਾਲ ਜੁੜਿਆ ਹੋਇਆ ਜਿਹੜਾ ਉਹ ਹੀ ਸ਼ੁਰੂ ਕਰ ਸਕੀਏ ਉਹਨਾਂ ਦੇ ਨਾਲ, ਜੋ ਵੀ ਬਣਿਆ ਤੁਹਾਡੇ ਸਾਰਿਆਂ ਨਾਲ ਜਰੂਰ ਸਾਂਝਾ ਕਰਾਂਗੀ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ, ਸੁੱਖ ਅੱਜ ਕਿਹੜੇ ਸਤਸੰਗ ਹੋ ਕੇ ਆਏ ਹੋ, ਕੋਈ ਗੁਰਦੁਆਰਾ ਸਾਹਿਬ ਮੱਲਣ ਦੀ ਤਾਕ ਚ ਤਾਂ ਨਹੀਂ? ਹੋਰ ਬਸ ਭਾਜੀ ਇਹੀ ਕਰ ਲੈਣਾ, ਇੱਥੇ ਡੇਰਾ ਖੋਲਦੇ ਆ ਇੱਕ, ਹੈ ਨਾ। ਨਾ ਨਾ ਜੀ, ਇੰਨੀ ਅਕਲ ਮੇਰੇ ਕੋਲ ਹੈ ਨੀ ਗੀ ਕਿ ਕੋਈ ਸਤਸੰਗ ਹੋ ਸਕੇ। ਮਾੜੀ ਜਿਹੀ ਜਿੰਨੀ ਕੁ ਅਕਲ ਹੈ ਉਸ ਹਿਸਾਬ ਨਾਲ ਥੋੜੀ ਬਹੁਤੀ ਗੱਲ ਕਰ ਲਈ ਦੀ ਹੈ, ਪਰ ਜੇ ਮੈਂ ਐਵੇਂ ਕਵਾਂ ਜ਼ਿੰਦਗੀ ਦੇ ਵਿੱਚ ਸਾਰੀਆਂ ਗੱਲਾਂ ਅਪਣਾਈਆਂ ਮੈਂ ਵੀ ਨੀ ਹੋਈਆਂ, ਪਰ ਇਹ ਗੱਲ ਹੈ ਕਿ ਅੰਦਰੋਂ ਇੱਕ ਆਵਾਜ਼ ਜਿਹੜੀ ਹਮੇਸ਼ਾ ਆਉਂਦੀ ਰਹਿੰਦੀ ਹੈ ਕਿ ਹਾਂ ਨਹੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਹੈ, ਤੂੰ ਗਲਤ ਰਸਤੇ ਤੇ ਜਾ ਰਹੀ ਆ। ਜਿਵੇਂ ਤੁਹਾਨੂੰ ਦੱਸਿਆ ਹੋਇਆ ਕਿ ਜ਼ਿੰਦਗੀ ਚ ਬਣਾਈਆਂ ਉਹ ਪਗਡੰਡੀਆਂ ਜਿਹੜੀਆਂ ਬਚਪਨ ਚ ਆਪਣੀ ਭੈਣ ਦੇ ਨਾਲ, ਮੈਂ ਉਹ ਰਾਹਾਂ ਮੈਨੂੰ ਦਿਸਦੀਆਂ ਰਹਿੰਦੀਆਂ, ਉਹੀ ਰਾਹਾਂ ਜਿਹੜੀਆਂ ਤੁਹਾਨੂੰ ਅੰਦਰੋਂ ਕੋਈ ਆਵਾਜ਼ ਜਿਹੜੀ ਦਿਖਾਉਂਦੀ ਰਹਿੰਦੀ ਹੈ, ਪਰ ਉਹਨਾਂ ਰਾਹਾਂ ਤੇ ਤੁਰਨਾ ਜਾਂ ਨਹੀਂ ਤੁਰਨਾ ਇਹ ਸਾਡੀ ਚੋਇਸ ਹੁੰਦੀ ਹੈ, ਔਰ ਉਹੀ ਚੋਇਸ ਨਿਰਭਰ ਕਰਦੀ ਹੈ ਕਿ ਤੁਹਾਡਾ ਜਿਹੜਾ ਅੰਤ ਵੇਲੇ ਤੁਸੀਂ ਕੀ ਸੋਚਣਾ ਹੈ ਕਿ ਜ਼ਿੰਦਗੀ ਕਿੱਦਾਂ ਲੰਘਾਈ, ਜ਼ਿੰਦਗੀ ਐਵੇਂ ਗਵਾ ਕੇ ਆਏ ਆ ਜਾਂ ਜ਼ਿੰਦਗੀ ਨੂੰ ਮਾਣ ਕੇ ਚੱਲੇ ਆ ਇਸ ਦੁਨੀਆਂ ਤੋਂ। ਸੋ ਕੋਸ਼ਿਸ਼ ਕਰੀਏ ਜੀ, ਇਸ ਜ਼ਿੰਦਗੀ ਨੂੰ ਸਿਰਫ ਕੱਢੀਏ ਨਾ, ਇਹਨੂੰ ਚੰਗੀ ਤਰ੍ਹਾਂ ਹੰਡਾਈਏ, ਇਹਨੂੰ ਮਾਣੀਏ, ਇਹਦੇ ਨਾਲ ਪਿਆਰ ਕਰੀਏ ਤੇ ਪਿਆਰ ਵੰਡੀਏ। ਸੋ ਇਹੀ ਕੁਝ ਆ ਜੀ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੋਈ ਮੈਸੇਜ ਰਹਿ ਗਿਆ ਹੋਵੇ ਅੱਜ ਤੇ ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੋ ਬਾਕੀ ਗੱਲਾਂ ਬਾਤਾਂ ਜਿਹੜੀਆਂ ਅਗਲੇ ਬੁੱਧਵਾਰ ਦੇ ਪ੍ਰੋਗਰਾਮ ਚ ਕਰਾਂਗੀ, ਔਰ ਅੱਜ ਦੇ ਲਈ ਇੰਨਾ ਹੀ। ਸੋ ਚੜ੍ਹਦੀ ਕਲਾ ਜੀ ਤੇ ਰੱਬ ਰਾਖਾ। ਸੋ ਅੱਜ ਜੀ ਆਪਣੇ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਵੀ ਹੈ ਜੀ, ਤੇ ਜਿਹਨੂੰ ਅਸੀਂ ਇੰਡੀਆ ਦੇ ਵਿੱਚ ਮਨਾਉਂਦੇ ਹਾਂ ਚਿਲਡਰਨ ਡੇਜ਼ ਦੇ ਨਾਮ ਤੇ, ਬੱਚੇ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ। ਸੋ ਬਚਪਨ ਵਿੱਚ ਵੀ ਬਹੁਤ ਵਾਰੀ ਮਨਾਇਆ ਹੋਇਆ ਹੈ ਜੀ, ਸੋ ਇਹਨਾਂ ਚੀਜ਼ਾਂ ਨੂੰ ਇੱਥੇ ਮਿਸ ਕਰਦੇ ਹਾਂ, ਪਰ ਤੁਹਾਡੇ ਨਾਲ ਹਰਮਨ ਪਰਿਵਾਰ ਦੇ ਨਾਲ ਉਹ ਚੀਜ਼ਾਂ ਮਿਸ ਨਹੀਂ ਹੁੰਦੀਆਂ, ਕੁਛ ਨਾ ਕੁਛ ਵਧੀਆ ਉਹ ਚੀਜ਼ਾਂ ਚੇਤੇ ਆਉਂਦੀਆਂ ਰਹਿੰਦੀਆਂ। ਔਰ ਇਸ ਵਾਰੀ ਮੇਰਾ ਸੁਭਾਗ ਹੋਇਆ ਕਿ ਕਾਫੀ ਜਿਹੜੇ ਫੈਸਟੀਵਲਸ ਹੈ ਇਹੋ ਜਿਹੇ ਦਿਨ ਤਿਉਹਾਰ ਹੈ ਤੁਹਾਡੇ ਨਾਲ ਨਾਲ ਹੀ ਮਨਾਏ ਆ। ਮੈਂ ਪਿਛਲੀ ਵਾਰੀ ਦੀਵਾਲੀ ਸੀ ਤੇ ਇਸ ਵਾਰੀ ਬਾਲ ਦਿਵਸ ਹੈ। ਸੋ ਬਾਲ ਦਿਵਸ ਦੇ ਮੌਕੇ ਤੇ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਸਾਰਿਆਂ ਦੇ ਲਈ ਜੋ ਬਚਪਨ ਵਿੱਚ ਅਸੀਂ ਸਾਰਿਆਂ ਨੇ ਗੁਣਗੁਣਾਇਆ ਹੋਣਾ, ਸੋ ਮਾਣੋ ਜੀ ਅੱਜ ਦੇ ਦਿਲ ਨੂੰ ਤੇ ਜ਼ਿੰਦਾ ਰੱਖੋ ਉਸ ਬੱਚੇ ਨੂੰ ਆਪਣੇ ਅੰਦਰ, ਤਾਂ ਕਿ ਬਾਲ ਦਿਵਸ ਸਾਡਾ ਵੀ ਹੋਵੇ ਤੇ ਹੁੰਦਾ ਰਹੇ ਜੀ।
ਮਨ ਕੇ ਸੱਚੇ ਬੱਚੇ, ਮਨ ਕੇ ਸੱਚੇ ਸਾਰੇ ਜਗ ਕੀ ਆਂਖ ਕੇ ਤਾਰੇ, ਯੇ ਵੋ ਨੰਨੇ लगते प्यारे बच्चे मन के सच्चे खुद रूठे खुद मन जाए फिर हम जोली बन जाए झगड़ा जिसके साथ करे अगले ही पल फिर बात करे झगड़ा जिसके साथ करे अगले ही पल फिर बात करे इनको किसी से बैर नहीं इनके लिए कोई गैर नहीं इनको भोलापन मिलता है सबको बाह पसारे बच्चे मन के सच्चे सारे जग की आँख के तारे ये वो नन्हे फूल है जो भगवान को लगते प्यारे बच्चे मन के सच्चे इंसान जब तक बच्चा है तब तक समझो सच्चा है जू जू उसकी उम्र बढ़े मन पर झूठ का मैल चढ़े क्रोध बढ़े नफरत घेरे लालच की आदत घेरे बचपन इन पापों से हटकर अपनी उम्र गुजारे बच्चे मन के सच्चे सारे जग की आँख के तारे ये वो नन्हे फूल है जो भगवान को लगते प्यारे बच्चे मन के सच्चे तन कोमल मन सुंदर है बच्चे बड़ों से बेहतर है इनमें छूत और छात नहीं झूठी जात और पात नहीं भाषा की तकरार नहीं मजहब की दीवार नहीं इनकी नजरों में एक है मंदिर मस्जिद गुरुद्वारे बच्चे मन के सच्चे सारे जग की आँख के तारे ये वो नन्हे फूल है जो भगवान को लगते प्यारे बच्चे मन के सच्चे सारे जग की आँख के तारे ये वो नन्हे फूल है जो भगवान को लगते प्यारे बच्चे मन के सच्चे
रोटी हजम नहीं हुई।